की चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। बुधवार नाल फिर आ गईयां यादां दी गठड़ी लैके कुछ अपणियां कुछ जग दियां आ गल्लां करिए बैठ के। कहिंदे ने दिल हौला हो जांदा अपने मन दियां कह के। सो कुछ अपने दिल दियां कहण ते कुछ तुहाडे दिल दियां सुणन लई मैं आ गई हां जी हरमन रेडियो दे वेड़े। सो मेरे वालों प्यार भरी सत श्री अकाल आदाब नमस्ते गुड मॉर्निंग। सो बिलकुल जी एडिलेड स्टूडियो तो मैं सुखप्रीत हाजिर हां तुहाडा अपना प्रोग्राम लहरां लैके। सो निक्का स्वागत है प्रोग्राम दे विच मेरे नाल सरबजीत भाजी पटियाला स्टूडियो तो तकनीकी देख रेख लई सो उन्हां दा भी एक स्पेशल वाला थैंक्स। ते चलो जी रल मिल के हुण लहरां लाउने आ 2 घंटे दा सफर तुहाडे सारिआं नाल रहिणा प्रोग्राम दे विच। ते उम्मीद ते अरदास करदी आ सब हसते वसते राजी खुशी होगी अपने अपने घरौंदिआं च अपने अपने आलणिआं दे विच अपने अपने घर परिवार दे विच। ते समा इस वेले दे देखा ते 7:33 हो गए जी एडिलेड दियां घड़ियां ते हमेशा दी तरह बड़ी प्यारी जी सवेर आ। सवेर दा रंग रूप कुछ अज हल्की जी बदलवाई हुई हुई है और सूरज तो मैनूं लगदा नहीं अजे तक तो नहीं लगता पे चढ़ूगा पर जिदा जिदा दिन वधना अगे हल्की बदलवाई दे नाल मौसम जिहड़ा सुहावना रहना है एडिलेड दे विच। सो 7:33 हो गया जी एडिलेड दे विच। ते जे गल करा मैं सिडनी समय दी ते सिडनी समय मुताबिक 8:03 इस वेले हो चुके ने और पर्थ दे विच 5:03 होए आ सवेर दे और यही जिहड़ा समा आ ओह होंगकोंग दियां घड़ियां दिखा रही आ। न्यूजीलैंड दे विच इस वेले 10:04 बुधवार दे हो चुके आ और पंजाब दे विच इस वेले 2:34 सवेर दे हुए है। सो तारीख अज हो गई है जी 19 फरवरी ते साल 2020। सो फरवरी दा महीना भी अद्ध नालों ज्यादा गुजर चुका है। जिंदगी दी अपनी रफ्तार नाल तुरी जा रही है ते असीं इस रफ्तार दे नाल नाल कदी हौली हो जाने ते कदी इस रफ्तार तो भी अगे लंघ जाने। सो असीं सब अपनी अपनी रफ्तार दे नाल इस जिंदगी दे राहां ते तुरे हुए हां और अपने अपने पंध अपने अपने पैंडे अपने अपने काम मुका रहे हैं। सो बिल्कुल जी जरूरी है जिंदगी च काम काज करने भी पर हर काम शुरू करन तो पहला जिंदगी च सिखाया गया पे उस परमात्मा नूं जरूर याद कर लेना चाहिदा। सो किवें भुल सकदे आं अज दा प्रोग्राम शुरू करन तो पहला उस परमात्मा दा नाम। आओ हाथ जोड़ के अरदास करिए जो परमात्मा ने बख्शिया है उहदा शुकराना करिए जिस दी आस उम्मीद अजे तक बाकी है उहदी अरदास करिए और उस अगे है कि उसकी याद दा तूंबा हर वेले दिल विच चलदा रहे। और लो जी प्रोग्राम दी शुरुआत तो पहला दिल विच लियोने आ सरबते भले दी अरदास ते शुकराने दे नाल चेहरे ते एक वड्डी वाली स्माइल आ गई जी सारिआं दे हस रहे आ ना सारे। हां ठीक है स्माइल जरूर होनी चाहीदी आ। सो लो जी गुरफतेह सांझी करदी आ तुहाडे सब नाल वाहिगुरु जी का खालसा वाहिगुरु जी की फतेह। सो प्यारा जिहा दिन होर प्यारा हो गया ਤੁਹਾਡੇ ਸਾਰਿਆਂ ਨਾਲ ਮਿਲ ਕੇ ਮੇਰਾ ਔਰ ਅੱਜ ਪਿਆਰੀਆਂ ਪਿਆਰੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਕੁਝ ਆਪਣੀਆਂ ਸੁਣਾਉਣੀਆਂ ਕੁਝ ਤੁਹਾਡੀਆਂ ਸੁਣਨੀਆਂ ਆ ਯਾਦਾਂ ਦੀਆਂ ਗੱਲਾਂ ਕਰਾਂਗੇ ਕੁਝ ਵਿਹਲੀਆਂ ਗੱਲਾਂ ਕੁਝ ਗੀਤ ਸੰਗੀਤ। ਸੋ ਤੁਸੀਂ ਮੈਨੂੰ ਪ੍ਰੋਗਰਾਮ ਚ ਦੱਸ ਸਕਦੇ ਹੋ ਕਿਹੜੀ ਯਾਦ ਅੱਜ ਕਿਹੜੀ ਯਾਦ ਦਾ ਸਿਰਾ ਅੱਜ ਫੜੀਏ ਤੇ ਉਹਨੂੰ ਉਧੇੜੀਏ ਫਿਰ ਚੰਗੀ ਤਰ੍ਹਾਂ ਹੈ, ਔਰ ਕੋਈ ਗੀਤ ਸੰਗੀਤ ਜੁੜਾ, ਕੋਈ ਗੀਤ ਗਜ਼ਲ ਜੋ ਵੀ ਪ੍ਰੋਗਰਾਮ ਦੇ ਵਿੱਚ ਸੁਣਨਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਮੈਸੇਜ ਕਰ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੁਸੀਂ ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ। ਈਮੇਲ ਦਾ ਪਤਾ ਹੈ ਜੀ request@harmanradio.com ਤੇ @harmanradio ਟੈਲੀਗ੍ਰਾਮ ਦਾ ਜਿਹੜਾ ਸਿਰਨਾਮਾ ਹੈ ਸਾਡਾ, ਸੋ ਇਹਦੇ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਇਸ ਤੋਂ ਇਲਾਵਾ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ 02-85-99-28-11 ਤੇ। ਸੋ ਬਿਲਕੁਲ ਜੀ, ਗੱਲਾਂ ਬਾਤਾਂ ਆਪਣੀਆਂ ਜਾਰੀ ਰਹਿਣੀਆਂ ਤੇ ਨਾਲ ਦੀ ਨਾਲ ਗੀਤ ਸੰਗੀਤ ਵੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੁਣਦੇ ਹਾਂ ਇਹ ਗੀਤ ਔਰ ਫਿਰ ਆਪਣੀਆਂ ਗੱਲਾਂ ਬਾਤਾਂ ਜੀ।
ਇੱਕ ਤੇਰਾ ਸਹਾਰਾ, ਇੱਕ ਤੇਰਾ ਸਹਾਰਾ, ਇੱਕ ਤੇਰਾ ਸਹਾਰਾ ਮਿਲ ਜੇ ਦਾਤਾ, ਦੁਨੀਆ ਦੀ ਪਰਵਾਹ ਨੀ ਕਰਦਾ। ਜੇ ਤੇਰੀ ਇੱਕ ਰਹਿਮਤ ਹੋ ਜਾਏ, ਜੇ ਤੇਰੀ ਇੱਕ ਰਹਿਮਤ ਹੋ ਜਾਏ, ਬੰਦੇ ਦਾ ਸਹਾਰਾ ਮਿਲ ਜਾਏ ਤਾਂ ਦੁਨੀਆ ਦੀ ਪਰਵਾਹ ਨੀ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਤਾਂ ਦੁਨੀਆ ਦੀ ਪਰਵਾਹ ਨੀ ਕਰਦਾ। ਕਰਾਂ ਸ਼ੁਕਰਾਨਾ ਦਾਤਾ, ਮੈਂ ਤੇਰੇ ਉਪਕਾਰਾਂ ਦਾ,
ਮੈਂ ਤੇਰੇ ਉਪਕਾਰਾਂ ਦਾ।
ਔਖੇ ਵੇਲੇ ਸਾਥ ਨਿਭਾਵੇਂ, ਰੂਪ ਬਣਾ ਕੇ ਯਾਰਾਂ ਦਾ,
ਰੂਪ ਬਣਾ ਕੇ ਯਾਰਾਂ ਦਾ, ਰੂਪ ਬਣਾ ਕੇ ਯਾਰਾਂ ਦਾ।
ਸੁੱਖਾਂ ਵੇਲੇ ਸਾਰੀ ਦੁਨੀਆ,
ਸੁੱਖਾਂ ਵੇਲੇ ਸਾਰੀ ਦੁਨੀਆ, ਦੁੱਖਾਂ ਵਿੱਚ ਕੋਈ ਬਾਣੀ ਫੜਦਾ। ਇੱਕ ਤੇਰਾ ਸਹਾਰਾ ਮਿਲ ਜਾਏ ਤਾਂ ਦੁਨੀਆ ਦੀ ਪਰਵਾਹ ਨੀ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਤਾਂ ਦੁਨੀਆ ਦੀ ਪਰਵਾਹ ਨੀ ਕਰਦਾ।
ਰੱਖੀ ਨਿਗਾਹ ਮਿਹਰ ਦੀ ਦਾਤਾ, ਮੈਂ ਮੂੰਹ ਰੱਖਿਆ ਨੀ ਜਾਣੇ ਤੇ,
ਮੈਂ ਮੂੰਹ ਰੱਖਿਆ ਨੀ ਜਾਣੇ ਤੇ, ਮੈਂ ਮੂੰਹ ਰੱਖਿਆ ਨੀ ਜਾਣੇ ਤੇ।
ਚੰਗਾ ਮਾੜਾ ਸਮਾਂ ਗੁਜ਼ਾਰਾ, ਸਤਿਗੁਰ ਤੇਰੇ ਪਾਣੇ ਤੇ,
ਸਤਿਗੁਰ ਤੇਰੇ ਪਾਣੇ ਤੇ, ਸਤਿਗੁਰ ਤੇਰੇ ਪਾਣੇ ਤੇ।
ਰੁੱਖੀ ਮਿਸੀ ਦੇਵੀ ਦਾਤਾ,
ਸੀ ਦੇਵੀ ਦਾਤਾ, ਟੁੱਟੇ ਨਾਏ ਬਨ ਸਬਰ ਦਾ। ਇੱਕ ਤੇਰਾ ਸਹਾਰਾ ਮਿਲ ਜਾਏ ਤਾਂ ਦੁਨੀਆ ਦੀ ਪਰਵਾਹ ਨੀ ਕਰਦਾ। ਇੱਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆ ਦੀ ਪਰਵਾਹ ਨੀ ਕਰਦਾ। ਸੰਧੂ ਦੇ ਅੱਗ
ਗੀਤਾਂ ਵਿੱਚ ਇੱਕ ਤੇਰਾ ਵਾਸੇ
ਇੱਕ ਤੇਰਾ ਵਾਸੇ ਇੱਕ ਤੇਰਾ ਵਾਸੇ
ਗੈਰੀ ਦੇ ਬੋਲਾਂ ਚ ਤੇਰੇ ਪਿਆਰ ਦੀ ਮਿਠਾਸੇ
ਪਿਆਰ ਦੀ ਮਿਠਾਸੇ ਪਿਆਰ ਦੀ ਮਿਠਾਸੇ
ਬੇਸੁਰਿਆਂ ਨੂੰ ਤੂੰ ਬਖਸ਼ ਦੇ
ਇੱਕ ਤੇਰਾ ਸਹਾਰਾ ਮਿਲ ਜਾਏ ਤਾਂ ਦੁਨੀਆ ਦੀ ਪਰਵਾਹ ਨਹੀਂ ਕਰਦਾ ਦੁਨੀਆ ਦੀ ਪਰਵਾਹ ਨਹੀਂ ਕਰਦਾ
ਜੀ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਸੁਣ ਰਹੇ ਸੀ ਬਹੁਤ ਹੀ ਪਿਆਰਾ ਤੇਰਾ ਸਹਾਰਾ ਮਿਲ ਜਾਏ ਦਾਤਿਆ ਦੁਨੀਆ ਦੀ ਪਰਵਾਹ ਨਹੀਂ ਕਰਦਾ ਸੋ ਬਿਲਕੁਲ ਉਸ ਪਰਮਾਤਮਾ ਦਾ ਆਸਰਾ ਜਿਹੜਾ ਸਾਡੇ ਨਾਲ ਹੋਣਾ ਚਾਹੀਦਾ ਆਪਣੇ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਪਰਮਾਤਮਾ ਨੂੰ ਅੰਗ ਸੰਗ ਮੰਨਦੇ ਹਾਂ ਜਾਂ ਅਰਦਾਸ ਦੇ ਵਿੱਚ ਵੀ ਕਹਿੰਦੇ ਹਾਂ ਸਾਡੇ ਅੰਗ ਸੰਗ ਰਹੇ ਪਰਮਾਤਮਾ ਤੂੰ ਉਸ ਤੋਂ ਮੰਗਦੇ ਵੀ ਹਾਂ ਸਾਰਾ ਕੁਝ ਹਨਾ ਪਰ ਮਹਿਸੂਸ ਕਰਨਾ ਭੁੱਲ ਜਾਂਦੇ ਹਾਂ ਉਹਨੂੰ ਔਰ ਉਹ ਤੇ ਹਮੇਸ਼ਾ ਹੀ ਅੰਗ ਸੰਗ ਹੁੰਦਾ ਬਸ ਮੈਨੂੰ ਲੱਗਦਾ ਹੁੰਦਾ ਕਿ ਸਾਡੀ ਨਜ਼ਰ ਦੀ ਸਾਡੇ ਧਿਆਨ ਦੀ ਲੋੜ ਹੁੰਦੀ ਹੈ ਜਦੋਂ ਵੀ ਅਸੀਂ ਧਿਆਨ ਦਿੰਦੇ ਹਾਂ ਉਹ ਕਿਤੇ ਸਾਡੇ ਕੋਲ ਹੀ ਹੁੰਦਾ ਗੱਲ ਹੁੰਦੀ ਹੈ ਆਵਾਜ਼ ਮਾਰਨ ਦੀ ਅਸੀਂ ਆਵਾਜ਼ ਮਾਰਨਾ ਭੁੱਲ ਜਾਂਦੇ ਹਾਂ ਉਹ ਤੇ ਜਵਾਬ ਦੇਣ ਲਈ ਤਿਆਰ ਹੀ ਖੜਾ ਹੁੰਦਾ ਅਸੀਂ ਆਪਣੇ ਹੋਰ ਰੁਝੇਵਿਆਂ ਚ ਰੁੱਝ ਜਾਂਦੇ ਹਾਂ ਜਾਂ ਫਿਰ ਮੈਨੂੰ ਲੱਗਦਾ ਇਹ ਗੱਲ ਹੁੰਦੀ ਹੈ ਕਿ ਅਸੀਂ ਆਪਣੀ ਮੈਂ ਦੇ ਵਿੱਚ ਹੀ ਉਲਝ ਜਾਂਦੇ ਹਾਂ ਸਾਨੂੰ ਸਾਰਾ ਕੁਝ ਇਹ ਲੱਗਦਾ ਵੀ ਮੈਂ ਹੀ ਮੈਂ ਕਰਦਾ ਪਿਆ ਹਾਂ ਮੈਂ ਆਹ ਵੀ ਕਰ ਲੈਣਾ ਮੈਂ ਉਹ ਵੀ ਕਰ ਲੈਣਾ ਮੈਂ ਆਹ ਵੀ ਕਰ ਲੈਣਾ ਜਦਕਿ ਇੱਕ ਮਿੰਟ ਦਾ ਇੱਕ ਘੜੀ ਦਾ ਪਤਾ ਨਹੀਂ ਹੁੰਦਾ ਸੋ ਸਰੈਂਡਰ ਜਿਹੜਾ ਜ਼ਿੰਦਗੀ ਦੇ ਵਿੱਚ ਆਤਮ ਸਮਰਪਣ ਜਿਹੜਾ ਆ ਉਹ ਬੜਾ ਜ਼ਰੂਰੀ ਹੁੰਦਾ ਹੈ ਨਾ ਪਰ ਗੱਲ ਇਹ ਆ ਉਹਨਾਂ ਚੀਜ਼ਾਂ ਲਈ ਧਿਆਨ ਬਹੁਤ ਚਾਹੀਦਾ ਆ ਕਿ ਆਪਣੇ ਮਨ ਤੇ ਨਜ਼ਰ ਰੱਖਣੀ ਆਪਣੇ ਆਪ ਤੇ ਨਜ਼ਰ ਰੱਖਣੀ ਕਿ ਖਿਆਲ ਚੱਲਦੇ ਪਏ ਆ ਕੀ ਸੋਚ ਚੱਲਦੀ ਪਈ ਆ ਸਾਡੇ ਇਸ ਵੇਲੇ ਔਰ ਸਾਡੀ ਜ਼ਿੰਦਗੀ ਦੀਆਂ ਕੀ ਪ੍ਰਾਇਓਰਿਟੀਜ਼ ਆ ਕੀ ਚਾਹੁੰਦੇ ਹਾਂ ਅਸੀਂ ਬੜੀ ਸੋਹਣੀ ਲਾਈਨ ਗੀਤ ਦੇ ਵਿੱਚ ਹੀ ਆਈ ਆ ਕਿ ਬੰਨ ਸਬਰ ਦਾ ਟੁੱਟਣ ਨਾ ਦੇਵੀ ਹੈਨਾ ਸੋ ਸਬਰ ਜਿਹੜੀ ਆ ਉਹ ਬਹੁਤ ਵੱਡੀ ਚੀਜ਼ ਆ ਸਬਰ ਹੀ ਨਹੀਂ ਆਉਂਦਾ ਸਾਨੂੰ ਸਾਰੀ ਉਮਰ ਜਿਉਂ ਹੋਸ਼ ਸੰਭਾਲਦੇ ਹਾਂ ਉਦੋਂ ਤੋਂ ਲੈ ਕੇ ਜਦੋਂ ਤੱਕ ਅੱਖਾਂ ਬੰਦ ਨਹੀਂ ਹੋਣੀਆਂ ਸਬਰ ਨਹੀਂ ਆਉਂਦਾ ਔਰ ਜਿਹਨੂੰ ਸਬਰ ਆ ਜਾਂਦਾ ਆ ਬਸ ਫਿਰ ਉਹਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ ਆ ਕਿਉਂਕਿ ਅਸੀਂ ਖੁਸ਼ੀਆਂ ਦੀ ਦੌੜ 'ਚ ਲੱਗੇ ਹੋਏ ਹਾਂ ਸਭ ਔਰ ਖੁਸ਼ੀ ਉਦੋਂ ਹੀ ਮਿਲਣੀ ਆ ਜਦੋਂ ਸਾਨੂੰ ਸਬਰ ਆ ਗਿਆ ਜਦੋਂ ਅਸੀਂ ਮੰਨ ਲਿਆ ਵੀ ਬਹੁਤ ਖੁਸ਼ੀਆਂ ਬਹੁਤ ਕੁਛ ਦਿੱਤਾ ਪਰਮਾਤਮਾ ਨੇ ਔਰ ਉਹਨੂੰ ਜਿਉਣ ਲੱਗ ਜਾਂਦੇ ਹਾਂ ਉਹਨਾਂ ਬਾਹਰੀ ਚੀਜ਼ਾਂ ਨੂੰ ਵੀ ਔਰ ਆਪਣੇ ਆਪ ਨੂੰ ਵੀ ਸੋ ਬਿਲਕੁਲ ਜੀ ਅੱਜ ਦਾ ਮੌਸਮ ਦਾ ਹਾਲ ਵੀ ਦੱਸ ਦਵਾਂ ਤੁਹਾਨੂੰ ਮੈਂ ਆਪਣੇ ਐਡੀਲੇਡ ਦਾ ਤਾਂ ਦੱਸ ਹੀ ਦਿੱਤਾ ਵੀ ਭਾਈ ਸਾਡੇ ਪਿੰਡ 'ਚ ਕਿਹੋ ਜਿਹਾ ਮੌਸਮ ਹੈ ਅੱਜ ਸੋ ਬੱਦਲਵਾਈ ਹੋਈ ਹੋਈ ਹੈ ਔਰ ਐਡੀਲੇਡ ਦੇ ਵਿੱਚ ਅੱਜ ਸਾਰਾ ਦਿਨ ਹਲਕੀ ਬੱਦਲਵਾਈ ਰਹਿਣੀ ਹੈ ਅਤੇ ਇਸ ਦੇ ਨਾਲ ਹੀ ਜਿਹੜਾ ਤਾਪਮਾਨ ਆ ਉਹ ਵੱਧ ਤੋਂ ਵੱਧ 22 ਡਿਗਰੀ ਤੱਕ ਚਲਾ ਜਾਣਾ ਆ ਤੇ ਉਸ ਤੋਂ ਬਾਅਦ ਜੇ ਮੈਂ ਮੈਲਬਨ ਦੀ ਗੱਲ ਕਰਾਂ ਤੇ ਮੈਲਬਨ ਦੇ ਵਿੱਚ ਹਲਕੀ ਸ਼ਾਇਦ ਬਾਰਿਸ਼ ਹੁਣ ਹੋ ਹੀ ਰਹੀ ਹੋਵੇ ਬਾਕੀ ਤੁਸੀਂ ਦੱਸੋ ਮੈਲਬਨ ਵਾਲਿਓ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਜਿਹੜਾ 18 ਡਿਗਰੀ ਰਹਿਣਾ ਸੋ ਠੰਡ ਹੀ ਰਹਿਣੀ ਆ ਹਲਕੀ ਔਰ ਇਹਦੇ ਨਾਲ ਨਾਲ ਹਲਕਾ ਮੀਂਹ ਤੇ ਬੱਦਲਵਾਈ ਜਿਹੜੀ ਆ ਉਹ ਮੈਲਬਨ ਦੇ ਵਿੱਚ ਬਣੀ ਰਹੇਗੀ ਸਿਡਨੀ ਦੇ ਵਿੱਚ ਮੌਸਮ ਬਿਲਕੁਲ ਸਾਫ਼ ਆ ਜੀ ਅੱਜ ਧੁੱਪ ਚੜੀ ਰਹਿਣੀ ਆ ਤੇ ਮੌਸਮ ਵੀ ਨਾ ਗਰਮ ਤੇ ਨਾ ਠੰਡਾ ਕਹਿ ਲਓ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੱਕ ਜਾਣਾ ਔਰ ਬ੍ਰਿਸਬੇਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਅੱਜ 33 ਡਿਗਰੀ ਹੈ ਇਹਦੇ ਨਾਲ ਹਲਕੀ ਬੱਦਲਵਾਈ ਬ੍ਰਿਸਬੇਨ ਦੇ ਵਿੱਚ ਵੀ ਬਣੀ ਰਹਿਣੀ ਆ ਪਰਥ ਦੇ ਵਿੱਚ ਵੀ ਅੱਜ ਤਾਪਮਾਨ ਵੱਧ ਤੋਂ ਵੱਧ 33 ਡਿਗਰੀ ਦੇਖਿਆ ਜਾ ਰਿਹਾ ਤੇ ਇਹਦੇ ਨਾਲ ਹਲਕੀ ਬੱਦਲਵਾਈ ਪਰਥ ਦੇ ਵਿੱਚ ਵੀ ਕੈਨਬਰਾ ਦੇ ਵਿੱਚ ਮੌਸਮ ਸਾਫ਼ ਹੈ ਜੀ ਅੱਜ ਦੇ ਤਾਪਮਾਨ ਵੱਧ ਤੋਂ ਵੱਧ 21 ਡਿਗਰੀ ਤੱਕ ਰਹਿਣਾ ਆ ਸੋ ਇਹ ਤਾਂ ਹੋ ਗਈ ਜੀ ਆਸਟ੍ਰੇਲੀਆ ਦੇ ਤਾਪਮਾਨ ਦੀ ਗੱਲ ਤੇ ਆਸਟ੍ਰੇਲੀਆ ਦੇ ਵੈਦਰ ਦੀ ਗੱਲ ਸੋ ਆਪਣੀ ਗੱਲ ਕਰਦੇ ਆ ਵੀ ਸਾਡੇ ਅੰਦਰ ਦਾ ਵੈਦਰ ਕੀ ਚੱਲ ਰਿਹਾ ਤੁਸੀਂ ਦੱਸੋ ਕੀ ਚੱਲ ਰਿਹਾ ਧੁੱਪ ਚੜੀ ਹੋਈ ਆ ਜਾਂ ਕਿਤੇ ਕਪਾਹੀ ਬੱਦਲ ਖਿੜੇ ਹੋਏ ਆ ਜਾਂ ਫਿਰ ਕਿਤੇ ਥੰਡਰ ਸਟੋਰਮ ਚੱਲ ਰਿਹਾ ਹੈ ਕਿਉਂਕਿ ਬਿਲਕੁਲ ਮੌਸਮ ਵਾਂਗੂ ਅਸੀਂ ਵੀ ਬਦਲਦੇ ਰਹਿੰਦੇ ਹਾਂ ਕਦੀ ਤੇ ਬੜੇ ਖੁਸ਼ ਹੋ ਜਾਂਦੇ ਹਾਂ ਔਰ ਕਦੀ ਕਦੀ ਬੜੇ ਉਦਾਸ ਹੋ ਜਾਂਦੇ ਹਾਂ ਕਦੀ ਗੁੱਸੇ 'ਚ ਆ ਜਾਂਦੇ ਹਾਂ ਕਦੀ ਫਰਸਟ੍ਰੇਟ ਹੋ ਜਾਂਦੇ ਹਾਂ ਕਦੀ ਫਿਰ ਉੱਠ ਕੇ ਲੱਗ ਜਾਂਦੇ ਹਾਂ ਔਰ ਇਹੀ ਜ਼ਿੰਦਗੀ ਦਾ ਨਾਮ ਆ ਇਹ ਇਮੋਸ਼ਨਸ ਜਿਹੜੇ ਆ ਇਹੀ ਜ਼ਿੰਦਗੀ ਨੂੰ ਬਣਾਉਂਦੇ ਆ ਹਨਾ ਨਹੀਂ ਤੇ ਜਦੋਂ ਇਮੋਸ਼ਨਸ ਨਿਕਲ ਜਾਂਦੇ ਆ ਤੇ ਬਸ ਫਿਰ ਅਸੀਂ ਵੀ ਡੈਡੀ ਹੋ ਜਾਂਦੇ ਆ, ਖਤਮ ਹੀ ਹੋ ਜਾਂਦੇ ਉਸ ਵੇਲੇ। ਸੋ ਇਹ ਇਮੋਸ਼ਨਸ ਦੇ ਨਾਲ ਜਿਹੜੀ ਇਹ ਜਜ਼ਬਾਤਾਂ ਦੀ ਜੰਗ ਦਾ ਨਾਮ ਹੀ ਮੈਨੂੰ ਲੱਗਦਾ ਹੁੰਦਾ ਵੀ ਜ਼ਿੰਦਗੀ ਹੈ, ਇਹਨਾਂ ਜਜ਼ਬਾਤਾਂ ਦੇ ਨਾਲ ਹੀ ਉਲਝੇ ਰਹਿੰਦੇ ਆ। ਕਦੀ ਜਜ਼ਬਾਤ ਸਾਨੂੰ ਢਾਹ ਲੈਂਦੇ ਆ ਤੇ ਕਦੀ ਅਸੀਂ ਆਪਣੇ ਜਜ਼ਬਾਤਾਂ ਨੂੰ ਢਾਹ ਲੈਂਦੇ ਆ। ਸੋ ਕਿਹੋ ਜਿਹਾ ਫੀਲ ਕਰ ਰਹੇ ਹੋ ਅੱਜ ਜ਼ਰੂਰ ਦੱਸਿਓ। ਸੋ ਪ੍ਰੋਗਰਾਮ 'ਚ ਕੋਸ਼ਿਸ਼ ਹੁੰਦੀ ਹੈ ਜੀ ਸਾਰੇ ਰਲ ਮਿਲ ਕੇ ਆਪਣੇ ਇੱਕ ਦੂਜੇ ਜਿਹੜੇ ਜਜ਼ਬਾਤ ਸਾਂਝੇ ਕਰਿਆ ਕਰੀਏ, ਇੱਕ ਦੂਜੇ ਨਾਲ ਆਪਣੇ ਖਿਆਲ ਸਾਂਝੇ ਕਰਿਆ ਕਰੀਏ, ਯਾਦਾਂ ਤੇ ਬਿਲਕੁਲ ਜੀ ਅਫਕੋਰਸ ਬੁੱਧਵਾਰ ਆ ਤੇ ਸਾਂਝੀਆਂ ਕਰਨੀਆਂ ਹੀ ਹੁੰਦੀਆਂ ਆ, ਪਰ ਇੱਕ ਦੂਜੇ ਨਾਲ ਆਪਣੇ ਦਿਲ ਦੀ ਗੱਲ ਜਿੱਦਾਂ ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਕਿਹਾ ਵੀ ਕਹਿਣ ਦੇ ਨਾਲ ਦਿਲ ਹਲਕਾ ਹੋ ਜਾਂਦਾ। ਔਰ ਕਈ ਵਾਰੀ ਅਸੀਂ ਝੱਕਦੇ ਰਹਿੰਦੇ ਹਾਂ ਨਾ ਕਿ ਕਿਸੇ ਨਾਲ ਗੱਲ ਕਰੋ ਤੇ ਅਗਲਾ ਜਜਮੈਂਟਲ ਨਾ ਹੋ ਜਾਏ, ਪਤਾ ਨਹੀਂ ਕੀ ਸੋਚੂਗਾ ਕੀ ਕਰੂਗਾ, ਕਿਉਂਕਿ ਜਿੱਥੇ ਤੁਹਾਡੀ ਫੇਸ ਟੂ ਫੇਸ ਗੱਲਬਾਤ ਹੁੰਦੀ ਹੈ ਜਾਂ ਤੁਸੀਂ ਇੱਕ ਦੂਜੇ ਨਾਲ ਵਿਚਰਨਾ ਸ਼ੁਰੂ ਕਰ ਦਿੰਦੇ ਆ ਤੇ ਤੁਸੀਂ ਇੱਕ ਦੂਜੇ ਨੂੰ ਆਪਣੇ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਆ। ਪਰ ਮੈਨੂੰ ਲੱਗਦਾ ਹੁੰਦਾ ਵੀ ਹਰਮਨ ਪਰਿਵਾਰ ਜਿਹੜਾ ਸਾਡਾ ਇਸ ਗੱਲੋਂ ਵਧੀਆ ਹੈ ਹਨਾ, ਅਸੀਂ ਸਾਰਿਆਂ ਨੂੰ ਸਿਰਫ ਖਿਆਲਾਂ ਦੇ ਤਹਿ ਤੇ ਹੀ ਜਾਣਦੇ ਆ, ਵਿਚਾਰਾਂ ਦੀ ਤਹਿ ਤੇ ਹੀ ਜਾਣਦੇ ਆ। ਸੋ ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਵੀ ਕਰ ਲੈਂਦੇ ਆ ਔਰ ਆਪਣੇ ਦਿਲ ਦੇ ਵਿਚਾਰ ਜਿਹੜੇ ਉਹ ਵੀ ਸਾਂਝੇ ਕਰ ਲੈਂਦੇ ਆ। ਸੋ ਜ਼ਰੂਰ ਆਪਣੇ ਜਿਹੜੇ ਖਿਆਲ ਆ ਵਿਚਾਰ ਆ ਮੇਰੇ ਨਾਲ ਸਾਂਝੇ ਕਰੋ ਤੇ ਪ੍ਰੋਗਰਾਮ ਦੇ ਵਿੱਚ ਅੱਜ ਯਾਦਾਂ ਦੀ ਵੀ ਕੋਈ ਨਾ ਕੋਈ ਕੜੀ ਸ਼ੁਰੂ ਕਰਾਂਗੇ। ਤੇ ਉਸ ਤੋਂ ਇਲਾਵਾ ਪਿੰਡ ਯਾਦ ਆਇਆ ਮੈਨੂੰ ਆਪਣਾ, ਔਰ ਪਿੰਡ ਦੇ ਨਾਲ ਯਾਦ ਆ ਜਾਂਦੀਆਂ ਉਹ ਖਾਸ ਥਾਵਾਂ ਹੈ ਨਾ ਜਿਨ੍ਹਾਂ ਦੇ ਨਾਲ ਸਾਡਾ ਬੜਾ ਕੋਈ ਗਹਿਰਾ ਕਨੈਕਸ਼ਨ ਹੁੰਦਾ ਹੈ। ਜਿੱਦਾਂ ਰਿਸ਼ਤਿਆਂ ਦੀ ਗੱਲ ਕਰ ਲਓ, ਭਈ ਅਸੀਂ ਕਾਫੀ ਰਿਸ਼ਤਿਆਂ ਨਾਲ ਵਿਚਰਦੇ ਹਾਂ ਆਪਣੇ ਪੂਰੀ ਜ਼ਿੰਦਗੀ ਦੇ ਵਿੱਚ, ਪਰ ਕੁਝ ਕੁ ਰਿਸ਼ਤੇ ਹੁੰਦੇ ਆ ਜਿਹੜੇ ਬਹੁਤ ਖਾਸ ਹੁੰਦੇ ਆ, ਬਹੁਤ ਅਹਿਮ ਹੁੰਦੇ ਆ, ਔਰ ਜਿਨ੍ਹਾਂ ਨੂੰ ਮਿਲ ਕੇ ਲੱਗਦਾ ਭਈ ਵਾਹ ਮਜ਼ਾ ਆ ਗਿਆ। ਔਰ ਏਦਾਂ ਹੀ ਸਾਡਾ ਪਿੰਡ ਹੁੰਦਾ ਆ, ਉਸ ਪਿੰਡ ਦੇ ਵਿੱਚ ਕੁਛ ਨਾ ਕੁਛ ਇਹੋ ਜਿਹੀਆਂ ਥਾਵਾਂ ਹੁੰਦੀਆਂ ਜਿੱਥੇ ਜਾ ਕੇ ਤੁਹਾਨੂੰ ਬੜਾ ਸਕੂਨ ਮਿਲਦਾ ਆ, ਜਿੱਥੇ ਜਾ ਕੇ ਲੱਗਦਾ ਭਈ ਬਸ ਇਹੀ ਕੋਨਾ ਜਿਹਨੂੰ ਜੰਨਤ ਕਹਿੰਦੇ ਆ। ਸੋ ਅਜੇ ਵੀ ਤੁਹਾਨੂੰ ਉਹ ਕੋਈ ਨਾ ਕੋਈ ਥਾਂ ਯਾਦ ਹੋਣੀ ਆ ਪਿੰਡ ਦੀ ਜਿੱਥੇ ਤੁਹਾਨੂੰ ਜਾ ਕੇ ਬੜਾ ਵਧੀਆ ਲੱਗਦਾ ਹੁੰਦਾ ਸੀ। ਸੋ ਉਹ ਥਾਵਾਂ ਯਾਦ ਕਰਦੇ ਆ, ਆਪਣੇ ਪਿੰਡ ਨੂੰ ਵੀ ਯਾਦ ਕਰਦੇ ਆ ਤੇ ਪਿੰਡ ਨਾਲ ਜੁੜੀਆਂ ਕੁਝ ਹੋਰ ਯਾਦਾਂ ਵੀ ਅੱਜ ਪ੍ਰੋਗਰਾਮ ਦੇ ਵਿੱਚ ਯਾਦ ਕਰਾਂਗੇ, ਪਰ ਇਸ ਗੀਤ ਤੋਂ ਬਾਅਦ ਜੀ।
ਫੂਲੋਂ ਕੀ ਰਾਨੀ ਬਹਾਰੋਂ ਕੀ ਮਲਿਕਾ ਤੇਰਾ ਮੁਸਕੁਰਾਨਾ ਗਜ਼ਬ ਹੋ ਗਿਆ। ਐ ਫੂਲੋਂ ਕੀ ਰਾਨੀ ਬਹਾਰੋਂ ਕੀ ਮਲਿਕਾ ਤੇਰਾ ਮੁਸਕੁਰਾਨਾ ਗਜ਼ਬ ਹੋ ਗਿਆ। ਨਾ ਦਿਲ ਹੋਸ਼ ਮੇ ਹੈ ਨਾ ਹਮ ਹੋਸ਼ ਮੇ ਹੈ ਨਜ਼ਰ ਕਾ ਮਿਲਾਨਾ ਗਜ਼ਬ ਹੋ ਗਿਆ। ਤੇਰੇ ਹੋਂਠ ਕਿਆ ਹੈ ਗੁਲਾਬੀ ਕਮਲ ਹੈ ਯੇ ਦੋ ਪੱਤੀਆਂ ਪਿਆਰ ਕੀ ਇੱਕ ਗਜ਼ਲ ਹੈ ਵੋ ਨਾਜ਼ੁਕ ਲਬੋਂ ਸੇ ਮੁਹੱਬਤ ਕੀ ਬਾਤੇ ਹਮੇ ਕੋ ਸੁਨਾਨਾ ਗਜ਼ਬ ਹੋ ਗਿਆ। ਫੂਲੋਂ ਕੀ ਰਾਨੀ ਬਹਾਰੋਂ ਕੀ ਮਲਿਕਾ ਤੇਰਾ ਮੁਸਕੁਰਾਨਾ ਗਜ਼ਬ ਹੋ ਗਿਆ। ਕਭੀ ਖੁੱਲ ਕੇ ਮਿਲਣਾ ਕਭੀ ਖੁਦ ਝਿਝਕਣਾ ਕਭੀ ਰਾਸਤੋਂ ਪਰ ਬਹਿਕਣਾ ਮਚਲਣਾ ਯੇ ਪਲਕੋਂ ਕੀ ਚਿਲਮਨ ਉਠਾ ਕਰ ਗਿਰਾਨਾ ਗਿਰਾ ਕਰ उठाना गजब हो गया। फूलों की रानी बहारों की मलिका, तेरा मुस्कुराना गजब हो गया। फिजाओं में ठंडक घटा पर जवाने, तेरे गेसुओं की बड़ी मेहरबानी। हर एक पेच में सैकड़ों में कदे हैं, तेरा लड़ घराना गजब हो गया। फूलों की रानी बहारों की मलिका, तेरा मुस्कुराना गजब हो गया। न दिल होश में है न हम होश में है, नजर का मिलाना गजब हो गया।
लो जी, ये फूलों की रानी बहारों की मलिका, तेरा मुस्कुराना गजब हो गया। बहुत ही प्यारा जिहा गीत फिल्म आरजू दे विच, और आरजू फिल्म बड़ी प्यारी मूवी है जी, मैं भी दो तीन बारी देखी है। और रजिंदर कुमार ते साधना ते पिक्चराइज गीत बहुत सोहना, और रजिंदर कुमार की अपनी चढ़त हुंदी सी अपने वेले दे विच। जुबली कुमार भी कहा जाता सीगा कहिंदे इहनूं, क्योंकि काफी सुपरहिट इन्हें सिल्वर जुबली जिहड़ियां मूवीज आ उह कीतियां होईआं, और बड़े ही शर्माकल जिहे सादी जी शकल सूरत वाली कह लो, भी बहुत ही हीरो लुक नहीं हैगी, पर फिर भी साद मुरादी शकल दे नाल भी बहुत सोहनिया मूवीज इन्हां दी आईआं। इन्हां दे विच आरजू सी, मेरे महबूब जिहड़ी फिल्म आ उह भी बहुत सोहनी, और उहदे गीत भी सारे पुराने बहुत सोहने आ जे तुसीं सुणे होण ते। सो एक गल हुंदी सी कि पुरानियां मूवीज दे जिहड़े म्यूजिक या गीत, और उस तो गीतां तो ज्यादा उह गीतां दे जिहड़े बोल हुंदे सी उह बहुत प्यारे हुंदे सी, और उहनां दे मीनिंगफुल कह लो, और जेड़े गाने हैं वो उस जमाने च हुंदे सीगे। सो बिल्कुल जी, प्रोग्राम दे विच कदी कसी असी कोई पुराना गाना हो गया, कदी गजल हो गई, कोई नवे गाने हो गए, कुछ तुहाडी फरमाइश ते कुछ अपनी पसंद दे गीत प्रोग्राम दे विच चलाई दे। सो जे तुसी भी कोई गीत सुनना चाहुंदे हो या किसे लई कोई गीत डेडिकेट करना चाहुंदे हो, तो तुसी मैनूं जरूर लिख के भेज सकदे हो। सो प्रोग्राम दे विच गल कर रही सी जी असी पिंड दीआं गल्लां करदे अज कुछ क, है ना। चलो कुछ क पिंड दीआं गल्लां भी करांगे ते उस तो बाद कोई होर सिरा फड़ांगे यादां दा। सो पिंड दी गल कर रही सी कि पिंड दा कोई ना कोई इहो जिहा हिस्सा हुंदा जिहड़ा तुहानूं, वैसे तां अपना सारा पिंड ही वधिया लगदा हुंदा आ। हां, इह वखरी गल आ वी जदों असी उस पिंड च रहिंदे सी उदों भावें इदां लगदा हुंदा सी ठीक आ रही जाने, एड्डी खास गल वी नहीं, पर जदों उह छड्डिया ते फिर उस पिंड दा अहसास होया, ते हुण इह अहसास होया भई ना पिंड पिंड चो निकलदा, भावे पिंड चो निकलिया मैं। सो तुसी भी मैनूं जरूर दसना है कि तुहाडे पिंड दा इहो जिहा किहड़ा हिस्सा हुंदा सी, जिहड़ा कोना हुंदा सी, जिहड़ा तुहानूं बहुत पसंद हुंदा सीगा। सो जे मैं याद करां ते बिलकुल जी, मैनूं ते अपनी उह पिंड दी निक्की सड़क जिहदे बारे मैं तुहानूं अक्सर गल्लां करदी रहिंदी आं, उह बहुत वधिया लगदी हुंदी सी। उह कच्चा पहिया जिहा साडे खेतां नूं जांदा हुंदा सी, और साडा घर इहो जिही जगह ते हुंदा सी जिद्दां अगला दरवाजा कह लो ते बिलकुल सड़क ते खुलदा हुंदा सी मेन हाईवे ते, और जिहड़ा पिछला दरवाजा हुंदा सी उह हुंदा सी खेतां वल नूं खुलदा, और ਸਾਡੇ ਘਰ ਦੇ ਨਾਲ ਦੀ ਹੀ ਪਿਹਾ ਇੱਕ ਹੁੰਦਾ ਸੀਗਾ, ਕੱਚੀ ਸੜਕ ਜਿਹੜੀ ਪਿੱਛੇ ਨੂੰ ਜਾਂਦੀ ਹੁੰਦੀ ਸੀ ਅੱਗੇ ਤੱਕ ਖੇਤਾਂ ਦੇ ਵਿੱਚ, ਯਾਨੀ ਇੱਕ ਸਾਈਡ ਤੇ ਪਿੰਡ ਹੁੰਦਾ ਸੀ ਤੇ ਦੂਸਰੇ ਪਾਸੇ ਖੇਤ ਹੁੰਦੇ ਸੀ, ਔਰ ਉਹ ਨਿੱਕੀ ਸੜਕ ਤੇ ਜਿਹੜੀ ਕੱਚਾ ਪਿਹਾ ਕਹਿ ਲਓ ਮੈਂ ਉਹਨੂੰ, ਅਸੀਂ ਉਹਨੂੰ ਨਿੱਕੀ ਸੜਕ ਹੀ ਕਹੀਦਾ ਸੀਗਾ, ਉਹ ਬਹੁਤ ਪਸੰਦ ਸੀ ਮੈਨੂੰ। ਉਸ ਸੜਕ ਤੇ ਤੁਰਨਾ ਬੜਾ ਚੰਗਾ ਲੱਗਦਾ ਹੁੰਦਾ ਸੀਗਾ, ਕਿਉਂਕਿ ਇੱਕਦਮ ਇੱਧਰ ਦੀ ਹਾਈਵੇ ਦੇ ਸ਼ੋਰ ਸ਼ਰਾਬੇ ਤੋਂ ਜਦੋਂ ਉੱਧਰ ਨੂੰ ਨਿਕਲ ਕੇ ਜਾਓ ਤੇ ਬੜਾ ਵਧੀਆ ਲੱਗਦਾ ਹੁੰਦਾ ਸੀ, ਔਰ ਉਹ ਚੜ੍ਹਦਾ ਪਾਸਾ ਹੁੰਦਾ ਸੀ, ਉਸ ਪਾਸੇ ਸੂਰਜ ਚੜ੍ਹਦਾ ਹੁੰਦਾ ਸੀ, ਪੂਰਬ ਵਾਲਾ ਪਾਸਾ ਹੁੰਦਾ ਸੀ ਜਿਹੜਾ ਖੇਤਾਂ ਨੂੰ ਲੱਗਦਾ ਹੁੰਦਾ ਸੀ, ਤੇ ਸਵੇਰੇ ਸਵੇਰੇ ਬੜਾ ਵਧੀਆ ਲੱਗਦਾ ਹੁੰਦਾ ਸੀ, ਸਵੇਰੇ ਸਵੇਰੇ ਵੀ ਸ਼ਾਮ ਨੂੰ ਵੀ ਜਦੋਂ ਵੀ ਕਿਤੇ ਉੱਧਰ ਜਾਣਾ ਤੇ ਬੜਾ ਵਧੀਆ ਲੱਗਣਾ, ਸਾਡੇ ਖੇਤ ਵੀ ਉਸ ਸਾਈਡ ਤੇ ਹੁੰਦੇ ਸੀ, ਔਰ ਉਹ ਖੇਤਾਂ ਦੇ ਨਾਲ ਨਾਲ ਬੰਨੇ ਬੰਨੇ ਲੱਗੇ ਜਿਹੜੇ ਦਰਖਤ ਆ ਉਹ ਵੀ ਸਾਰੇ ਯਾਦ ਆ ਮੈਨੂੰ ਵੀ ਕਿਹੜੇ ਕਿਹੜੇ ਜਿਹੜਾ ਨਾਲ ਇੱਕ ਖਾਸ ਜਿਹਾ ਮੋਹ ਹੁੰਦਾ ਸੀਗਾ ਜਿਹਨਾਂ ਪਿੱਛੇ ਕਦੀ ਲੁੱਕੜ ਮੀਚੀ ਖੇਡੀ ਦੀ ਹੁੰਦੀ ਸੀਗੀ ਜਿਹਨਾਂ ਦੇ ਦੁਆਲੇ ਘੁੰਮ ਘੁੰਮ ਕੇ ਕਦੀ ਖੇਡੀ ਦਾ ਹੁੰਦਾ ਸੀ ਜਿਹਨਾਂ ਦੇ ਪੱਤੇ ਤੋੜ ਕੇ ਕਦੀ ਐਵੇਂ ਗਹਿਣੇ ਬਣਾ ਲਈਦੇ ਹੁੰਦੇ ਸੀਗੇ ਕਦੀ ਕੁਛ ਬਣਾ ਲੈਣਾ ਉਹਨਾਂ ਦਾ ਉਹਨਾਂ ਦੇ ਨਾਲ ਬੜੀਆਂ ਡੂੰਘੀਆਂ ਜਿਹੀਆਂ ਸਾਂਝਾਂ ਬਣੀਆਂ ਹੋਈਆਂ ਔਰ ਤੁਹਾਡੇ ਸਭ ਦੀਆਂ ਹੋਣਗੀਆਂ ਤੁਹਾਡੀਆਂ ਯਾਦਾਂ ਵਿੱਚ ਵੀ ਉਹ ਸਾਰੇ ਹੋਣਗੇ। ਗੱਲ ਇਹ ਆ ਕਿ ਅਕਸਰ ਅਸੀਂ ਕਦੀ ਕਦੀ ਪਿੱਛੇ ਮੁੜ ਕੇ ਉਹਨਾਂ ਵੱਲ ਦੇਖਣਾ ਭੁੱਲ ਜਾਂਦੇ ਹਾਂ, ਪਰ ਇਹੋ ਜਿਹੀ ਗੱਲ ਨਹੀਂ ਹੁੰਦੀ ਕਿ ਉਹ ਸਾਡੇ ਦਿਲ 'ਚ ਨਹੀਂ ਰਹਿੰਦੇ। ਦਿਲ 'ਚ ਅਸੀਂ ਉਹਨਾਂ ਨੂੰ ਨਾਲ ਹੀ ਲੈ ਕੇ ਆਏ ਹੋਏ ਹਾਂ, ਪਿੰਡ ਨਹੀਂ ਪਿੰਡ ਦੇ ਨਾਲ ਨਾਲ ਹਰ ਇੱਕ ਚੀਜ਼ ਉਸ ਪਿੰਡ ਦੀ ਜਿਹਨਾਂ ਨੂੰ ਅਸੀਂ ਹੰਢਾਇਆ ਹੋਇਆ ਹੈ, ਜਿਹਦੇ ਨਾਲ ਪਿਆਰ ਹੈ, ਉਹ ਅੱਜ ਵੀ ਸਾਡੇ ਨਾਲ ਨਾਲ ਤੁਰੀ ਆਉਂਦੀ ਹੈ। ਸੋ ਉਸ ਸੜਕ ਤੇ ਅੱਗੇ ਖੇਤ ਜਿਹੜੇ ਹੁੰਦੇ ਸੀਗੇ, ਖੇਤਾਂ ਦੇ ਮੈਨੂੰ ਯਾਦ ਆ ਵਿੱਚ ਇੱਕ ਟਾਹਲੀ ਦਾ ਬੜਾ ਵੱਡਾ ਦਰਖਤ ਹੁੰਦਾ ਸੀ ਔਰ ਉਹ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀਗਾ। ਉਹ ਟਾਹਲੀ ਨਾਲ ਪਤਾ ਨਹੀਂ ਕੀ ਮੋਹ ਹੁੰਦਾ ਸੀਗਾ, ਉਹਦੇ ਨਾਲ ਹੀ ਆਪਣੇ ਖੇਤ ਹੁੰਦੇ ਸੀਗੇ ਔਰ ਖੇਤਾਂ ਦੇ ਨਾਲ ਆੜ ਜਿਹੀ ਜਾਂਦੀ ਹੁੰਦੀ ਸੀ ਔਰ ਆੜ ਦੇ ਵਿੱਚ ਤੁਰਿਆ ਜਾਂਦਾ ਪਾਣੀ ਜਿਹਦੇ ਵਿੱਚ ਕਿਸ਼ਤੀਆਂ ਪਾ ਕੇ ਚਲਾਈ ਦੀਆਂ ਹੁੰਦੀਆਂ ਸੀਗੀਆਂ। ਕਦੀ ਕਿਸ਼ਤੀ ਨੀ ਹੁੰਦੀ ਸੀਗੀ ਤਾਂ ਜਿਹੜੀ ਪੇਪਰ ਬੋਟ ਜਿਹਨੂੰ ਕਹਿ ਲੋ, ਤੇ ਜਾਂ ਫਿਰ ਉੱਥੇ ਦੇ ਜਿਹੜੇ ਪੱਤੇ ਤੋੜ ਕੇ ਉਹਨਾਂ ਦੀ ਜਿਹੜੀ ਦੌੜ ਲਵਾਈ ਦੀ ਹੁੰਦੀ ਸੀਗੀ ਵੀ ਚੱਲ ਏ ਤੇਰੀ ਕਿਸ਼ਤੀ ਤੇ ਮੇਰੀ ਕਿਸ਼ਤੀ, ਤੇ ਉਹ ਚੀਜ਼ਾਂ ਬਚਪਨ ਬਚਪਨ ਹੁੰਦਾ। ਅੱਜ ਵੀ ਉਹ ਚੀਜ਼ਾਂ ਮੈਂ ਆਪਣੇ ਬੱਚਿਆਂ ਵਿੱਚ ਦੇਖਦੀ ਹਾਂ ਜਦੋਂ ਕਿਤੇ ਮੀਂਹ ਪੈਂਦਾ ਤੇ ਬਾਹਰ ਉਹ ਨਾਲ ਨਾਲ ਇੱਥੇ ਦੂਸਰੀਆਂ ਨਾਲੀਆਂ ਤਾਂ ਨਹੀਂ ਪਰ ਫਿਰ ਵੀ ਜਦੋਂ ਪਾਣੀ ਭੱਜਦਾ ਹੁੰਦਾ ਤੇ ਮੇਰਾ ਬੇਟਾ ਵੀ ਜਾ ਕੇ ਨਾ ਉਹਦੇ ਵਿੱਚੋਂ ਪੱਤਿਆਂ ਦੀ ਰੇਸ ਲਵਾਊਗਾ ਤੇ ਮੈਨੂੰ ਕਹੂਗਾ ਵੀ ਮੇਰੀ ਬੋਟ ਦੇਖੋ ਕਿੰਨੀ ਫਾਸਟ ਜਾਂਦੀ ਪਈ ਆ, ਤੇ ਉਹਦੀ ਬੋਟ ਦੇਖਦੀ ਦੇਖਦੀ ਉਹਦੀ ਉਹ ਕਿਸ਼ਤੀ ਦੇਖਦੀ ਦੇਖਦੀ ਕਿਤੇ ਨਾ ਕਿਤੇ ਮੈਂ ਆਪਣੀਆਂ ਯਾਦਾਂ ਦੇ ਵਿੱਚ ਖੋ ਜਾਣੀ ਹੁੰਦੀ ਆ ਭਈ ਕਿਸ਼ਤੀਆਂ ਤੇ ਅੱਜ ਵੀ ਚੱਲਦੀਆਂ ਹੈ ਨਾ, ਚਾਹੇ ਸਾਡੇ ਬਚਪਨ ਚ ਸੀ ਇਸ ਬਚਪਨ ਚ ਸੀ। ਫਿਰ ਉਪਰੋਂ ਉਪਰੋਂ ਉਹਨੂੰ ਘੂਰੂੰਗੀ ਵੀ ਤੂੰ ਅੰਦਰ ਆ ਜਾ, ਠੰਡ ਲੱਗ ਜਾਣੀ ਆ, ਮੀਂਹ ਚ ਨਾ ਦੌੜਾ ਫਿਰ। ਔਰ ਉਹ ਉੱਪਰਲੀ ਘੂਰ ਹੁੰਦੀ ਆ ਦਿਲ ਦੇ ਵਿੱਚ, ਮੈਂ ਹੱਸਦੀ ਹੁੰਦੀ ਆ ਭਈ ਚਲੋ ਸ਼ੁਕਰ ਹੈ ਬੱਚੇ ਕਿਤੇ ਕਦੀ ਨਾ ਕਦੀ ਕਿਤੇ ਉਹ ਟਾਈਮ ਕੱਢ ਲੈਂਦੇ ਆ ਕਿ ਆਪਣੇ ਆਪ ਨਾਲ ਇਸ ਕੁਦਰਤ ਨਾਲ ਵੀ ਜੁੜਦੇ ਆ। ਸੋ ਬਿਲਕੁਲ ਜੀ, ਉਹ ਖੇਤਾਂ ਦੀ ਉਹ ਜਿਹੜੇ ਤੁਹਾਨੂੰ ਮੈਂ ਆਪਣੇ ਪਿੰਡ ਦਾ ਉਹ ਫੇਵਰੇਟ ਹਿੱਸਾ ਦੱਸ ਰਹੀ ਹਾਂ ਜਿਹੜਾ ਮੈਨੂੰ ਬੜਾ ਪਸੰਦ ਹੁੰਦਾ ਸੀ, ਤੇ ਉੱਥੇ ਜਿਹੜਾ ਖੇਤ ਹੁੰਦਾ ਸੀਗਾ ਉਹ ਤਾਂ ਜੰਨਤ ਹੀ ਲੱਗਦੀ ਹੁੰਦੀ ਸੀਗੀ। ਉਹ ਖੇਤ ਦੇ ਵਿੱਚ ਬੈਠ ਕੇ ਕਦੀ ਪੜ੍ਹਨਾ, ਕਦੀ ਡੈਡੀ ਹੋਣਾ ਨੇ ਕੋਈ ਮੱਕੀ ਗੁੱਡਣ ਗਏ ਹੋਣਾ ਤੇ ਨਾਲ ਅਸੀਂ ਆਪਣੀਆਂ ਉੱਥੇ ਪੱਲੀ ਵਿਛਾ ਕੇ ਬੈਠ ਜਾਣਾ ਉਹਦੇ ਉੱਤੇ, ਤੇ ਏਦਾਂ ਲੱਗਦਾ ਹੁੰਦਾ ਸੀ ਵੀ ਬਸ ਇਸ ਤੋਂ ਸੋਹਣੀ ਜਗ੍ਹਾ ਕਿਤੇ ਹੋਰ ਨਹੀਂ ਹੋ ਸਕਦੀ। ਪਰ ਜਿੱਦਾਂ ਜਿੱਦਾਂ ਵੱਡੇ ਹੁੰਦੇ ਗਏ ਉਹ ਖੂਹ ਤੋਂ ਬਾਅਦ ਦਾ ਸਮੁੰਦਰ ਵੀ ਦਿਸਣਾ ਸ਼ੁਰੂ ਹੋਇਆ, ਫਿਰ ਲੱਗਾ ਫਿਰ ਨਹੀਂ ਇਹ ਤਾਂ ਬਹੁਤ ਹੀ ਛੋਟੀ ਜਗ੍ਹਾ, ਇਸ ਤੋਂ ਬਾਹਰ ਨਿਕਲਣਾ ਆ, ਇਸ ਤੋਂ ਬਾਹਰ ਜਾਈਏ, ਇਸ ਤੋਂ ਬਾਹਰ ਦੇਖੀਏ ਕੀ ਆ। ਔਰ ਨਿਕਲੇ ਵੀ ਔਰ ਉਸ ਤੋਂ ਬਾਹਰ ਨਿਕਲ ਕੇ ਬਹੁਤ ਕੁਝ ਦੇਖਿਆ, ਸਾਰੀ ਦੁਨੀਆ ਤਕਰੀਬਨ ਸਾਰੀ ਦੁਨੀਆਂ ਤਾਂ ਚਲੋ ਕੀ, ਪਰ ਫਿਰ ਵੀ ਕਾਫੀ ਕੁਛ ਜਿਹੜਾ ਦੇਖ ਲਿਆ ਹਨਾ। ਔਰ ਜਿੰਨਾ ਕੁਛ ਵੀ ਦੇਖਿਆ ਉਹ ਦੇਖ ਕੇ ਹੁਣ ਇਹ ਅਹਿਸਾਸ ਹੋਇਆ ਵੀ ਨਹੀਂ ਆਪਣੇ ਪਿੰਡ ਵਰਗੀ ਜਗ੍ਹਾ ਕੋਈ ਨਹੀਂ ਹੁੰਦੀ। ਸੇਮ ਉਸੇ ਤਰ੍ਹਾਂ ਜਿੱਦਾਂ ਤੁਸੀਂ ਆਪਣੀ ਮਾਂ ਦੀ ਗੋਦ ਚੋਂ ਨਿਕਲਣ ਨੂੰ ਬੜੇ ਕਾਲੇ ਹੁੰਦੇ ਹੋ ਵੀ ਹਾਂ ਨਹੀਂ ਨਹੀਂ ਦੇਖੀਏ ਬਾਹਰ ਜਾਈਏ ਬਾਕੀਆਂ ਨੂੰ ਵੀ ਬਲੀਏ, ਪਰ ਜਦੋਂ ਤੁਸੀਂ ਇਸ ਦੁਨੀਆਂ ਚੋਂ ਵਿਚਰ ਜਾਂਦੇ ਹੋ ਔਰ ਫਿਰ ਤੁਹਾਨੂੰ ਅਹਿਸਾਸ ਹੁੰਦਾ ਵੀ ਉਹ ਮਾਂ ਦੀ ਗੋਦ ਹੀ ਸਭ ਤੋਂ ਪਿਆਰੀ ਸੀ, ਉਸ ਮਾਂ ਵਰਗਾ ਹੋਰ ਕੋਈ ਵੀ ਨਹੀਂ। ਸੋ ਇਹ ਰਿਸ਼ਤਾ ਤੁਹਾਡਾ ਆਪਣੇ ਪਿੰਡ ਨਾਲ ਹੁੰਦਾ ਜੀ। ਤੁਸੀਂ ਵੀ ਆਪਣੇ ਪਿੰਡ ਦੀਆਂ ਯਾਦਾਂ ਜਿਹੜੀਆਂ ਮੇਰੇ ਨਾਲ ਜ਼ਰੂਰ ਸਾਂਝੀਆਂ ਕਰੋ, ਕਿਉਂਕਿ ਮੈਨੂੰ ਆਪਣੀਆਂ ਸੁਣਾਉਣ ਨਾਲੋਂ ਜ਼ਿਆਦਾ ਤੁਹਾਡੀਆਂ ਸੁਣਨੀਆਂ ਜਿਹੜੀਆਂ ਉਹ ਬਹੁਤ ਚੰਗੀਆਂ ਲੱਗਦੀਆਂ। ਸੁਖਵਿੰਦਰ ਸੌਂਦ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਸਤਿ ਸ਼੍ਰੀ ਅਕਾਲ ਸੌਂਦ ਸਾਹਿਬ, ਕੀ ਹਾਲ ਚਾਲ ਹੈ। ਸੋ ਬਹੁਤ ਬਹੁਤ ਸ਼ੁਕਰੀਆ ਆਪਣੀ ਮਸਰੂਫੀਅਤ 'ਚ ਤੁਸੀਂ ਹਮੇਸ਼ਾ ਆਪਣੀ ਹਾਜ਼ਰੀ ਭਰ ਲਵਾਉਣਾ ਨਹੀਂ ਭੁੱਲਦੇ ਉਹਦੇ ਲਈ। ਸੋ ਬਿਲਕੁਲ ਜੀ, ਗੱਲਾਂ ਬਾਤਾਂ ਅਸੀਂ ਜਾਰੀ ਰੱਖਾਂਗੇ ਔਰ ਨਾਲ ਨਾਲ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਚਲਾਉਂਦੇ ਰਹਿਣਾ, ਇੱਕ ਗੀਤ ਹੋਰ ਸੁਣਦੇ ਹਾਂ ਤੇ ਉਸ ਤੋਂ ਬਾਅਦ ਬਿਲਕੁਲ ਜੀ ਆਪਣੀਆਂ ਗੱਲਾਂ ਬਾਤਾਂ ਤੇ ਹਜੇ ਚੱਲੀ ਜਾਣੀਆਂ, ਅਜੇ ਪਿਆ ਆਪਣੇ ਕੋਲ ਡੇਢ ਕੁ ਘੰਟਾ। ਸੋ ਮਿਲਦੀ ਹਾਂ ਤੁਹਾਨੂੰ ਇਸ ਗੀਤ ਤੋਂ ਬਾਅਦ।
ਕੀ ਕੋਈ ਕਰੇ ਯਕੀਨ ਜ਼ਮਾਨਾ ਇਨਾ ਬਦਲ ਗਿਆ, ਲੋਕਾਂ ਦੀ ਜ਼ੁਬਾਨ ਤੇ ਅੱਖ ਇੱਕ ਥਾਂ ਨਾ ਟਿਕਦੀ ਏ। ਕੋਈ ਕਹਿੰਦਾ ਕਿ ਮਿੱਤਰੋ ਅੱਜ ਕੱਲ ਦੁੱਧ ਵੱਧ ਵਿਕਦਾ, ਕੋਈ ਕਹਿੰਦਾ ਕਿ ਅੱਜ ਕੱਲ ਜ਼ਿਆਦਾ ਦਾਰੂ ਵਿਕਦੀ ਏ। ਇਸ ਦੁਨੀਆ ਦਾ ਭੇਦ ਆਇਆ ਨਾ ਵੱਡਿਆਂ ਵੱਡਿਆਂ ਨੂੰ, ਇਹ ਅੰਦਰੋਂ ਮੰਗਲਾ ਹੋਰ ਤੇ ਬਾਹਰੋਂ ਹੋਰ ਦਿਸਦੀ ਏ। ਤੇ ਕੱਟ ਨਾ ਪਿੱਛੇ ਪੈਰ ਹਟਾਉਂਦਾ ਏ ਦਿਲ ਜੇ ਆ ਜਾਏ ਕਿਸੀ ਤੇ ਫਿਰ ਪੱਲੇ ਕੁਛ ਰੱਖੇ ਨਾ ਦਿਲ ਆ ਜਾਏ ਕਿਸੀ ਤੇ ਫਿਰ ਪੱਲੇ ਕੁਛ ਰੱਖੇ ਨਾ ਲੱਗੇ ਠੰਡ ਯਾਰ ਨੂੰ ਘਰ ਨੂੰ
ਵਾਰਿਸ ਬ੍ਰਦਰਸ ਦੇ ਆਵਾਜ਼ ਦੇ ਵਿੱਚ ਇਹ ਗੀਤ ਸੁਣ ਕੇ ਹਟੇ ਹਾਂ। ਬਹੁਤ ਹੀ ਸੋਹਣਾ ਗੀਤ ਔਰ ਬਹੁਤ ਹੀ ਪਿਆਰੀ ਗੱਲ ਹੋਈ ਕਿ ਬੋਲਾਂ ਦੇ ਉੱਤੇ ਟਿਕਿਆ ਹੁੰਦਾ ਕੀ ਬੋਲ ਹੈ ਉਸ ਗੀਤ ਦੇ, ਉਹ ਹੀ ਤੁਹਾਡੀ ਰੂਹ ਤੱਕ ਉੱਤਰਦੇ ਔਰ ਉਹਨੂੰ ਹਮੇਸ਼ਾ ਹੀ ਬਹੁਤ ਵਧੀਆ ਅੰਦਾਜ਼ ਦੇ ਵਿੱਚ ਪੂਰਾ ਜਸਟੀਫਾਈ ਕਰਕੇ ਗਾਉਂਦੇ ਆ ਵਾਰਿਸ ਬ੍ਰਦਰਸ। ਇਸੇ ਕਰਕੇ ਵਾਰਿਸ ਉਹਨਾਂ ਨੂੰ ਕਿਹਾ ਜਾਂਦਾ ਜੀ ਆਪਣੇ ਪੰਜਾਬੀ ਗਾਇਕੀ ਦੇ ਵੀ। ਸੋ ਚਲੋ ਜੀ, ਪਿੰਡ ਦੀਆਂ ਗੱਲਾਂ ਹੋ ਰਹੀਆਂ ਸੀਗੀਆਂ ਔਰ ਪਿੰਡ ਦੀਆਂ ਗੱਲਾਂ ਦੇ ਨਾਲ ਨਾਲ ਕੁਝ ਗੱਲਾਂ ਮੈਂ ਤੁਹਾਨੂੰ ਹੋਰ ਸੁਣਾਉਂਦੀ ਹਾਂ। ਕੁਝ ਲਿਖਿਆ ਸੀਗਾ ਇੱਕ ਆਪਣੇ ਪਿੰਡ ਬਾਰੇ, ਪਿੰਡ ਬਾਰੇ ਕੀ ਆਪਣੇ ਸਾਰਿਆਂ ਬਾਰੇ ਹੀ ਆ, ਤੁਸੀਂ ਮੈਨੂੰ ਦੱਸਣਾ ਵੀ ਏਦਾਂ ਹੀ ਹੁੰਦਾ ਠੀਕ ਆ। ਅੱਛਾ ਦੱਸੋ ਬਈ, ਕੀ ਮੇਰੇ ਵਾਂਗੂ ਤੁਸੀਂ ਵੀ ਸਭ ਆਪਣੇ ਪਿੰਡ ਨੂੰ ਮਿਸ ਕਰਦੇ ਹੋ? ਦੱਸੋ ਕੀ ਮੇਰੇ ਵਾਂਗੂ ਤੁਸੀਂ ਵੀ ਸਭ ਆਪਣੇ ਪਿੰਡ ਨੂੰ ਮਿਸ ਕਰਦੇ ਹੋ? ਦਿਲ ਤੇ ਹਰਦਮ ਜਾਣ ਨੂੰ ਕਰਦਾ ਪਰ ਟਿਕਟ ਲਾਉਣ ਤੋਂ ਡਰਦੇ ਹੋ, ਹੈ ਨਾ, ਹੁੰਦਾ ਇਦਾਂ ਹੀ ਆ। ਪੀਜ਼ਾ ਬਰਗਰ ਚਾਈਨੀਜ਼ ਥਾਈ ਹਰ ਰੈਸਟੋ ਤੇ ਜਾਂਦੇ ਹੋ, ਪੀਜ਼ਾ ਬਰਗਰ ਚਾਈਨੀਜ਼ ਥਾਈ ਹਰ ਰੈਸਟੋ ਤੇ ਜਾਂਦੇ ਹੋ ਪਰ ਕੜੀ ਚੌਲ ਕੀ ਅੱਜ ਵੀ ਮੇਰੇ ਵਾਂਗ ਹੱਥਾਂ ਨਾਲ ਖਾਂਦੇ ਹੋ? ਮੇਡ ਇਨ ਆਸਟ੍ਰੇਲੀਆ ਗੱਦੇ ਪਿੱਲੋ ਤੇ ਬੇਸ਼ੱਕ ਰੋਜ਼ ਹੀ ਸੌਂਦੇ ਹੋ ਪਰ ਸੁਪਨੇ ਵਿੱਚ ਮੇਰੇ ਵਾਂਗਰ ਕੀ ਪੰਜਾਬ ਹੀ ਗੇੜੀ ਲਾਉਂਦੇ ਹੋ? ਵੈਕਿਊਮ ਨੇ ਭਾਵੇਂ ਪਰ ਬੋਕਰ ਨਾਲ ਵੇੜਾ ਹੂੰਝਦੇ ਹੋ, ਵੈਕਿਊਮ ਨੇ ਭਾਵੇਂ ਪਰ ਬੋਕਰ ਨਾਲ ਵੇੜਾ ਹੂੰਝਦੇ ਹੋ, ਮਿਰਚਾਂ ਖਾ ਕੇ ਪਾਣੀ ਨਿਕਲੇ ਨੱਕ ਚੋਂ ਤੇ ਆਪਣੀ ਬਾਂਹ ਨਾਲ ਪੂੰਝਦੇ ਹੋ। ਤੰਗ ਕਰਦੇ ਨੇ ਬੱਚੇ ਜਦ ਵੀ ਉਹਨਾਂ ਹੱਥ ਫੋਨ ਫੜਾਉਂਦੇ ਹੋ, ਤੰਗ ਕਰਦੇ ਨੇ ਬੱਚੇ ਜਦ ਵੀ ਉਹਨਾਂ ਹੱਥ ਫੋਨ ਫੜਾਉਂਦੇ ਹੋ, ਫਿਰ ਖੁਦ ਹੀ ਆਪਣੇ ਬਚਪਨ ਦੀਆਂ ਤਾਰੀਫਾਂ ਉਹਨਾਂ ਨੂੰ ਸੁਣਾਉਂਦੇ ਹੋ। ਪਿੱਠੂ ਖੋ ਖੋ ਛੂਣ ਛਪਾਈ ਦੀ ਯਾਦ ਜਦੋਂ ਸਤਾਉਂਦੀ ਹੈ, ਆਪਣੇ ਬੱਚਿਆਂ ਦੀ ਦੇਖ ਗਰੀਬੀ ਕੀ ਥੋੜੀ ਵੀ ਅੱਖ ਭਰ ਆਉਂਦੀ ਹੈ? ਰਾਤ ਨੂੰ ਟਾਈਮ ਮਿਲ ਜਾਏ ਕਦੇ ਤਾਂ, ਰਾਤ ਨੂੰ ਟਾਈਮ ਮਿਲ ਜਾਏ ਕਦੇ ਤਾਂ ਕੀ ਅਸਮਾਨ ਨੂੰ ਵੇਂਦੇ ਹੋ? ਸੱਪਤ ਰਿਸ਼ੀ ਨੀ ਰਹਿੰਦੇ ਇੱਥੇ, ਕੀ ਇਹ ਗੱਲ ਤੁਸੀਂ ਕਹਿੰਦੇ ਹੋ? ਅਕਸਰ ਰਾਤ ਨੂੰ ਜਦੋਂ ਵੀ ਅਸਮਾਨ ਵੱਲ ਦੇਖਾਂ ਤੇ ਮੈਂ ਸੱਪਤ ਰਿਸ਼ੀ ਬਹੁਤ, ਜਿਹੜੇ ਸੱਤ ਤਾਰੇ ਯਾਦ ਆ ਸੱਪਤ ਰਿਸ਼ੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਉਹ ਇੱਥੇ ਆਸਟ੍ਰੇਲੀਆ ਚ ਨਹੀਂ ਦਿਸਦੇ ਤੇ ਮੈਂ ਹਮੇਸ਼ਾ ਰੋਜ਼ ਰਾਤ ਨੂੰ ਉਹਨਾਂ ਨੂੰ ਜ਼ਰੂਰ ਜਦੋਂ ਵੀ ਅਸਮਾਨ ਵੱਲ ਦੇਖਾਂ ਤੇ ਮੈਂ ਕਹਿੰਦੀ ਹੁੰਦੀ ਵੀ ਉਹ ਨਹੀਂ ਦਿਸਦੇ, ਉਹ ਹੈ ਨਹੀਂ। ਸੋ ਗੱਲ ਇਹ ਕਿ ਰਾਤ ਨੂੰ ਟਾਈਮ ਮਿਲ ਜਾਏ ਕਦੇ ਤਾਂ ਕੀ ਅਸਮਾਨ ਨੂੰ ਵੇਂਦੇ ਹੋ, ਸੱਪਤ ਰਿਸ਼ੀ ਨਹੀਂ ਰਹਿੰਦੇ ਇੱਥੇ, ਕੀ ਇਹ ਗੱਲ ਤੁਸੀਂ ਕਹਿੰਦੇ ਹੋ? ਡਿਨਰ ਕਰਕੇ ਜਦ ਨਿਕਲੋ ਤਾਂ ਕੀ ਸੌਂਫ ਤੇ ਮਿਸ਼ਰੀ ਲੈਂਦੇ ਹੋ? ਡਿਨਰ ਕਰਕੇ ਜਦ ਨਿਕਲੋ ਤਾਂ ਕੀ ਸੌਂਫ ਤੇ ਮਿਸ਼ਰੀ ਲੈਂਦੇ ਹੋ? ਕੱਲ ਤੋਂ ਡਾਇਟਿੰਗ ਪੱਕੀ ਹੈ ਇਹ ਮਨ ਹੀ ਮਨ ਵਿੱਚ ਕਹਿੰਦੇ ਹੋ? ਸੋ ਜੇ ਯਾਰੋ ਇਹ ਸਭ ਕਰਦੇ ਹੋ, ਜੇ ਯਾਰੋ ਇਹ ਸਭ ਕਰਦੇ ਹੋ ਫਿਰ ਤੁਸੀਂ ਪੱਕੇ ਦੇਸੀ ਹੋ, ਸਿਲਕ ਦੇ ਕੱਪੜੇ ਦੇ ਵਿੱਚ ਲਿਪਟੀ ਖੱਦਰ ਦੀ ਕੋਈ ਖੇਸੀ ਹੋ, ਸਿਲਕ ਦੇ ਕੱਪੜੇ ਦੇ ਵਿੱਚ ਲਿਪਟੀ ਖੱਦਰ ਦੀ ਕੋਈ ਖੇਸੀ ਹੋ। ਸੋ ਬਿਲਕੁਲ ਜੀ, ਰੂਹ ਲੈ ਆਏ ਨਾਲ ਹੀ ਉਸਦੀ ਜਦ ਪੰਜਾਬ ਨੂੰ ਛੱਡਿਆ ਸੀ, ਆਪਣੇ ਹੀ ਘਰ ਅੰਦਰੋਂ ਖੁਦ ਨੂੰ ਧੱਕੇ ਮਾਰ ਕੇ ਕੱਢਿਆ ਸੀ। ਸੋ ਬਿਲਕੁਲ ਜੀ, ਅਸੀਂ ਸਾਰੇ ਸਿਲਕ ਦੇ ਕੱਪੜਿਆਂ ਦੇ ਵਿੱਚ ਲਿਪਟੀਆਂ ਹੋਈਆਂ ਖੇਸੀਆਂ ਹੀ ਆ, ਜੋ ਬਾਹਰੋਂ ਬੇਸ਼ੱਕ ਜਿੰਨੀਆਂ ਮਰਜ਼ੀ ਲਿਸ਼ਕ ਪੁਸ਼ਕ ਜਾਈਏ, ਪਰ ਅੰਦਰੋਂ ਸਾਡੇ ਉਹੀ ਦੇਸੀ ਜਿਹੜੇ ਅਸੀਂ ਹੈਗੇ ਆ, ਉਹ ਜਜ਼ਬਾਤ ਵੀ ਆ, ਉਹ ਖਿਆਲ ਵੀ ਹੈ। ਸੋ ਕੁਛ ਇਹੋ ਜਿਹਾ ਬਸ ਜਦੋਂ ਦਿਮਾਗ ਚ ਆਉਂਦਾ ਕੁਛ ਲਿਖ ਲੈਂਦੇ। ਸੋ ਤੁਸੀਂ ਮੈਨੂੰ ਇਹ ਜ਼ਰੂਰ ਦੱਸਣਾ ਨਾ, ਹੁੰਦਾ ਅਕਸਰ ਏਦਾਂ ਹੀ ਆ ਵੀ ਦਿਲ ਤਾਂ ਹਰ ਵੇਲੇ ਜਾਣ ਨੂੰ ਇੰਡੀਆ ਕਰਦਾ ਰਹਿੰਦਾ, ਔਰ ਫਿਰ ਅਸੀਂ ਟਿਕਟਾਂ ਵੀ ਦੇਖਦੇ ਰਹਿੰਦੇ ਵੀ ਕਦੋਂ ਸਸਤੀਆਂ ਆਉਂਦੀਆਂ, ਕਦੋਂ ਲਈਏ, ਕਦੋਂ ਜਾਈਏ, ਛੁੱਟੀਆਂ ਦੇਖਣੀਆਂ ਪੈਂਦੀਆਂ ਸੌ ਝਮੇਲੇ। ਸੋ ਪਰ ਕੋਈ ਗੱਲ ਨੀ ਜੀ, ਬਹੁਤ ਵੱਡੀ ਚੀਜ਼ ਹੈ, ਅਸੀਂ ਇਹਨੂੰ ਜੇ ਅਸੀਂ ਪੋਜ਼ਿਟਿਵ ਵੇ ਦੇ ਵਿੱਚ ਦੇਖੀਏ ਤੇ ਬਹੁਤ ਵਧੀਆ ਆ। ਕਿੰਨੀ ਸੋਹਣੀ ਜਗ੍ਹਾ ਤੇ ਰਹਿੰਦੇ ਪਏ ਆ ਅਸੀਂ, ਇਹ ਸਾਰੀਆਂ ਸੁੱਖ ਸੁਵਿਧਾਵਾਂ ਵੀ ਮਾਣ ਰਹੇ ਆ, ਔਰ ਕਹਿ ਲਓ ਵਧੀਆ ਸਿਸਟਮ ਵੀ ਆ, ਚੰਗੇ ਕਾਨੂੰਨ ਵੀ ਆ, ਔਰ ਇਸ ਦੇਸ਼ ਦੇ ਵਿੱਚ ਰਹਿ ਕੇ ਵੀ ਅਸੀਂ ਆਪਣਾ ਰੇਡੀਓ ਕਰ ਰਹੇ ਹਾਂ, ਆਪਣੀ ਪੰਜਾਬੀ ਬੋਲਣ 'ਤੇ ਕੋਈ ਪਾਬੰਦੀ ਨਹੀਂ, ਆਪਣੇ ਪਹਿਰਾਵੇ ਪਾਉਣ 'ਤੇ ਕੋਈ ਪਾਬੰਦੀ ਨਹੀਂ, ਆਪਣੇ ਦਿਨ ਤਿਉਹਾਰ ਮਨਾਉਣ 'ਤੇ ਸਾਨੂੰ ਕੋਈ ਪਾਬੰਦੀ ਨਹੀਂ, ਔਰ ਅਸੀਂ ਪੰਜਾਬ ਵਾਂਗੂ ਹੀ ਉਹ ਚੀਜ਼ਾਂ ਜਿਹੜੀਆਂ ਕਰਦੇ ਹਾਂ। ਹਾਂ, ਗੱਲ ਇਹ ਹੈ ਕਿ ਪਿੱਛੇ ਛੁੱਟੇ ਹੋਏ ਰਿਸ਼ਤੇ ਜਾਂ ਜਿਹੜਾ ਸਾਡਾ ਪਿੰਡ ਹੈ, ਉਹਦੀਆਂ ਯਾਦਾਂ ਸਾਨੂੰ ਹਮੇਸ਼ਾ ਸਤਾਉਂਦੀਆਂ ਰਹਿੰਦੀਆਂ, ਔਰ ਮੈਨੂੰ ਲੱਗਦਾ ਮਰਦੇ ਦਮ ਤੱਕ ਸਤਾਉਂਦੀਆਂ ਰਹਿਣੀਆਂ, ਪਰ ਉਹਨਾਂ ਨੂੰ ਅਸੀਂ ਯਾਦ ਕਰ ਲੈਂਦੇ ਹਾਂ। ਬੁੱਧਵਾਰ ਦੀ ਸਵੇਰ ਅਸੀਂ ਆਪਣੀ ਪੜਾਸ ਕੱਢਣ ਲਈ ਰੱਖੀ ਹੁੰਦੀ ਹੈ, ਸੋ ਆਪਣੇ ਦਿਲ ਦੀਆਂ ਜਿਹੜੀਆਂ ਯਾਦਾਂ ਉਹਨਾਂ ਦੀ ਪੜਾਸ ਅਸੀਂ ਇੱਕ ਦੂਜੇ ਨਾਲ ਕੱਢ ਲੈਂਦੇ ਹਾਂ। ਸੋ ਮੈਂ ਤੇ ਕੱਢ ਲੈਂਦੀ ਹਾਂ ਜੀ, ਤੁਸੀਂ ਬੜੇ ਖਰਾਬ ਆ, ਸੁਣਦੇ ਰਹਿੰਦੇ ਹਾਂ, ਮਿੰਨੇ ਜਿਹੇ ਦੱਸਦੇ ਘੱਟ ਆ ਆਪਣੇ। ਸੋ ਕੋਈ ਗੱਲ ਨਹੀਂ ਜੀ, ਆਪਣੇ ਦਿਲ ਦੀ ਗੱਲ ਵੀ ਕਰਿਆ ਕਰੋ। ਸੋ ਦਿਲ ਦੀਆਂ ਗੱਲਾਂ ਚੱਲਦੀਆਂ ਰਹਿਣੀਆਂ ਪ੍ਰੋਗਰਾਮ ਦੇ ਵਿੱਚ ਤੇ ਨਾਲ ਨਾਲ ਚੱਲਦਾ ਰਹਿਣਾ ਗੀਤ ਸੰਗੀਤ। ਸੋ ਸੁਣਦੇ ਹਾਂ ਜੀ ਇਹ ਗੀਤ ਤੇ ਬਾਕੀ ਦੀਆਂ ਗੱਲਾਂ ਇਸ ਗੀਤ ਤੋਂ ਬਾਅਦ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
फिर खड़ जा मैया खड़ जा अड़िया मारोई जांदिया थोड़ा चिर खड़ जा अड़िया वे मारोई जांदिया थोड़ा चिर खड़ जा माइया वे
ਬਹੁਤ ਸੋਹਣਾ ਗੀਤ ਰਣਜੀਤ ਪਾਵਾ ਦੀ ਆਵਾਜ਼ ਦੇ ਵਿੱਚ ਸੋ ਬਹੁਤ ਵਧੀਆ ਕਈ ਵਾਰੀ ਮੇਰੇ ਤੋਂ ਵੀ ਕਈ ਗੀਤ ਜਿਹੜੇ ਮੈਂ ਸੁਣੇ ਨਹੀਂ ਹੁੰਦੇ ਪਰ ਸਰਬਜੀਤ ਭਾਜੀ ਬੜੇ ਵਧੀਆ ਗੀਤ ਲਗਾਉਂਦੇ ਆ ਸਾਡੇ ਲਈ ਔਰ ਮਜ਼ਾ ਆ ਜਾਂਦਾ ਸੁਣ ਕੇ ਸੋ ਬਿਲਕੁਲ ਤੁਸੀਂ ਵੀ ਜੇ ਕੋਈ ਗੀਤ ਸੁਣਨਾ ਹੈ ਜੀ ਤੇ ਮੈਨੂੰ ਜਲਦੀ ਲਿਖ ਕੇ ਭੇਜ ਦੋ ਤਾਂ ਕਿ ਪ੍ਰੋਗਰਾਮ ਦੇ ਵਿੱਚ ਚਲਾ ਸਕੀਏ ਅਸੀਂ ਨਹੀਂ ਤੇ ਫਿਰ ਸਰਬਜੀਤ ਭਾਜੀ ਦੇ ਪਸੰਦ ਦੇ ਗੀਤ ਅੱਜ ਚੱਲਣੇ ਆ ਪ੍ਰੋਗਰਾਮ ਦੇ ਵਿੱਚ ਪਰ ਮੈਨੂੰ ਬੜਾ ਮਜ਼ਾ ਆ ਰਿਹਾ ਬਹੁਤ ਸੋਹਣੇ ਸੋਹਣੇ ਗੀਤ ਭਾਜੀ ਵੱਖਰੇ ਵੱਖਰੇ ਅੰਦਾਜ਼ ਤੇ ਚਲਾ ਰਹੇ ਆ ਬਹੁਤ ਬਹੁਤ ਸ਼ੁਕਰੀਆ ਭਾਜੀ ਇਹਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਘੁੰਮਣ ਹੁਣਾਂ ਨੇ ਬਸੀ ਪਠਾਣਾ ਤੋਂ ਸਾਂਝ ਪਾਈ ਹੈ ਕਹਿੰਦੇ ਸਤਿ ਸ੍ਰੀ ਅਕਾਲ ਜੀ ਬਜ਼ੁਰਗ ਕਹਿੰਦੇ ਸੀ ਕਿ ਵਸੀਏ ਸ਼ਹਿਰ ਖਾਈਏ ਕਣਕ ਭਾਵੇਂ ਹੋਵੇ ਜ਼ਹਿਰ ਪਰ ਪਿੰਡ ਦੀ ਜ਼ਿੰਦਗੀ ਵੱਖਰੀ ਹੈ ਤੇ ਕਹਿੰਦੇ ਤੁਹਾਡੇ ਮਾਤਾ ਪਿਤਾ ਜੀ ਪੰਜਾਬ ਗਏ ਨੇ ਉਹਨਾਂ ਦਾ ਕੀ ਹਾਲ ਚਾਲ ਹੈ ਬਿਲਕੁਲ ਜੀ ਠੀਕ ਠਾਕ ਹੈ ਬਿਲਕੁਲ ਵਾਪਸ ਚਲੇ ਗਏ ਆ ਪੰਜਾਬ ਔਰ ਉਦਾਸ ਉਦਾਸ ਲੱਗਦਾ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਗੱਲ ਫੇਰ ਉੱਥੇ ਆ ਜਾਂਦੀ ਸਾਡੀ ਜਦੋਂ ਚੀਜ਼ ਸਾਡੇ ਕੋਲ ਹੁੰਦੀ ਹੈ ਨਾ ਉਦੋਂ ਅਸੀਂ ਬੇਪਰਵਾਹ ਜਿਹੇ ਹੋ ਜਾਂਦੇ ਹਾਂ ਵੀ ਹੈਗੇ ਆ ਜਾਂ ਕੋਈ ਵੀ ਚੀਜ਼ ਲੈ ਲਓ ਪਰ ਜਦੋਂ ਤੁਹਾਡੇ ਤੋਂ ਦੂਰ ਚਲੀ ਜਾਂਦੀ ਹੈ ਫਿਰ ਤੁਹਾਨੂੰ ਐਂ ਲੱਗਦਾ ਵੀ ਹਾਏ ਨਹੀਂ ਅਜੇ ਹੋਰ ਹੋਣਾ ਚਾਹੀਦਾ ਸੀ ਮੈਂ ਤੇ ਹਜੇ ਹੋਰ ਗੱਲਾਂ ਕਰਨੀਆਂ ਸੀ ਮੈਂ ਆਹ ਵੀ ਗੱਲ ਕਰਨੀ ਸੀ ਆਹ ਵੀ ਕਰਨਾ ਸੀਗਾ ਸੋ ਇਸੇ ਲਈ ਪਰ ਪਤਾ ਨਹੀਂ ਅਸੀਂ ਕਿਉਂ ਆ ਇੱਦਾਂ ਦੇ ਹਿੰਮਤ ਸਨ ਜਦੋਂ ਚੀਜ਼ ਸਾਡੇ ਕੋਲ ਹੁੰਦੀ ਹੈ ਪਤਾ ਨਹੀਂ ਕਿਹੜਾ ਝਾਕਾ ਹੁੰਦਾ ਕੀ ਹੁੰਦਾ ਵੀ ਅਸੀਂ ਉਹਨੂੰ ਖੁੱਲ ਕੇ ਜੀਂਦੇ ਨਹੀਂ ਔਰ ਜਦੋਂ ਚੀਜ਼ ਚਲੀ ਜਾਂਦੀ ਹੈ ਸਾਡੇ ਕੋਲ ਤੇ ਬਸ ਅਸੀਂ ਫਿਰ ਕਹਿੰਦੇ ਹੁੰਦੇ ਨਾ ਸੱਪ ਨਿਕਲ ਗਿਆ ਤੇ ਫਿਰ ਲਕੀਰ ਤੇ ਡੰਡੇ ਮਾਰਦੇ ਰਹਿ ਜਾਂਦੇ ਹਾਂ ਅਸੀਂ ਤੇ ਚਲੋ ਜੀ ਜਾਣਾ ਸੀ ਉਹਨਾਂ ਨੇ ਸੋ ਬਿਲਕੁਲ ਇਹਨਾਂ ਨੇ ਦੂਸਰੀ ਗੱਲ ਕਹੀ ਹੈ ਬਸੀਏ ਸ਼ਹਿਰ ਖਾਈਏ ਕਣਕ ਭਾਵੇਂ ਹੋਵੇ ਜ਼ਹਿਰ ਬਿਲਕੁਲ ਜੀ ਸ਼ਹਿਰਾਂ ਦੀ ਜ਼ਿੰਦਗੀ ਦਾ ਆਪਣਾ ਮਜ਼ਾ ਹੁੰਦਾ ਸੀ ਔਰ ਪਿੰਡਾਂ ਦੀ ਜ਼ਿੰਦਗੀ ਦਾ ਆਪਣਾ ਮਜ਼ਾ ਹੁੰਦਾ ਸੀ ਹੁਣ ਸਾਡੇ ਵਰਗੇ ਜਦੋਂ ਕਿਤੇ ਪਿੰਡਾਂ ਵਾਲੇ ਸ਼ਹਿਰ ਜਾਂਦੇ ਹੁੰਦੇ ਸੀ ਤੇ ਉੱਥੇ ਬੜਾ ਵਧੀਆ ਲੱਗਦਾ ਹੁੰਦਾ ਸੀ ਸਾਨੂੰ ਇਹ ਲੱਗਦਾ ਸੀ ਵੀ ਇਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਨਾ ਵੀ ਸਾਡੇ ਵਰਗੇ ਤਾਂ 6 ਵਜੇ ਤੱਕ ਹੀ ਸਰਦੀਆਂ ਦੇ ਵਿੱਚ ਕੁੰਡੇ ਜਿੰਦੇ ਮਾਰ ਕੇ ਰਜਾਈਆਂ 'ਚ ਵੜ ਜਾਈਦਾ ਹੁੰਦਾ ਸੀਗਾ ਚਲੋ ਗਰਮੀਆਂ ਦੀ ਗੱਲ ਪਿੰਡਾਂ ਦੀ ਵੀ ਵੱਖਰੀ ਹੁੰਦੀ ਸੀਗੀ ਪਰ ਫਿਰ ਵੀ ਥੋੜ੍ਹੀ ਜ਼ਿੰਦਗੀ ਠਹਿਰੀ ਠਹਿਰੀ ਹੁੰਦੀ ਸੀਗੀ ਹੈ ਨਾ ਸ਼ਾਮ ਢਲੇ ਸਾਰਿਆਂ ਨੇ ਆਪੋ ਆਪਣੇ ਘਰੇ ਚਲ ਜਾਣਾ ਤੇ ਸ਼ਹਿਰਾਂ ਦੀ ਗੱਲ ਕਰੀਏ ਤੇ ਸ਼ਹਿਰਾਂ ਦੇ ਵਿੱਚ ਤੇ ਜ਼ਿੰਦਗੀ ਸ਼ਾਮ ਢਲਣ ਤੋਂ ਬਾਅਦ ਸ਼ੁਰੂ ਹੁੰਦੀ ਹੁੰਦੀ ਸੀ ਮੈਨੂੰ ਯਾਦ ਆ ਕਿ ਅਸੀਂ ਇੱਕ ਵਾਰੀ ਗਏ ਬੋਂਬੇ ਘੁੰਮਣ ਗਏ ਔਰ ਉਹ ਬੋਂਬੇ ਹੁਣ ਜਦੋਂ ਵਿਚਾਰਾ ਪਿੰਡ ਦਾ ਬੰਦਾ ਚੱਲ ਜਾਵੇ ਤੇ ਉੱਥੇ ਤੇ ਅਸੀਂ ਟ੍ਰੈਫਿਕ ਦੇਖ ਕੇ ਹੀ ਇੰਨਾ ਵੀ ਇਹ ਅੱਛਾ ਇਹ ਵੀ ਜ਼ਿੰਦਗੀ ਹੁੰਦੀ ਔਰ ਉੱਥੇ ਦੀ ਮਹਿੰਗਾਈ ਇੰਨੀ ਜ਼ਿਆਦਾ ਔਰ ਅਜੀਬ ਲੱਗੇ ਉੱਥੇ ਦੇਖ ਕੇ ਵੀ ਇਹ ਲੋਕ ਕਿੱਦਾਂ ਰਹਿੰਦੇ ਇੰਨੇ ਰਸ਼ ਦੇ ਵਿੱਚ ਜਿੱਥੇ ਇਹਨਾਂ ਦੇ ਗਏ ਵੀ ਉਹ ਛੋਟੇ ਛੋਟੇ ਜਿਹੇ ਘਰ ਬਿਲਕੁਲ ਛੋਟੇ ਛੋਟੇ ਘਰ ਮੈਨੂੰ ਲੱਗਦਾ ਸੀਗਾ ਵੀ ਪਿੰਡਾਂ ਦਾ ਤਾਂ ਇੱਕ ਕਮਰਾ ਵੀ ਵੱਡਾ ਹੋਣਾ ਉਹਦੇ ਤੋਂ ਜਿੰਨੇ ਛੋਟੇ ਘਰਾਂ ਦੇ ਵਿੱਚ ਉੱਥੇ ਲੋਕ ਫੈਮਲੀ ਦੇ ਨਾਲ ਰਹਿੰਦੇ ਹੁੰਦੇ ਸੀਗੇ ਪਰ ਉਹ ਉੱਥੇ ਉਹਨਾਂ ਨੂੰ ਵਧੀਆ ਲੱਗਦਾ ਸੀ ਉਹਨਾਂ ਦਾ ਰਹਿਣ ਸਹਿਣ ਦਾ ਅੰਦਾਜ਼ ਉਹ ਸੋ ਗੱਲ ਇਹ ਜਿੱਥੇ ਕੋਈ ਰਹਿਣ ਲੱਗ ਜਾਵੇ ਪਰ ਮੈਨੂੰ ਲੱਗਦਾ ਕਿ ਪੰਜਾਬੀ ਇੰਨੇ ਖੁੱਲ ਦਿਲੇ ਤਾਂ ਹੀ ਹੁੰਦੇ ਆ ਕਿਉਂਕਿ ਖੁੱਲੀਆਂ ਜਿਹੀਆਂ ਜਗ੍ਹਾ ਤੇ ਰਹਿੰਦੇ ਹੁੰਦੇ ਆ ਅਸੀਂ ਹਨਾ ਦੂਸਰੀ ਗੱਲ ਇਹ ਆ ਕਿ ਬਿਲਕੁਲ ਧੱਕੜ ਜਿਹੇ ਵੀ ਹੁੰਦੇ ਆ ਬਾਕੀ ਇਹ ਵੀ ਗੱਲ ਆਪਾਂ ਜਿੱਥੇ ਵੀ ਜਾਂਦੇ ਆ ਐਡਜਸਟ ਵੀ ਕਰਨਾ ਸਿੱਖ ਲੈਂਦੇ ਅਸੀਂ ਸੋ ਗੱਲ ਇਹ ਹੈ ਜੀ ਸ਼ਿਕਾਇਤਾਂ ਘੱਟ ਹੋਣੀਆਂ ਚਾਹੀਦੀਆਂ ਤੇ ਸ਼ੁਕਰਾਨੇ ਜ਼ਿਆਦਾ ਹੋਣੇ ਚਾਹੀਦੇ ਆ ਜੋ ਵੀ ਆ ਜਿੱਥੇ ਵੀ ਆ ਜਿਹੋ ਜਿਹੇ ਹਾਲ ਦੇ ਵਿੱਚ ਵੀ ਅਸੀਂ ਹੈਗੇ ਆ ਉਹਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਆ ਤੇ ਬਸ ਅੱਗੇ ਵੱਧਦੇ ਰਹਿਣਾ ਚਾਹੀਦਾ ਅੱਛਾ ਚਲੋ ਤੁਹਾਨੂੰ ਹੁਣ ਮੈਂ ਇੱਕ ਚੁਟਕਲਾ ਸੁਣਾਉਂਦੀ ਹਾਂ ਮੈਨੂੰ ਵੀ ਚੁਟਕਲਾ ਕਿਸੇ ਤੋਂ ਆਇਆ ਸੀ ਚੁਟਕਲੇ ਅੱਜ ਕੱਲ੍ਹ ਘੱਟ ਹੀ ਰਹਿ ਗਏ ਹਨਾ ਹੁਣ ਤੇ ਬਸ। ਪਰ ਕਦੀ ਕਦੀ ਜਦੋਂ ਕੁਛ ਅੱਛਾ ਚੁਟਕਲਿਆਂ ਦਾ ਬੜਾ ਦੌਰ ਚੱਲਦਾ ਹੁੰਦਾ ਸੀਗਾ ਸ਼ਾਮ ਨੂੰ ਜਦੋਂ ਬੈਠਣਾ ਤੇ ਸਾਰਿਆਂ ਨੇ ਕਹਿਣਾ ਵੀ ਚਲੋ ਜੀ ਚੁਟਕਲੇ ਸੁਣਾਓ, ਜਾਂ ਕਿਸੇ ਦਿਨ ਕਲਾਸ ਚ ਵੀ ਜਦੋਂ ਕਿਤੇ ਮੀਂਹ ਮੂੰਹ ਪੈਂਦਾ ਹੁੰਦਾ ਸੀ ਤੇ ਅਸੀਂ ਕਹਿਣਾ ਪੜ੍ਹਨਾ ਨੀ ਜੀ ਅਸੀਂ ਨੀ ਅੱਜ ਪੜ੍ਹਨ ਦਿਲ ਨੀ ਕਰਦਾ, ਤੇ ਫਿਰ ਕਹਿਣਾ ਚਲੋ ਚੁਟਕਲੇ ਸੁਣਾਓ। ਅੱਛਾ ਉਹੀ ਪੰਜ ਸੱਤ ਜਿਹੇ ਚੁਟਕਲੇ ਹੁੰਦੇ ਸੀਗੇ, ਉਹੀ ਚੁਟਕਲੇ ਬਾਰ ਬਾਰ ਸਾਰਿਆਂ ਨੇ ਸੁਣਾਈ ਜਾਣੇ ਤੇ ਉਹਨਾਂ ਦੇ ਉੱਤੇ ਹੱਸਦੇ ਰਹੀਦਾ ਹੁੰਦਾ ਸੀਗਾ ਹੈਨਾ। ਔਰ ਉਹੀ ਗਾਣੇ ਹੁੰਦੇ ਸੀਗੇ, ਉਹੀ ਗਾਣੇ ਸਾਰਿਆਂ ਨੇ ਸੁਣਾਈ ਜਾਣਾ ਉਹ ਬੈਂਚ ਤੇ ਢੋਲਕੀ ਜਿਹੀ ਬਣਾ ਕੇ ਤੇ। ਪਰ ਗੱਲ ਹੈ ਵੀ ਉਹੀ ਸੁਣ ਕੇ ਵਧੀਆ ਲੱਗਦਾ ਹੁੰਦਾ ਸੀਗਾ ਤੇ ਉਹੀ ਚੁਟਕਲੇ ਸੁਣ ਕੇ ਹਾਸਾ ਵੀ ਆਉਂਦਾ ਹੁੰਦਾ ਸੀਗਾ। ਹੁਣ ਤੇ ਜਿੰਨੀ ਮਰਜ਼ੀ ਗੱਲਾਂ ਹੋ ਜਾਣ ਤੇ ਕਿਸੇ ਵੇਲੇ ਤਾਂ ਮੁਸਕਰਾ ਹੀ ਦੇਈਦਾ ਕਿ ਜਿੱਥੇ ਬਹੁਤ ਹੱਸਣ ਵਾਲੀ ਗੱਲ ਹੋਵੇ। ਸੋ ਗੱਲ ਇਹ ਹੈ ਕਿ ਤੁਸੀਂ ਇਕੱਲੇ ਹੱਸ ਵੀ ਨਹੀਂ ਸਕਦੇ, ਰੋ ਤੇ ਸਕਦੇ ਹੋ ਪਰ ਤੁਹਾਨੂੰ ਹੱਸਣ ਲਈ ਨਾਲ ਜ਼ਰੂਰ ਕੋਈ ਚਾਹੀਦਾ ਹੈ। ਸੋ ਇਸੇ ਕਰਕੇ ਜ਼ਿੰਦਗੀ 'ਚ ਚੰਗੇ ਦੋਸਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਹੈ ਨਾ। ਸੋ ਇਹ ਗੱਲ ਅਕਸਰ ਦੇਖੀ ਹੋਣੀ ਹੈ ਵੀ ਜਿਹੜੀ ਅਸੀਂ ਦੋਸਤਾਂ ਨਾਲ ਬੈਠ ਕੇ ਜਿਹੜਾ ਹੱਸ ਲਈਦਾ ਜੋ ਖੁੱਲ੍ਹ ਕੇ, ਉਹ ਅਕਸਰ ਆਮ ਨਹੀਂ ਹੁੰਦਾ। ਵੈਸੇ ਤੇ ਹੁਣ ਸੋਚ ਕੇ ਦੇਖੋ, ਅੱਛਾ ਮੈਨੂੰ ਦੱਸੋ ਵੀ ਖੁੱਲ੍ਹ ਕੇ ਕਦੋਂ ਹੱਸੇ ਸੀਗੇ ਤੁਸੀਂ ਲਾਸਟ ਟਾਈਮ, ਕਦੋਂ ਖੁੱਲ੍ਹ ਕੇ ਹੱਸੇ ਸੀ ਉਹ ਮੋਮੈਂਟ ਯਾਦ ਕਰੋ, ਕਿਉਂਕਿ ਕਈ ਵਾਰ ਪੂਰਾ ਦਿਨ ਲੰਘ ਜਾਂਦਾ ਤੇ ਅਸੀਂ ਹੱਸਦੇ ਨਹੀਂ ਜੀ। ਕਿੱਡੀ ਵੱਡੀ ਗੱਲ ਹੈ ਇਹ ਹੈ ਨਾ। ਔਰ ਬਚਪਨ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਤੇ ਕਿਲਕਾਰੀਆਂ ਮਾਰ ਲਈਦੀਆਂ ਸੀਗੀਆਂ। ਚਲੋ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਉਂਦੀ ਹਾਂ, ਠੀਕ ਹੈ। ਕਹਿੰਦੇ ਇੱਕ ਲੜਕੀ ਆਪਣੀ ਬੂੜੀ ਦਾਦੀ ਕੇ ਸਾਥ ਬਰਾਮਦੇ ਮੇਂ ਬੈਠੀ ਥੀ, ਤਭੀ ਵਹਾਂ ਉਸਕਾ ਬੁਆਏਫ੍ਰੈਂਡ ਆ ਗਿਆ। ਲੜਕੀ ਆਪਣੇ ਬੁਆਏਫ੍ਰੈਂਡ ਸੇ, ਕਿਆ ਆਪ ਰਾਮਪਾਲ ਯਾਦਵ ਕੀ ਬੁੱਕ ਡੈਡ ਇਜ਼ ਐਟ ਹੋਮ ਲਾਏ ਹੋ? ਬੁਆਏਫ੍ਰੈਂਡ, ਨਹੀਂ ਮੈਂ ਤੋ ਕੀਮਤੀ ਆਨੰਦ ਕੀ ਵੇਅਰ ਸ਼ੁਡ ਆਈ ਵੇਟ ਫਾਰ ਯੂ ਕਿਤਾਬ ਲੈਣੇ ਆਇਆ ਹੂੰ। ਲੜਕੀ, ਨਹੀਂ ਮੇਰੇ ਪਾਸ ਤੋਂ ਪ੍ਰੇਮ ਬਾਜਪਾਈ ਜੀ ਕੀ ਅੰਡਰ ਦਾ ਮੈਂਗੋ ਟ੍ਰੀ ਹੈ। ਬੁਆਏਫ੍ਰੈਂਡ, ਠੀਕ ਹੈ ਤੂੰ ਮਾਤੇ ਸਮੇਂ ਆਨੰਦ ਬਖਸ਼ੀ ਕੀ ਕਾਲ ਯੂ ਇਨ 5 ਮਿੰਟਸ ਲੇਤੇ ਆਨਾ। ਲੜਕੀ, ਓਕੇ ਮੈਂ ਜੌਨ ਇਬਰਾਹਿਮ ਕੀ ਆਈ ਵੋਂਟ ਲੈਟ ਯੂ ਡਾਊਨ ਜ਼ਰੂਰ ਲੇਤੀ ਆਊਂਗੀ। ਵਹ ਲੜਕਾ ਆਪਣੀ ਲੜਕੀ ਕੀ ਦਾਦੀ ਕੇ ਚਰਨ ਸਪਰਸ਼ ਕਰਕੇ ਚਲਾ ਜਾਤਾ ਹੈ। ਦਾਦੀ ਬੋਲੀ, ਬੇਟੀ ਯੇ ਲੜਕਾ ਇਤਨੀ ਢੇਰ ਸਾਰੀ ਕਿਤਾਬੇ ਪੜ੍ਹ ਕੈਸੇ ਲੇਤਾ ਹੈ? ਲੜਕੀ, ਦਾਦੀ ਜੀ ਯੇ ਹਮਾਰੀ ਕਲਾਸ ਕਾ ਸਬਸੇ ਸਮਝਦਾਰ ਲੜਕਾ ਹੈ। ਦਾਦੀ, ਤੋ ਬੇਟੀ ਇਸਕੋ ਕਹਿਣਾ ਕਿ ਇੱਕ ਬਾਰ ਮੁਨਸ਼ੀ ਪ੍ਰੇਮ ਚੰਦ ਕੀ ਓਲਡ ਪੀਪਲ ਆਰ ਨੋਟ ਸਟੂਪਿਡ ਵੀ ਪੜ੍ਹ ਲੇ ਹੈ ਨਾ। ਸੋ ਬਜ਼ੁਰਗ ਜੀ ਸਭ ਪਤਾ ਹੁੰਦਾ, ਸਭ ਫੜੇ ਜਾਣਗੇ। ਸੋ ਬਹੁਤ ਵਧੀਆ ਜੀ, ਚਲੋ ਸੁਣਦੇ ਆ ਇੱਕ ਹੋਰ ਗੀਤ ਤੇ ਗੀਤ ਤੋਂ ਬਾਅਦ ਮੈਂ ਤੁਹਾਨੂੰ ਫੇਰ ਸੁਣਾਉਂਦੀ ਹਾਂ ਕੁਝ ਹੋਰ ਗੱਲਾਂ ਜੀ।
ਸਰਤਾਜ ਕਿੱਸਾ ਜੋੜ ਦੇ ਪ੍ਰੀਤ ਦਾ, ਰੂਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ, ਪੈ ਗਈ ਅੱਥਰੇ ਖਿਆਲਾਂ ਨਾਲ ਦੋਸਤੀ, ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ, ਸਾਨੂੰ ਸਿਰਾ ਨੀ ਥੇ ਆਉਂਦਾ ਸੁੱਚੇ ਗੀਤ ਦਾ। ਚਾਹ ਤਾਂ ਵੱਡੇ, ਚਾਹ ਤਾਂ ਵੱਡੇ, ਚਾਹ ਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ, ਦੱਸੋ ਜੀ ਹੁਣ ਕੀ ਲਿਖੀਏ ਹਾਏ। ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸਭ ਮਿੱਟ ਗਏ ਨੇ ਅਟਕ ਅੜਕੇ, ਦੱਸੋ ਜੀ ਹੁਣ ਕੀ ਲਿਖੀਏ ਹਾਏ। ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ, ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ। ਇਹ ਵੱਲੀਆਂ ਨੇ ਸਾਂਝਾਂ ਤੇ ਸਕੀਰੀਆਂ, ਪਾਈਆਂ ਗਲੇ ਚ ਗੁਲਾਬੀ ਨੇ ਜ਼ੰਜੀਰੀਆਂ। ਸਾਡੇ ਨੈਣਾ ਵਿੱਚ ਆਸ਼ਕੀ ਦੀ ਤਾਲ ਹੈ, ਤਾਈਓ ਨੱਚਣੇ ਨੂੰ ਕਹਿੰਦੀਆਂ ਫਕੀਰੀਆਂ। ਅੱਜ ਪੱਲੇ ਪਈਆਂ ਸੁਣੀ ਅਮੀਰੀਆਂ, ਸਾਡੀ ਜੇਬ ਚ ਮੁਹੱਬਤਾਂ ਦੇ ਸਿੱਕੇ, ਦੱਸੋ ਜੀ ਹੁਣ ਕੀ ਲਿਖੀਏ ਹਾਏ। ਹੋਏ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਲਿਖੀਏ। ਬੜਾ ਛੇੜਦਾ ਨਾਲੇ ਛੇਤੀ ਗੱਲ ਬਾਤ ਨੀ ਨਵੇੜਦਾ ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ ਸਾਨੂੰ ਅੱਜ ਕੱਲ ਸ਼ੀਸ਼ਾ ਬੜਾ ਛੇੜਦਾ ਨਾਲੇ ਛੇਤੀ ਗੱਲ ਬਾਤ ਨੀ ਨਵੇੜਦਾ ਕਰੇ ਨੈਣ ਜੇ ਮਿਲਾ ਕੇ ਗੁਸਤਾਖੀਆਂ ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ ਇਹ ਤਾਂ ਖਾਹਿਸ਼ਾਂ ਦੇ ਬੂਹੇ ਵੀ ਨੀ ਫੇਰਦਾ ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਆ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸੱਚੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਾਇਦ ਗੁਲ ਕੰਦ ਨਾਲੋਂ ਮਿੱਠੀਆਂ ਸ਼ਾਮ ਚਾਸ਼ਣੀ ਮਿਲਾ ਕੇ ਦਿੰਦੀ ਚਿੱਠੀਆਂ ਬੜੇ ਔਖੇ ਹੋ ਕੇ ਚਾਵਾਂ ਨੇ ਨਾ ਜਿੱਠੀਆਂ ਸੱਚੀ ਮਹਿਰਮਾਂ ਦੇ ਨਾਲ ਲਈਆਂ ਸਾਹਾਂ ਵੀ ਗੁਣ ਸ਼ਾਇਦ ਗੁਲ ਕੰਦ ਨਾਲੋਂ ਮਿੱਠੀਆਂ ਪਹਿਲਾਂ ਕਦੇ ਨੀ ਸੀ ਇਹੋ ਚੀਜ਼ਾਂ ਡਿੱਠੀਆਂ ਇਸ ਪਿਆਰ ਦੇ ਅੱਗੇ ਤਾਂ ਸਭ ਫਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਆ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਚੱਲ ਰੂਹਾਂ ਚ ਲੁਕਾਈਏ ਇਹਦੀ ਮਹਿਕ ਨੂੰ ਲੋਕ ਵੇਖਦੀਆਂ ਪਰੀਆਂ ਤੇ ਰਾਣੀਆਂ ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆਂ ਅਸੀਂ ਕਈਆਂ ਵੀ ਤੇ ਕਈਆਂ ਨਹੀਂ ਉਹ ਜਾਣੀਆਂ ਚੱਲ ਰੂਹਾਂ ਚ ਲੁਕਾਈਏ ਇਹਦੀ ਮਹਿਕ ਨੂੰ ਲੋਕ ਵੇਖਦੀਆਂ ਪਰੀਆਂ ਤੇ ਰਾਣੀਆਂ ਅਸੀਂ ਆਪੇ ਨੂੰ ਨੀ ਨਜ਼ਰਾਂ ਦਵਾਣੀਆਂ ਤਾਹੀ ਲਾਏ ਕਾਲੇ ਕਜਲੇ ਦੇ ਟਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਤੇ ਸਾਰੇ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਸਭ ਮਿੱਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ ਦੱਸੋ ਜੀ ਹੁਣ ਕੀ ਲਿਖੀਏ
ਸਤਿੰਦਰ ਸਰਤਾਜ ਦੀ ਰੂਹਾਨੀ ਆਵਾਜ਼ ਇੱਕੋ ਮਿੱਕੇ ਬਹੁਤ ਹੀ ਪਿਆਰਾ ਜਿਹਾ ਗੀਤ ਨਵਾਂ ਗੀਤ ਆਇਆ ਸਤਿੰਦਰ ਸਰਤਾਜ ਦਾ ਜੀ ਔਰ ਵਧੀਆ ਗਿਣਾ ਪਿਕਚਰਾਈਜੇਸ਼ਨ ਵੀ ਬਹੁਤ ਸੋਹਣੀ ਹੈ ਤੇ ਲਓ ਜੀ ਹਰਜਿੰਦਰ ਘੁੰਮਣ ਅੰਕਲ ਦਾ ਤੇ ਮੌਲੀ ਚੋਹਲ ਹੋਣਾ ਦਾ ਮੈਸੇਜ ਆਇਆ ਮੌਲੀ ਚੋਹਲ ਹੋਣਾ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਮੇਰੇ ਵੱਲੋਂ ਵੀ ਤੇ ਉਸ ਤੋਂ ਬਾਅਦ ਰਜਿੰਦਰ ਸੁਨਰ ਹੋਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਤਿ ਸ਼੍ਰੀ ਅਕਾਲ ਸੁਖਬੀਰ ਜੀ ਜੀ ਸੁਖਪ੍ਰੀਤ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਐਂਡ ਹਰਮਨ ਰੇਡੀਓ ਕਹਿੰਦੇ ਥੈਂਕ ਯੂ ਫਾਰ ਪ੍ਰੈਜੈਂਟਿੰਗ ਸੱਚ ਅ ਨਾਈਸ ਪੰਜਾਬੀ ਪ੍ਰੋਗਰਾਮ ਆਈ ਆਲਵੇਸ ਲੁੱਕ ਫਾਰਵਰਡ ਟੂ ਵੈਡਨਸਡੇਜ਼ ਪ੍ਰੋਗਰਾਮ ਲਵ ਸਰਤਾਜ ਸੌਂਗ ਕੀਪ ਇਟ ਅਪ ਰਜਿੰਦਰ ਸੁਨਰ ਥ੍ਰੀ ਸਪ੍ਰਿੰਗਸ ਔਸੀ ਪੇਡ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਬਿਲਕੁਲ ਜੀ, ਪ੍ਰੋਗਰਾਮ ਤਾਂ ਹੀ ਕਰਦੇ ਆ ਜਦੋਂ ਤੁਸੀਂ ਹੁੰਗਾਰੇ ਭਰਦੇ ਆ ਗੱਲ। ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਤਾਂ ਹੀ ਸਵਾਦ ਆਉਂਦਾ ਜੇ ਕੋਈ ਹੁੰਗਾਰਾ ਭਰੇ, ਨਹੀਂ ਤੇ ਏਦਾਂ ਲੱਗਦਾ ਹੁੰਦਾ ਵੀ ਇਕੱਲੀ ਬੋਲੀ ਜਾਂਦੀ ਆ, ਕੀ ਫਾਇਦਾ ਹੈ ਨਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਇਸ ਹੌਸਲਾ ਅਫਜ਼ਾਈ ਦੇ ਲਈ, ਔਰ ਆਪਣੀਆਂ ਯਾਦਾਂ ਵੀ ਜ਼ਰੂਰ ਸਾਂਝੀਆਂ ਕਰਿਆ ਕਰੋ। ਔਰ ਪ੍ਰੋਗਰਾਮ 'ਚ ਕੀ ਯਾਦ ਤੁਸੀਂ, ਕਿਉਂਕਿ ਪਤਾ ਲੱਗ ਜਾਂਦਾ ਜਦੋਂ ਤੁਸੀਂ ਕੁਛ ਪੁੱਛਦੇ ਹੋ ਤਾਂ ਮਜ਼ਾ ਆਉਂਦਾ ਉਹ ਗੱਲ ਕਰਨ ਦਾ, ਸਵਾਦ ਆਉਂਦਾ। ਸੋ ਆਪਣੀਆਂ ਯਾਦਾਂ ਵੀ ਜ਼ਰੂਰ ਸਾਂਝੀਆਂ ਕਰਿਆ ਕਰੋ ਔਰ ਮੈਨੂੰ ਦੱਸਦੇ ਰਿਹਾ ਕਰੋ ਵੀ ਕਿਹੜੀ ਯਾਦ ਦਾ ਸਿਰਾ ਅੱਜ ਫੜਨਾ ਚਾਹੁੰਦੇ ਹੋ ਤੁਸੀਂ, ਕਿਸ ਤੇ ਗੱਲਬਾਤ ਕੀਤੀ ਜਾਵੇ। ਤੇ ਖਜਿੰਦਰ ਕੁਮਾਰ ਅੰਕਲ ਨੇ ਕਿਹਾ ਕਿ ਮੈਂ ਭਾਜੀ ਸਰਬਜੀਤ ਨੂੰ ਮਿਲ ਕੇ ਆਇਆ ਸੀ, ਬਹੁਤ ਹੀ ਵਧੀਆ ਇਨਸਾਨ ਹਨ। ਹਾਂਜੀ ਬਿਲਕੁਲ ਜੀ, ਸਰਬਜੀਤ ਭਾਜੀ ਨੂੰ ਮੈਂ ਵੀ ਮਿਲ ਕੇ ਆਈ ਸੀ ਪਿਛਲੀ ਵਾਰੀ ਜਦੋਂ ਗਈ ਸੀ, ਔਰ ਉਮੀਦ ਕਰਦੇ ਹਾਂ ਜਲਦੀ ਫੇਰ ਮਿਲੂੰਗੀ। ਔਰ ਬਿਲਕੁਲ ਜੀ, ਵਾਕਿਆ ਹੀ ਬਹੁਤ ਵਧੀਆ ਇਨਸਾਨ ਨੇ ਉਹ। ਔਰ ਨਾਲ ਇਹਨਾਂ ਨੇ ਲਿਖਿਆ ਹੈ ਕਿ ਕਹਿੰਦੇ ਕਿ ਪਿੰਡ ਵਿੱਚ ਗੰਨੇ ਚੂਪਣੇ, ਹੋਲਾਂ ਭੁੰਨ ਕੇ ਚੱਬਣ ਦਾ ਵੱਖਰਾ ਹੀ ਸਵਾਦ ਸੀ, ਛੱਲੀਆਂ ਚੱਬਣੀਆਂ, ਪਰ ਹੁਣ ਬਰਗਰ ਪੀਜ਼ੇ ਇਹ ਬੱਚੇ ਖਾਂਦੇ ਹਨ। ਬਿਲਕੁਲ ਅੰਕਲ ਜੀ, ਬੱਚਿਆਂ ਦਾ ਵੀ ਕਸੂਰ ਨਹੀਂ ਹੈਗਾ, ਜਿਸ ਚੀਜ਼ ਦਾ ਐਕਸਪੋਜ਼ਰ ਹੁੰਦਾ ਆਲੇ ਦੁਆਲੇ ਉਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ, ਉਹੀ ਚੀਜ਼ਾਂ ਖਾਣ ਖਵਾਉਣ ਨੂੰ ਮਿਲਦੀਆਂ, ਹੈ ਨਾ। ਜਦੋਂ ਤੁਹਾਡਾ ਟਾਈਮ ਸੀਗਾ ਉਦੋਂ ਕੁਛ ਹੋਰ ਸੀ, ਹੈ ਨਾ। ਉਸ ਤੋਂ ਬਾਅਦ ਜਦੋਂ ਅਸੀਂ ਆਏ ਉਦੋਂ ਕੁਛ ਹੋਰ ਸੀ। ਮੈਨੂੰ ਯਾਦ ਹੈ ਭਾਈ ਸਾਡੇ ਟਾਈਮ ਦੇ ਉੱਤੇ ਵੀ ਅਜੇ ਸਾਡੇ ਦਾਦੀ ਜੀ ਕਹਿੰਦੇ ਹੁੰਦੇ ਸੀਗੇ ਭਾਈ ਇਹਨਾਂ ਦੀਆਂ ਕੀ ਖੁਰਾਕਾਂ ਆ, ਇਹਨਾਂ ਦੀਆਂ ਵੱਡੇ ਹੋ ਕੇ ਕੀ ਸਿਹਤਾਂ ਬਣਨੀਆਂ ਆ, ਇਹ ਕੀ ਖਾਂਦੇ ਆ। ਤੇ ਹੁਣ ਮੈਂ ਸੋਚਦੀ ਹਾਂ ਵੀ ਅੱਛਾ, ਅਸੀਂ ਇੰਨਾ ਸਾਰਾ ਕੁਛ ਉਹੀ ਖਾਈਦਾ ਹੁੰਦਾ ਸੀਗਾ, ਵਧੀਆ ਹੀ ਹੁੰਦਾ ਸੀ। ਵੀ ਕੋਈ ਜੰਕ ਫੂਡ ਤਾਂ ਹੁੰਦਾ ਹੀ ਨਹੀਂ ਸੀ, ਨਾ ਕੋਈ ਚਿਪਸ ਹੁੰਦੇ ਸੀਗੇ, ਚਿਪਸ ਦੇ ਨਾਂ ਤੇ ਉਹ ਜਿਹੜੇ ਪਾਪੜ ਹੁੰਦੇ ਸੀਗੇ ਚੌਲਾਂ ਦੇ, ਫੁੱਲ ਵੜੀਆਂ ਹੁੰਦੀਆਂ ਸੀਗੀਆਂ, ਉਹੀ ਖਾਈਦੀਆਂ ਹੁੰਦੀਆਂ ਸੀਗੀਆਂ, ਹਨਾ। ਚਿਪਸ ਵਗੈਰਾ ਵੀ ਨਹੀਂ ਹੁੰਦੇ ਸੀ, ਤੇ ਬਾਕੀ ਕੋਕ ਲਿਮਕਾ ਵਗੈਰਾ ਇਹ ਤਾਂ ਕਦੀ ਕਿਤੇ ਪੀਦੇ ਹੁੰਦੇ ਸੀ, ਉਹਦੀ ਥਾਂ ਤੇ ਸ਼ਿਕੰਜਵੀ ਬਣਾ ਕੇ ਪੀਦੀ ਹੁੰਦੀ ਸੀਗੀ, ਜਾਂ ਕਹਿ ਲਓ ਉਹੀ ਘਰ ਦਾ ਦੁੱਧ ਹੁੰਦਾ ਸੀਗਾ, ਦਹੀਂ ਹੁੰਦਾ ਸੀਗਾ, ਮੱਖਣ ਹੁੰਦਾ ਸੀਗਾ, ਔਰ ਸਬਜ਼ੀਆਂ ਵੀ ਆਪਣੇ ਘਰ ਦੀਆਂ ਖੇਤਾਂ ਦੀਆਂ, ਜਾਂ ਚਲੋ ਔਰਗੈਨਿਕ ਹੀ ਹੁੰਦੀਆਂ ਸੀਗੀਆਂ। ਤੇ ਹੁਣ ਦੀ ਜੇ ਗੱਲ ਕਰੀਏ ਤਾਂ ਹੁਣ ਅੱਗੇ ਨਾਲੋਂ ਬਹੁਤ ਸਮਾਂ ਬਦਲ ਗਿਆ। ਬਿਲਕੁਲ ਜਿੱਦਾਂ ਤੁਸੀਂ ਕਿਹਾ ਭਾਈ ਗੰਨੇ ਚੂਪਣੇ, ਹੋਲਾ ਭੁੰਨ ਕੇ ਖਾਣੀਆਂ ਚੱਬੜੀਆਂ, ਹਨਾ। ਸੋ ਬਿਲਕੁਲ ਉਹ ਖੇਤਾਂ ਦੇ ਗੰਨੇ ਚੂਪਣੇ ਮੈਨੂੰ ਲੱਗਦਾ ਨੀ ਕਿ ਹੁਣ ਇਹਨਾਂ ਸਾਡੇ ਨਿਆਣਿਆਂ ਨੂੰ ਤਾਂ ਕੀ ਪਤਾ ਹੋਣਾ ਵੀ ਉਹ ਗੰਨੇ ਜਾ ਕੇ ਕਿੱਦਾਂ ਚੂਪੀਦੇ ਆ, ਹਨਾ। ਸੋ ਇਹਨਾਂ ਦਾ ਐਕਸਪੋਜ਼ਰ ਉਹੀ ਆਲੇ ਦੁਆਲੇ ਜੋ ਹੈਗਾ, ਬਰਗਰ ਆ, ਪੀਜ਼ੇ ਆ, ਫਾਸਟ ਫੂਡ ਆ, ਜੰਕ ਫੂਡ ਆ, ਬਥੇਰਾ ਨਾ ਕਰਦੇ ਰਹੋ ਪਰ ਫਿਰ ਵੀ ਉਹਨਾਂ ਚੀਜ਼ਾਂ ਨਾਲ ਵਾਹ ਵਾਸਤਾ ਪੈਂਦਾ ਹੀ ਆ। ਸੋ ਇਹ ਆਪਣੇ ਆਪ ਤੇ ਰੱਖਣਾ ਪੈਣਾ ਜੀ, ਕਿੰਨਾ ਕੁ ਬਚਾ ਕੇ ਰੱਖਣਾ। ਕਈ ਵਾਰ ਤਾਂ ਮੇਰੇ ਨਿਆਣੇ ਵੀ ਨੱਕ ਚੜਾ ਲੈਣਗੇ ਵੀ ਮੰਮਾ ਫੇਰ ਦਾਲ ਫੇਰ ਉਹ। ਮੈਂ ਕਹੂੰਗੀ ਬਹੁਤ ਮਾਂ ਨੂੰ ਇਹੀ ਬਣਾਉਣਾ ਹੁੰਦਾ ਹੈ ਵੀ ਮੈਂ ਤਾਂ ਇਹੀ ਬਣਾ ਸਕਦੀ ਹਾਂ ਵੀ ਖਾਣਾ ਖਾਓ, ਨਹੀਂ ਤਾਂ ਹੋਰ ਆਪਸ਼ਨ ਕੋਈ ਹੈ ਨਹੀਂ, ਫਿਰ ਪਾਣੀ ਪੀ ਕੇ ਸੌਂ ਜਾਓ। ਸੋ ਕਈ ਵਾਰੀ ਆਪਣੀ ਚਲਾਉਣੀ ਵੀ ਪੈਂਦੀ ਹੈ ਤੇ ਕਈ ਵਾਰੀ ਬੱਚਿਆਂ ਦੀ ਸੁਣਨੀ ਵੀ ਪੈਂਦੀ ਹੈ, ਫਿਰ ਕਈ ਵਾਰੀ ਉਹਨਾਂ ਨੂੰ ਉਹ ਲੈ ਕੇ ਦੇਣਾ ਵੀ ਪੈਂਦਾ ਜਾਂ ਉਹਨਾਂ ਦੇ ਅਕੋਰਡਿੰਗ ਵੀ ਚੀਜ਼ਾਂ ਬਣਾ ਕੇ ਦੇਣੀਆਂ ਪੈਂਦੀਆਂ। ਸੋ ਬੈਲੈਂਸ ਜਿਹਾ ਜ਼ਿੰਦਗੀ 'ਚ ਬਣਾ ਕੇ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੈਗਾ। ਹੁਣ ਜੇ ਅਸੀਂ ਕਹੀਏ ਭਈ ਜੋ ਦਿਨ ਅਸੀਂ ਦੇਖਿਆ ਇਹ ਉਹ ਹੀ ਦੇਖਣ, ਉਹ ਤੇ ਹੋ ਨਹੀਂ ਸਕਦਾ, ਪਰ ਫਿਰ ਵੀ ਅਸੀਂ ਹੁਣ ਉਹਨਾਂ ਦਿਨਾਂ 'ਚੋਂ ਨਿਕਲ ਕੇ ਕਿੱਦਾਂ ਦੇ ਮਾਂ ਬਾਪ ਬਣੇ ਆ ਉਹਦੇ ਅਕੋਰਡਿੰਗਲੀ ਅਸੀਂ ਉਹ ਚੀਜ਼ਾਂ ਉਹਨਾਂ ਨੂੰ ਦੱਸਣੀਆਂ, ਉਹਨਾਂ ਨੂੰ ਸਮਝਾਉਣੀਆਂ ਆ। ਗੱਲ ਇਹ ਨਹੀਂ ਹੁੰਦੀ ਉਹਨਾਂ ਨੇ ਕਿੱਥੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆ, ਇੱਥੇ ਕੀਤੀ ਆ ਜਾਂ ਪੰਜਾਬ 'ਚ ਕੀਤੀ, ਇਹੋ ਜਿਹੀ ਗੱਲ ਨਹੀਂ ਕਿ ਜੇ ਅਸੀਂ ਉਹਨਾਂ ਥਾਵਾਂ 'ਤੇ ਪੜਿਆ ਤਾਂ ਅਸੀਂ ਬੜੇ ਚੰਗੇ ਹਾਂ। ਬਸ ਜ਼ਿੰਦਗੀ ਨੂੰ ਜੀਣ ਦੀ ਇੱਕ ਜਿਹੜੀ ਕਲਾ ਆ ਉਹ ਜ਼ਰੂਰ ਆਉਣੀ ਚਾਹੀਦੀ ਆ। ਦੌੜ ਭੱਜ ਨਾ ਪੈਣ ਨਿਆਣੇ ਵੀ ਸਾਡੇ ਵਾਂਗੂ, ਬਸ ਆਪਣੀ ਜ਼ਿੰਦਗੀ ਨੂੰ ਸਹਿਜੇ ਸਹਿਜ ਮਸਤੀ ਦੇ ਨਾਲ ਚੰਗੀ ਤਰ੍ਹਾਂ ਜੀਉਣ। ਔਰ ਉਹਦੇ ਲਈ ਸਭ ਤੋਂ ਵੱਡਾ ਹੱਥ ਜਿਹੜਾ ਪੇਰੈਂਟਸ ਦਾ ਹੁੰਦਾ, ਅਸੀਂ ਉਹਨਾਂ ਦੇ ਪਿੱਛੇ ਪਿੱਛੇ ਪੈ ਰਹੇ ਨੇ, ਆਹ ਕਰ ਲਓ ਆਹ ਕਰ ਲਓ ਆਹ ਕਰ ਲਓ। ਬੈਠ ਕਿੱਦਾਂ ਗਿਆ, ਜੇ ਨਿਆਣਾ 2 ਮਿੰਟ ਸਬਰ ਨਾਲ ਬੈਠਾ ਹੋਊਗਾ ਨਾ ਤੇ ਪੇਰੈਂਟਸ ਤੋਂ ਵੀ ਨਹੀਂ ਦੇਖਿਆ ਜਾਂਦਾ ਤੂੰ ਕਿੱਦਾਂ ਆਰਾਮ ਨਾਲ ਬੈਠਾ। ਪੜ੍ਹਨਾ ਨਹੀਂ, ਚਲੋ ਉੱਠੋ ਪੜ੍ਹੋ, ਚਲੋ ਉੱਠੋ ਆਹ ਕਰੋ, ਉਹ ਕੰਮ ਕਰਨਾ ਉਹ ਕੰਮ ਕਰਨਾ। ਸੋ ਕਦੀ ਕਦੀ ਉਹਨਾਂ ਨੂੰ ਆਰਾਮ ਨਾਲ ਬੈਠ ਲੈਣ ਦੇਣਾ ਚਾਹੀਦਾ, ਜ਼ਿੰਦਗੀ ਨੂੰ ਜੀ ਲੈਣ ਦਿਓ। ਗਜ਼ਲ ਵੀ ਆ ਜੀ, ਬੱਚੋਂ ਕੇ ਨੰਨੇ ਹਾਥੋਂ ਕੋ, ਬੱਚੋਂ ਕੇ ਛੋਟੇ ਹਾਥੋਂ ਕੋ ਚਾਂਦ ਸਿਤਾਰੇ ਛੂਨੇ ਦੋ, ਚਾਰ ਕਿਤਾਬੇ ਪੜ੍ਹ ਕੇ ਵੋ ਵੀ ਹਮ ਜੈਸੇ ਹੋ ਜਾਏਗੇ। ਸੋ ਉਹਨਾਂ ਨੂੰ ਜ਼ਿੰਦਗੀ ਦੀਆਂ ਆਪਣੀਆਂ ਵੰਨਗੀਆਂ ਆਪਣੇ ਅੰਦਾਜ਼ ਦੇ ਨਾਲ ਸਿੱਖਣ ਦਿਓ, ਜਿਉਣ ਦਿਓ। ਜ਼ਿੰਦਗੀ ਉਹੀ ਹੁੰਦੀ ਹੈ ਜੋ ਅਸੀਂ ਆਪਣੇ ਅੰਦਾਜ਼ ਦੇ ਨਾਲ ਜੀ ਲੈਂਦੇ ਹਾਂ, ਹੈ ਨਾ। ਸੋ ਲਓ ਜੀ, ਧਨੀ ਸਾਹਿਬ ਵੀ ਆ ਗਿਆ। ਧਨੀ ਕਹਿੰਦਾ ਵੀ ਕੀ ਹਾਲ ਚਾਲ ਹੈ। ਸਤਿ ਸ੍ਰੀ ਅਕਾਲ ਦੀਦੀ। ਦੀਦੀ ਕਹਿੰਦੇ ਲਓ ਜੀ ਆ ਗਏ, ਕਿਵੇਂ ਹੋ? ਬਹੁਤ ਵਧੀਆ ਧਨੀ, ਠੀਕ ਠਾਕ ਵਧੀਆ। ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਸੋ ਧਨੀ ਨਾਲ ਵੀ ਮੈਂ ਵੀ ਜਦੋਂ ਸਿਡਨੀ ਗਈ ਸੀ ਧਨੀ ਨੂੰ ਮਿਲ ਕੇ ਆਈ ਸੀ। ਸੋ ਵਧੀਆ, ਬਹੁਤ ਹੀ ਵਧੀਆ ਪਰਿਵਾਰ ਹੈ ਜੀ, ਬੜੇ ਪਿਆਰੇ ਪਿਆਰੇ ਬੱਚੇ ਆ, ਔਰ ਵਾਈਫ ਵੀ ਇਹਦੀ ਹਰਦੀਪ ਬੜੀ ਨਾਈਸ ਹੈ। ਸੋ ਬਿਲਕੁਲ ਤੁਸੀਂ ਸਾਰਿਆਂ ਨਾਲ, ਤੁਹਾਡੇ ਸਾਰਿਆਂ ਨਾਲ ਇੱਕ ਪਰਿਵਾਰ ਵਾਲਾ ਰਿਸ਼ਤਾ ਬਣਿਆ ਹੋਇਆ। ਸੋ ਰਾਜਨਦੀਪ ਸਿੰਘ ਹੁਣੇ ਵੀ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਲਓ ਜੀ ਹੁਣ ਰੌਣਕਾਂ ਜਿਹੀਆਂ ਲੱਗੀਆਂ ਤੇ ਹੁਣ ਗੱਲ ਕਰਨ ਦਾ ਥੋੜਾ ਜਿਹਾ ਮਜ਼ਾ ਆਊਗਾ, ਪਰ ਗੱਲਾਂ ਹੁਣ ਮੈਂ ਤੋਰਦੀ ਹਾਂ, ਹੁਣ ਤੁਸੀਂ ਥੋੜੀ ਜਿਹੀ ਵੇਟ ਕਰੋ। ਮੈਂ ਪਹਿਲਾਂ ਤੁਹਾਡੀ ਸਾਰਿਆਂ ਦੀ ਇੰਨੀ ਦੇਰ ਵੇਟ ਕਰਦੀ ਰਹੀ ਹਾਂ। ਸੋ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਦੇ ਨਾਲ ਇੱਕ ਖਬਰਾਂ ਜਿਹੜੀਆਂ ਉਹ ਵੀ ਸੁਣ ਲਈਏ ਤੇ ਬਸ ਮੈਂ 5 ਮਿੰਟ ਚ ਫਿਰ ਵਾਪਸ ਮੁੜਦੀ ਹਾਂ ਤੇ ਲਾਉਂਦੇ ਹਾਂ ਅਸੀਂ ਆਪਣੀਆਂ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਗੁਰੂਕਾ ਬ੍ਰਿਸਵੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ affordable prices. Lakshya PTE Coaching Institute pure Australia vich apni sevaavan de rahe ne. Face to face IELTS PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com. ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਬੁੱਧਵਾਰ 19 ਫਰਵਰੀ 2020 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਫੱਗਣ ਮਹੀਨੇ ਦੀ 7 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ, KVTV ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟ ਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੇ ਵਿਚ ਸਭ ਤੋਂ ਪਹਿਲਾਂ ਗੱਲ ਪੰਜਾਬ ਦੇ ਉਨ੍ਹਾਂ ਪਾਣੀਆਂ ਦੀ ਕਰੀਏ ਜਿਨ੍ਹਾਂ ਦੀ ਕਦੇ ਮਿਸਾਲ ਦਿੱਤੀ ਜਾਇਆ ਕਰਦੀ ਸੀ। ਬਹਿਰਾਲ ਇੱਕ ਰਿਪੋਰਟ ਦੇ ਮੁਤਾਬਕ ਪੰਜਾਬ ਦਾ 40% ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ, ਕਿਉਂਕਿ ਇਸ ਦੇ ਵਿਚ ਖਤਰਨਾਕ ਰਸਾਇਣ, ਧਾਤਾਂ ਅਤੇ ਰੇਡੀਓ ਐਕਟਿਵ ਸਮੱਗਰੀ ਦੀ ਮਾਤਰਾ ਮਿੱਥੇ ਹੋਏ ਮਿਆਰਾਂ ਨਾਲੋਂ ਕਿਤੇ ਵੱਧ ਹੈ। ਕੈਗ ਨੇ ਆਪਣੀ ਰਿਪੋਰਟ ਦੇ ਵਿਚ ਆਖਿਆ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿਚ ਮਿੱਥੀ ਹੱਦ ਨਾਲ ਵੱਧ ਇਹ ਸਾਰੇ ਹੀ ਤੱਤ ਮਿਲੇ ਨੇ। ਸੋ ਮਨੁੱਖੀ ਵਰਤੋਂ ਦੀ ਗੱਲ ਤਾਂ ਛੱਡੋ, ਪੰਜਾਬ ਦਾ 10% ਧਰਤੀ ਹੇਠਲਾ ਪਾਣੀ ਤਾਂ ਸਿੰਜਾਈ ਲਈ ਵੀ ਵਰਤੋਂ ਯੋਗ ਨਹੀਂ ਰਿਹਾ। ਕੁੱਲ ਮਿਲਾ ਕੇ 30% ਜ਼ਮੀਨੀ ਪਾਣੀ ਮਿੱਥੇ ਮਿਆਰ ਨਾਲ ਵੱਧ ਖਾਰਾ ਹੈ, ਜੋ ਕਿ ਪੂਰੀ ਤਰ੍ਹਾਂ ਅਸੁਰੱਖਿਅਤ ਹੈ। ਮੋਟੇ ਤੌਰ ਤੇ ਦੇਖਿਆ ਜਾਵੇ ਤੇ ਪੰਜਾਬ ਦੇ 5 ਜ਼ਿਲ੍ਹਿਆਂ, ਜਿਨ੍ਹਾਂ ਦੇ ਵਿਚ ਅੰਮ੍ਰਿਤਸਰ ਸਾਹਿਬ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਮੁਕਤਸਰ ਸਾਹਿਬ ਦੇ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਦੂਸ਼ਿਤ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਸੂਬੇ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ, ਬਰਨਾਲਾ ਤੇ ਸੰਗਰੂਰ ਵਿਚਲੇ ਪਾਣੀ ਵਿਚ ਭਾਰੀ ਧਾਤਾਂ ਦੇ ਇਲਾਵਾ ਯੂਰੇਨੀਅਮ ਯਾਨੀ ਕਿ ਰੇਡੀਓ ਐਕਟਿਵ ਸਮੱਗਰੀ ਦੀ ਮਾਤਰਾ ਲੋੜ ਨਾਲੋਂ ਵੱਧ ਪਾਈ ਗਈ ਹੈ। ਇਹੀ ਵਜ੍ਹਾ ਹੈ ਕਿ ਮਾਲਵੇ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਲਾ ਪੀਲੀਆ ਅਤੇ ਕੈਂਸਰ ਹੱਦੋਂ ਪਰੇ ਪੂਰੀ ਤਰ੍ਹਾਂ ਛਾਏ ਹੋਏ ਨੇ। ਤੇ ਇਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਅਕਾਲੀ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਬਿਜਲੀ ਪਲਾਂਟਾਂ ਨਾਲ ਕੀਤੇ ਸਮਝੌਤਿਆਂ ਬਾਰੇ ਵਾਈਟ ਪੇਪਰ ਲਿਆਉਣ ਦਾ ਸਟੈਂਡ ਬਦਲਦਿਆਂ ਹੁਣ ਇਹ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਸਮਝੌਤਿਆਂ ਬਾਰੇ ਮੁੜ ਗੌਰ ਕਰੇਗੀ ਅਤੇ ਲੋਕਾਂ ਨੂੰ ਸਸਤੀ ਬਿਜਲੀ ਦੇਣੀ ਯਕੀਨੀ ਬਣਾਏਗੀ। ਯਾਦ ਰਹੇ ਇਸ ਤੋਂ ਪਹਿਲਾਂ ਕਾਂਗਰਸੀ ਹੋਣ ਦੇ ਬਾਵਜੂਦ ਜਲੰਧਰ ਇਲਾਕੇ ਦੇ MLA ਅਤੇ ਉੱਘੇ ਸਾਬਕਾ ਖਿਡਾਰੀ ਸਰਦਾਰ ਪ੍ਰਗਟ ਸਿੰਘ ਨੇ ਇਸ ਮਾਮਲੇ ਉੱਤੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਕਰਦਿਆਂ ਕਾਫੀ ਲੰਮੇ ਹੱਥੀਂ ਲਿਆ ਸੀ। ਕੈਪਟਨ ਅਮਰਿੰਦਰ ਸਿੰਘ ਪਿਛਲੇ 3 ਸਾਲਾਂ ਵਿੱਚ ਇਸ ਮਾਮਲੇ ਵਿੱਚ ਸਿਰ ਵਿੱਚੋਂ ਪੂਣੀ ਵੀ ਨਹੀਂ ਕੱਟ ਸਕੇ। ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਾਰੇ ਚਰਚਾ ਕਰੀਏ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗਿੱਲ ਰੋਡ ਸਥਿਤ ਇੰਡੀਆ ਇੰਫੋਲਾਈਨ ਫਾਈਨਾਂਸ ਕੰਪਨੀ ਜੋ ਕਿ ਸੋਨਾ ਗਹਿਣੇ ਰੱਖਣ ਵਾਲੀ ਕੰਪਨੀ ਹੈ ਉਨ੍ਹਾਂ ਦੇ ਦਫ਼ਤਰ ਉੱਤੇ ਅੱਜ 4 ਲੁਟੇਰਿਆਂ ਨੇ ਡਾਕਾ ਮਾਰਿਆ ਅਤੇ 20 ਮਿੰਟਾਂ ਵਿੱਚ 12 ਕਰੋੜ ਰੁਪਏ ਦੀ ਕੀਮਤ ਦਾ 30 ਕਿਲੋ ਸੋਨਾ ਲੁੱਟ ਕੇ ਫਰਾਰ ਹੋ ਗਏ। ਇਸ ਕੰਪਨੀ ਦੇ ਐਨ ਸਾਹਮਣੇ ਪੁਲਿਸ ਦਾ ਕ੍ਰਾਈਮ ਜਾਂਚ ਏਜੰਸੀ ਦਾ ਥਾਣਾ ਸਥਿਤ ਹੈ ਪਰ ਫਿਰ ਵੀ ਕਾਰ ਸਵਾਰ ਪੂਰੀ ਦਲੇਰੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਕੰਪਨੀ ਨੂੰ ਬਾਹਰੋਂ ਤਾਲਾ ਲਾ ਕੇ ਫਰਾਰ ਹੋ ਗਏ ਦੱਸੇ ਜਾਂਦੇ ਨੇ। ਉਧਰ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਦੇ ਵਿੱਚ ਖੇਡਣਗੇ ਕਬੱਡੀ ਖਿਡਾਰੀਆਂ ਦੀ ਟੀਮ ਬੁਰੀ ਤਰ੍ਹਾਂ ਵਿਵਾਦਾਂ ਦੇ ਵਿੱਚ ਘਿਰੀ ਹੋਈ ਹੈ ਹੁਣ ਜਦੋਂ ਕਿ ਬੀਤੇ ਕੱਲ ਪਾਕਿਸਤਾਨ ਤੋਂ ਪਰਤੇ ਇਹਨਾਂ ਕਬੱਡੀ ਦੇ ਮੈਂਬਰਾਂ ਦੀ ਨੁਮਾਇੰਦਗੀ ਕਰਦਿਆਂ ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾਲਾ ਨੇ ਦੱਸਿਆ ਕਿ ਉਹ ਭਾਰਤ ਦੀ ਕਬੱਡੀ ਟੀਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਦੇ ਮੌਕੇ ਸਮਰਪਿਤ ਵਿਸ਼ਵ ਕਬੱਡੀ ਕੱਪ ਜੋ ਲਾਹੌਰ ਚ ਕਰਵਾਇਆ ਗਿਆ ਉਸ ਵਿੱਚ ਹਿੱਸਾ ਲੈਣ ਲਈ ਗਈ ਸੀ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਕੌਮੀ ਕਬੱਡੀ ਫੈਡਰੇਸ਼ਨ ਨੂੰ ਅਣਅਧਿਕਾਰਤ ਕਬੱਡੀ ਟੀਮ ਦੇ ਪਾਕਿਸਤਾਨ ਦੇ ਵਿੱਚ ਸਰਕਲ ਸਟਾਈਲ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਕਰਨ ਦੇ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਉਧਰ ਕ੍ਰਿਕਟ ਦੇ ਪ੍ਰੇਮੀਆਂ ਦੇ ਲਈ ਖ਼ਬਰ ਹੈ ਕਿ IPL 13ਵੇਂ ਸੀਜ਼ਨ ਦੇ 2020 ਵਰ੍ਹੇ ਦੇ ਦੌਰਾਨ ਹੋਣ ਵਾਲੇ ਮੈਚਾਂ ਦਾ ਰੂਪਰੇਖਾ ਜਾਂ ਟਾਈਮ ਟੇਬਲ ਜਾਰੀ ਹੋ ਗਿਆ। IPL 13 ਦੇ ਸੀਜ਼ਨ ਦਾ ਆਗਾਜ਼ 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਵਿੱਚ ਹੋਵੇਗਾ ਅਤੇ ਨਾਲ ਨਾਲ ਇਨ੍ਹਾਂ ਸਾਰੇ ਮੈਚਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਖਿਡਾਰੀ ਕ੍ਰਿਕਟ ਮੈਚ ਨੂੰ ਇੱਕ ਸਰਕਸ ਦੀ ਤਰ੍ਹਾਂ ਖੇਡਣਗੇ ਜਿਸ ਦੇ ਵਿੱਚ ਮੰਡੀਆਂ ਦੇ ਭਾਅ ਵਾਂਗਰ ਖਿਡਾਰੀਆਂ ਦੇ ਹੁਨਰ ਦਾ ਮੁੱਲ ਪਏਗਾ। ਇਹ ਵੀ ਯਾਦ ਕਰਾਉਣਾ ਚਾਹਾਂਗੇ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਪਹਿਲਾ ਕ੍ਰਿਕਟ ਟੈਸਟ ਮੈਚ 21 ਫਰਵਰੀ ਨੂੰ ਬੇਸਨ ਰਿਜ਼ਰਵ ਵਲਿੰਗਟਨ ਵਿਖੇ ਖੇਡਿਆ ਜਾਣਾ ਜਦਕਿ ਦੂਸਰਾ ਮੈਚ 29 ਫਰਵਰੀ ਨੂੰ ਕ੍ਰਾਈਸਟ ਚਰਚ ਦੇ ਵਿੱਚ ਖੇਡਿਆ ਜਾਵੇਗਾ। ਇਨ੍ਹਾਂ ਮੈਚਾਂ ਦੇ ਵਿੱਚ ਨਿਊਜ਼ੀਲੈਂਡ ਵੱਲੋਂ ਟ੍ਰੈਂਟ ਬੋਲਟ ਵਾਪਸੀ ਕਰ ਰਹੇ ਨੇ ਅਤੇ ਇਸ ਪਹਿਲੇ ਟੈਸਟ ਮੈਚ ਦੇ ਦੌਰਾਨ ਨਿਊਜ਼ੀਲੈਂਡ ਦੇ ਖਿਡਾਰੀ ਰੌਸ ਟੇਲਰ 100ਵਾਂ ਟੈਸਟ ਮੈਚ ਖੇਡਣ ਵਾਲੇ ਸ਼ਾਨਦਾਰ ਖਿਡਾਰੀ ਬਣ ਜਾਣਗੇ। ਇਨ੍ਹਾਂ ਹੀ ਨਹੀਂ ਨਿਊਜ਼ੀਲੈਂਡ ਵੱਲੋਂ ਏਜਾਜ਼ ਪਟੇਲ ਨਾਂ ਦਾ ਇੱਕ ਭਾਰਤੀ ਖਿਡਾਰੀ ਵੀ ਸਪਿਨਰ ਦੇ ਤੌਰ ਦੇ ਉੱਤੇ ਸ਼ਿਰਕਤ ਕਰੇਗਾ। ਸ਼ਾਇਰੀ ਦੀ ਗੱਲ ਹੋਵੇ ਤੇ ਮੰਗਤ ਚੰਚਲ ਹੋਣਾ ਨੂੰ ਯਾਦ ਕਰਦੇ ਹਾਂ। ਐਸੀ ਤਿੱਖੀ ਨੋਕ ਤੂੰ ਰੱਖੀ ਹਰਫਾਂ ਦੀ ਹਰ ਸੀਨੇ ਹਰ ਦਿਲ ਦੇ ਵਿੱਚ ਉਤਰ ਜਾਵੀਂ ਕੂੜ ਕਬਾੜ ਨਹਿਰਾਂ ਨਾ ਇਕੱਠਾ ਕਰ ਜਾਵੀਂ ਕੁਝ ਇੱਕ ਸਫਿਆਂ ਤੇ ਚਾਨਣ ਵੀ ਧਰ ਜਾਵੀਂ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਤੋਲ ਟੁੱਟਾ ਦਿਲ ਦਾ ਦਿਲ ਨੂੰ ਸਕੂਨ ਨਹੀਂ ਉਹ ਮਿਲਦਾ ਅੱਖੀਆਂ ਤੋਲ ਟੁੱਟਾ ਦਿਲ ਦਾ ਦਿਲ ਨੂੰ ਸਕੂਨ ਨਹੀਂ ਉਹ ਮਿਲਦਾ ਦੋਨੇ ਹੱਥ ਜੋੜਾ ਅੱਗੇ ਰੱਬ ਦੇ ਕਰ ਹੱਲ ਸਾਡੀ ਮੁਸ਼ਕਿਲ ਦਾ ਤੂੰ ਅੱਖ ਸੱਜਣਾ ਮੈਂ ਕੱਖ ਸੱਜਣਾ ਬੜੇ ਦੁੱਖ ਚਿੰਦੜੀ ਸਹਿੰਦੀ ਏ ਤੇਰੇ ਬਿਨਾਂ ਦਿਲ ਜਿਹਾ ਨਹੀਂ ਲੱਗਦਾ ਹੈ ਜਾਨ ਤੜਪਦੀ ਰਹਿੰਦੀ ਏ ਤੇਰੇ ਬਿਨਾਂ ਦਿਲ ਜਿਹਾ ਨਹੀਂ ਲੱਗਦਾ ਹੈ ਜਾਨ ਤੜਪਦੀ ਰਹਿੰਦੀ ਏ
ਜਿਹਾ ਨਹੀਂ ਲੱਗਦਾ ਹਜਾਨ ਤੜਪਦੀ ਰਹਿੰਦੀ ਏ ਤੇਰੇ ਬਿਨਾਂ ਦਿਲ ਜਿਹਾ ਨਹੀਂ ਲੱਗਦਾ ਹਜਾਨ ਤੜਪਦੀ ਰਹਿੰਦੀ ਲੱਗਦਾ ਹਜਾਨ ਤੜਪਦੀ ਰਹਿੰਦੀ ਏ ਤੇਰੇ ਬਿਨਾਂ ਦਿਲ ਜਿਹਾ ਨਹੀਂ ਲੱਗਦਾ ਹਜਾਨ ਤੜਪਦੀ ਰਹਿੰਦੀ ਏ
ਜੀ ਬ੍ਰੇਕ ਤੋਂ ਬਾਅਦ ਤੇ ਇਸ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹਾਂ ਸੋ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਔਰ ਲਹਿਰਾਂ ਬਿਲਕੁਲ ਜਿੱਦਾਂ ਮੈਂ ਕਹਿੰਦੀ ਹੁੰਦੀ ਹਾਂ ਲਹਿਰਾਂ ਹੁੰਦੀਆਂ ਸਾਡੇ ਜਜ਼ਬਾਤਾਂ ਦੀਆਂ ਸਾਡੇ ਯਾਦਾਂ ਦੀਆਂ ਸਾਡੇ ਖਿਆਲਾਂ ਦੀਆਂ ਕੁਝ ਬੀਤੇ ਹੋਏ ਕੱਲ ਦੀਆਂ ਕੁਝ ਵਰਤਮਾਨ ਦੀਆਂ ਤੇ ਕੁਝ ਆਉਣ ਵਾਲੇ ਸਮੇਂ ਦੀਆਂ ਸੋ ਬਿਲਕੁਲ ਜੀ ਵਧੀਆ ਲੱਗਦਾ ਜਦੋਂ ਤੁਹਾਡੇ ਸਾਰਿਆਂ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਕਰਦੀਆਂ ਕੁਝ ਆਪਣੀਆਂ ਕਹਿੰਦੀਆਂ ਕੁਝ ਤੁਹਾਡੀਆਂ ਸੁਣਦੀਆਂ ਇਹੀ ਪ੍ਰੋਗਰਾਮ ਹੁੰਦਾ ਜੀ ਲਹਿਰਾਂ ਸੋ ਬਿਲਕੁਲ ਬੁੱਧਵਾਰ ਦੀ ਸਵੇਰ ਐਡੀਲੇਡ ਦੇ ਵਿੱਚ ਚਹਿਲ ਪਹਿਲ ਸ਼ੁਰੂ ਹੋ ਚੁੱਕੀ ਆ ਬੱਚੇ ਸਕੂਲ ਜਾਣੇ ਸ਼ੁਰੂ ਹੋ ਗਏ ਆ ਲੋਕੀ ਕੰਮਾਂ ਕਾਰਾਂ ਤੇ ਨਿਕਲ ਗਏ ਆ ਤੇ ਬੁੱਧਵਾਰ ਦਾ ਦਿਨ ਮੇਰਾ ਹੁੰਦਾ ਜੀ ਫ੍ਰੀ ਰਿਲੈਕਸ ਜਿਹਾ ਕਿਉਂਕਿ ਸਿਰਫ ਮੈਂ ਰੱਖਿਆ ਹੋਇਆ ਤੁਹਾਡੇ ਲਈ ਸੋ ਬੁੱਧਵਾਰ ਦੀ ਸਵੇਰ ਹੀ ਵਧੀਆ ਹੋ ਜਾਂਦੀ ਹੈ ਜੀ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ ਤੇ ਦਿਨ ਫਿਰ ਮੇਰਾ ਬੜਾ ਵਧੀਆ ਨਿਕਲਦਾ ਹੈ ਸੋ ਤੁਸੀਂ ਸੁਣਾਓ ਕਿਵੇਂ ਚੱਲ ਰਿਹਾ ਹੈ ਕੀ ਕਰ ਰਹੇ ਹੋ ਅੱਜ ਦੀ ਸਵੇਰ ਦੇ ਵਿੱਚ ਸੋ ਮੇਜਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਿਡਨੀ ਤੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਮੇਜਰ ਜੀ ਕੀ ਹਾਲ ਚਾਲ ਹੈ ਸਿਡਨੀ ਦੇ ਵਿੱਚ ਅੱਜ ਵਧੀਆ ਦਿਨ ਆ ਧੁੱਪ ਚੜੀ ਹੋਈ ਹੈ ਹਨਾ ਸੋ ਇੰਜੋਏ ਕਰੋ ਜੀ ਮੌਸਮ ਨੂੰ ਜਿੱਥੇ ਕਿਤੇ ਬੈਠੇ ਹੋ ਤੁਸੀਂ ਤੇ ਨਾਲ ਹੀ ਨਾਲ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਜ਼ਰੂਰ ਸਾਂਝੀਆਂ ਕਰਦੇ ਰਹੋ ਸੋ ਮੈਂ ਵੀ ਆਪਣੇ ਦਿਲ ਦੀਆਂ ਗੱਲਾਂ ਕਰੀ ਜਾਂਦੀ ਹਾਂ ਜੀ ਤੁਹਾਡੇ ਦੇ ਨਾਲ ਔਰ ਪਿੰਡ ਦੀ ਗੱਲ ਸ਼ੁਰੂ ਕੀਤੀ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੇ ਮੈਨੂੰ ਮੈਂ ਦੱਸਾਂ ਵੀ ਮੈਨੂੰ ਲੱਗਦਾ ਹੁੰਦਾ ਬਈ ਪਤਾ ਨੀ ਕਿਉਂ ਇੰਨਾ ਗੂੜਾ ਰਿਸ਼ਤਾ ਉਹਨਾਂ ਪਿੰਡਾਂ ਦੇ ਨਾਲ ਉਹਨਾਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਸੋ ਇੱਕ ਤੁਹਾਨੂੰ ਚਲੋ ਮੈਂ ਇੱਕ ਵਾਰੀ ਮੈਂ ਆਪਣੀ ਪਹਿਲਾਂ ਵੀ ਲਿਖੀ ਹੋਈ ਕਵਿਤਾ ਸੁਣਾਈ ਸੀ ਔਰ ਅੱਜ ਇੱਕ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਕਿ ਮੇਰੇ ਵਾਂਗੂ ਤੁਸੀਂ ਵੀ ਸਭ ਆਪਣੇ ਪਿੰਡ ਨੂੰ ਮਿਸ ਕਰਦੇ ਹੋ ਹੈ ਨਾ ਤੇ ਇੱਕ ਚਲੋ ਮੈਂ ਤੁਹਾਨੂੰ ਹੋਰ ਸੁਣਾਉਂਦੀ ਹਾਂ ਪਤਾ ਨੀ ਸ਼ਾਇਦ ਮੈਂ ਪਹਿਲਾਂ ਸੁਣਾਈ ਵੀ ਹੋਵੇ ਤੁਹਾਨੂੰ ਕਿਤੇ ਪਰ ਇਹ ਜਿਹੜੀ ਕਵਿਤਾ ਕਹਿ ਲਓ ਕਵਿਤਾ ਕੀ ਹੈ ਜੀ ਜਜ਼ਬਾਤ ਹੈ ਮੇਰੇ ਦਿਲ ਦੇ ਬੜੀ ਕਰੀਬ ਹੈ ਚਲੋ ਅੱਜ ਮੈਂ ਤੁਹਾਡੇ ਨਾਲ ਇਹ ਸਾਂਝੀ ਕਰਦੀ ਹਾਂ ਇਸ ਤਰ੍ਹਾਂ ਜੀ ਕੁਝ ਸਵਾਲ ਹੈ ਆਪਣੇ ਆਪ ਨਾਲ ਤੇ ਫਿਰ ਆਪਣੇ ਆਪ ਹੀ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹੀ ਅਸਮਾਨ ਉਹੀ ਚੰਦ ਉਹੀ ਤਾਰੇ ਨੇ ਉਹੀ ਅਸਮਾਨ ਉਹੀ ਚੰਦ ਉਹੀ ਤਾਰੇ ਨੇ ਉਹੀ ਰੁੱਖ ਉਹੀ ਫੁੱਲ ਉਹੀ ਤਾਂ ਨਜ਼ਾਰੇ ਨੇ ਫੇਰ ਵੀ ਇਹ ਕੁਝ ਜੋ ਗੁਆਚਾ ਜਿਹਾ ਲੱਗਦਾ ਹੈ ਖੋਰੇ ਕੀ ਹੈ ਖੁੱਸਾ ਜਿਹਨੂੰ ਲੱਭਦੇ ਪਏ ਸਾਰੇ ਨੇ ਚੰਗਾ ਚੋਸਾ ਖਾਣ ਨੂੰ ਤੇ ਪਹਿਨਦੇ ਵੀ ਸੋਹਣਾ ਹਾਂ ਪਹਿਲਾਂ ਨਾਲੋਂ ਵੱਡਾ ਘਰ ਫੇਰ ਕਾਹਦਾ ਰੋਣਾ ਆ ਮੰਜਿਆਂ ਦੀ ਜਗ੍ਹਾ ਹੁਣ ਬੈਡ ਉੱਤੇ ਸੋਨੇ ਆ ਨਹੀਂ ਉਹ ਲੱਗੇ ਘਰ ਏਸੀ ਨਹੀਂ ਉਹ ਪੱਖੀਆਂ ਕਮਾਉਂਦੇ ਆ ਟੀਵੀ ਲੈਪਟਾਪ ਕਾਰਾਂ ਨਹੀਂ ਕੋਈ ਵੱਡੀ ਚੀਜ਼ ਖੁੱਲਾ ਹਾਂ ਕਮਾਉਂਦੇ ਕਰਦੇ ਹਾਂ ਪੂਰੀ ਹਰ ਰੀਝ ਬਾਲ ਬੱਚੇ ਪੜ੍ਹਦੇ ਨੇ ਵੱਡਿਆਂ ਸਕੂਲਾਂ ਵਿੱਚ ਬਾਲ ਬੱਚੇ ਪੜ੍ਹਦੇ ਨੇ ਵੱਡਿਆਂ ਸਕੂਲਾਂ ਵਿੱਚ ਭੁੱਲਦੇ ਨਾ ਸੌਰੀ ਕਹਿਣਾ ਰਹਿੰਦੇ ਨੇ ਸਕੂਲਾਂ ਵਿੱਚ ਬਿਜਲੀ ਦੇ ਕੱਟ ਹੁਣ ਬੀਤੀ ਹੋਈ ਗੱਲ ਨੇ ਬਿਜਲੀ ਦੇ ਕੱਟ ਹੁਣ ਬੀਤੀ ਹੋਈ ਗੱਲ ਨੇ ਨਾ ਹੈ ਸਮੱਸਿਆ ਹਰ ਚੀਜ਼ ਦਾ ਹੱਲ ਹੈ ਲੌਂਗ ਡਰਾਈਵ ਤੇ ਵੀਕਐਂਡ ਦੀਆਂ ਰੌਣਕਾਂ ਪੱਬਾਂ ਤੇ ਕਲੱਬਾਂ ਵਿੱਚ ਵਾਰੇ ਤੇ ਨਿਆਰੇ ਨੇ ਉਹੀ ਅਸਮਾਨ ਉਹੀ ਚੰਦ ਉਹੀ ਤਾਰੇ ਨੇ ਉਹੀ ਰੁੱਖ ਉਹੀ ਫੁੱਲ ਉਹੀ ਤੇ ਨਜ਼ਾਰੇ ਨੇ ਫੇਰ ਵੀ ਇਹ ਕੁਝ ਜੋ ਗੁਆਚਾ ਜਿਹਾ ਲੱਗਦਾ ਖੋਰੇ ਕੀ ਏ ਖੁੱਸਾ ਜਿਹਨੂੰ ਲੱਭਦੇ ਪਏ ਸਾਰੇ ਨੇ ਫਿਰ ਇਹਦਾ ਜਵਾਬ ਮੈਨੂੰ ਇਹ ਲੱਗਾ ਕਿ ਜੋ ਹੈ ਗੁਆਚਾ ਹੋ ਸਕਦਾ ਹੈ ਬਚਪਨ, ਜੋ ਹੈ ਗੁਆਚਾ ਹੋ ਸਕਦਾ ਹੈ ਬਚਪਨ, ਸਾਦਗੀ ਮਾਸੂਮੀਅਤ ਤੇ ਜ਼ਿੰਦਗੀ ਦਾ ਸੱਚਾਪਨ, ਮਾਂ ਦਾ ਪਿਆਰ ਅਤੇ ਬਾਪੂ ਦੀਆਂ ਝਿੜਕਾਂ, ਕੀ ਹੈ ਪਾਇਆ ਤੇ ਕੀ ਖੋਇਆ ਬੈਠੀ ਅੱਜ ਰਿੜਕਾਂ, ਹਾਰਿਆਂ ਦੇ ਦੁੱਧ ਦੀਆਂ ਕੜੀਆਂ ਮਲਾਈਆਂ, ਹਾਰਿਆਂ ਦੇ ਦੁੱਧ ਦੀਆਂ ਕੜੀਆਂ ਮਲਾਈਆਂ, ਦਰੀਆਂ ਗਲੀਚੇ ਤੇ ਉਹ ਪੋਲੀਆਂ ਰਜਾਈਆਂ, ਲਾ ਕੇ ਫਰਾਟਾ ਅਸੀਂ ਕੋਠਿਆਂ ਤੇ ਸੌਂਦੇ ਸੀ, ਸੌਣ ਤੋਂ ਪਹਿਲਾਂ ਰੋਜ਼ ਰੱਬ ਨੂੰ ਧਿਆਉਂਦੇ ਸੀ, ਚੰਦ ਤਾਰੇ ਰਹਿੰਦੇ ਸੀ ਅੱਧੀ ਰਾਤ ਤੱਕ ਤੱਕਦੇ, ਬਾਤਾਂ ਤੇ ਬੁਝਾਰਤਾਂ ਪਾਉਂਦੇ ਸੀ ਨਹੀਂ ਥੱਕਦੇ, ਬਿਜਲੀ ਸੀ ਜਾਂਦੀ ਮਾਂ ਪੱਖੀਆਂ ਸੀ ਝੱਲਦੀ, ਬਸ ਰੋਜ਼ ਰਾਤ ਸਾਡੀ ਇੰਜ ਹੀ ਸੀ ਢਲਦੀ, ਸੂਰਜ ਤੋਂ ਪਹਿਲਾਂ ਪੈਂਦੀ ਚਾਟੀ ਚ ਮਧਾਣੀ ਸੀ, ਖੇਤਾਂ ਵੱਲ ਤੁਰ ਪੈਂਦੀ ਬਲਦਾਂ ਦੀ ਢਾਣੀ ਸੀ, ਅੰਬ ਅਮਰੂਦ ਕਦੇ ਜਾਮਣਾ ਸੀ ਤੋੜਦੇ ਤੇ ਬਾਪੂ ਨਾਲ ਖੇਤਾਂ ਵਿੱਚ ਨੱਕੇ ਵੀ ਸੀ ਮੋੜਦੇ, ਸ਼ੰਭ ਵਿੱਚ ਸ਼ਾਹ ਤੇ ਕਦੇ ਲੋਡਾ ਵੇਲਾ ਲੈ ਕੇ ਜਾਣਾ। ਤੁਸੀਂ ਮੈਨੂੰ ਦੱਸਿਓ ਸ਼ੰਭ ਕੀ ਹੁੰਦਾ? ਹੁਣ ਸਾਡੇ ਇਲਾਕੇ ਚ ਹੁੰਦਾ ਸੀ ਸ਼ੰਭ ਵਿੱਚ ਸ਼ਾਹ ਤੇ ਕਦੇ ਲੋਡਾ ਵੇਲਾ ਲੈ ਕੇ ਜਾਣਾ, ਖੂਹ ਵਾਲੇ ਖੇਤ ਬਹਿ ਕੇ ਪੜਨਾ ਤੇ ਚੂਰੀ ਖਾਣਾ, ਤੂੜੀ ਦੇ ਉਹ ਕੁੱਪ ਤੇ ਉਹ ਦਾਣਿਆਂ ਦੀ ਕੋਠੀਆਂ, ਗਿਆਰੀਆਂ ਤੇ ਰੱਖ ਰੱਖ ਸੇਕੀਆਂ ਜੋ ਰੋਟੀਆਂ, ਹਾੜ ਦੇ ਪੁਰੇ ਦੀ ਵਾਦਾ ਬੁੱਲਾ ਸੀ ਜਦੋਂ ਵਗਦਾ, ਹਾੜ ਦੇ ਪੁਰੇ ਦੀ ਵਾਦਾ ਬੁੱਲਾ ਸੀ ਜਦੋਂ ਵਗਦਾ। ਹੁਣ ਇਹ ਸਾਰੇ ਸਾਲ ਦੀਆਂ ਗੱਲਾਂ ਤੁਹਾਡੇ ਨਾਲ ਕੁਛ ਕਰ ਰਹੀ ਹਾਂ ਵੀ ਪੂਰੇ ਸਾਲ ਚ ਕੀ ਹੁੰਦਾ ਹੁੰਦਾ ਸੀ। ਸੋ ਹਾੜ ਤੋਂ ਸ਼ੁਰੂ ਹੋਇਆ, ਹਾੜ ਦੇ ਪੁਰੇ ਦੀ ਵਾਦਾ ਬੁੱਲਾ ਸੀ ਜਦੋਂ ਵਗਦਾ, ਏਸੀ ਨਾਲੋਂ ਕਿਤੇ ਵੱਧ ਠੰਡਾ ਸੀ ਉਹ ਲੱਗਦਾ, ਸੌਣ ਦੀ ਘਟਾ ਤੇ ਭਾਦੋਂ ਦੀ ਬੁਛਾਰ ਨਾਲ ਲੈ ਕੇ ਆਉਂਦੀ ਸੀ ਤੀਆਂ ਦੇ ਤਿਉਹਾਰ, ਪੈਂਦੀਆਂ ਸੀ ਪੀਂਗਾ ਖੀਰ ਪੂੜੇ ਖਾਂਦੇ ਹੁੰਦੇ ਸੀ ਤੇ ਰੱਖੜੀਆਂ ਬੰਨ ਕੇ ਸਕੂਲ ਜਾਂਦੇ ਹੁੰਦੇ ਸੀ, ਅੱਸੂ ਕੱਤੇ ਵਿੱਚ ਫਿਰ ਦੀਵਾਲੀ ਜਦੋਂ ਆਉਂਦੀ ਸੀ, ਅੱਸੂ ਕੱਤੇ ਵਿੱਚ ਫਿਰ ਦੀਵਾਲੀ ਜਦੋਂ ਆਉਂਦੀ ਸੀ, ਕੀ ਦੱਸਾਂ ਕਿੰਨੀਆਂ ਉਹ ਰੌਣਕਾਂ ਲਿਆਉਂਦੀ ਸੀ, ਰਾਮ ਲੀਲਾ ਲੱਗਦੀ ਤੇ ਰਾਵਣ ਸੀ ਸਾੜਦੇ, ਦੀਵੇ ਸੀ ਜਗਾਉਂਦੇ, ਅਸਤਬਾਜ਼ੀਆਂ ਸੀ ਚਾੜਦੇ, ਪੋਹ ਮਾਘ ਖਾਂਦੇ ਸਾਗ ਤੇ ਸੇਕਦੇ ਸੀ ਧੂਣੀਆਂ, ਪੋਹ ਮਾਘ ਖਾਂਦੇ ਸਾਗ ਸੇਕਦੇ ਸੀ ਧੂਣੀਆਂ, ਕੱਤਦੀ ਸੀ ਦਾਦੀ ਅਸੀਂ ਗਿਣਦੇ ਸੀ ਪੂਣੀਆਂ, ਫੱਗਣ ਤੇ ਚੇਤ ਵਿੱਚ ਉੱਡਦੇ ਪਤੰਗ ਸੀ, ਖੇਡਦੇ ਹੋਲੀ ਅਸੀਂ ਬਣ ਕੇ ਮਲੰਗ ਸੀ, ਲੱਗਦੇ ਵਿਸਾਖ ਵਿੱਚ ਥਾਂ ਥਾਂ ਤੇ ਮੇਲੇ ਸੀ ਕਿੱਥੇ ਉਹ ਗੁਆਚ ਗਏ ਵੇਖੇ ਜਿਹੜੇ ਮੇਲੇ ਸੀ। ਅੱਛਾ ਜੀ, ਜੇਠ ਵਿੱਚ ਪੈਂਦੀਆਂ ਸੀ ਸਕੂਲਾਂ ਵਿੱਚ ਛੁੱਟੀਆਂ, ਜੇਠ ਵਿੱਚ ਪੈਂਦੀਆਂ ਸੀ ਸਕੂਲਾਂ ਵਿੱਚ ਛੁੱਟੀਆਂ ਤੇ ਬੱਲੇ ਬੱਲੇ ਉਦੋਂ ਅਸੀਂ ਮੌਜਾਂ ਬਹੁਤ ਲੁੱਟੀਆਂ, ਮਾਮਿਆਂ ਦੇ ਜਾਂਦੇ ਨਾਨੀ ਨੂੰ ਚੜ ਜਾਂਦਾ ਚਾਹ ਸੀ, ਬੂਹੇ ਵਿੱਚ ਖੜੀ ਹੋ ਕੇ ਤੱਕਦੀ ਉਹ ਰਾਹ ਸੀ, ਹੱਥਾਂ ਨਾਲ ਵੱਟੀਆਂ ਉਹ ਸੇਵੀਆਂ ਖਵਾਉਂਦੀ ਸੀ, ਗੋਦ ਚ ਬਿਠਾ ਕੇ ਰੋਜ਼ ਬਾਤਾਂ ਉਹ ਸੁਣਾਉਂਦੀ ਸੀ, ਲੱਭਾਂ ਉਹੀ ਉਹ ਗੋਦੀ ਭੁੱਲਾ ਮਾਪਿਆਂ ਦਾ ਰਾਹ, ਜ਼ਿੰਦਗੀ ਸੀ ਜਿਉਂਦੇ ਬਸ ਲੈਂਦੇ ਹੁਣ ਸਾ, ਪੀਂਦੇ ਸੀ ਹੋਬਲੂ ਤੇ ਖਾਂਦੇ ਸੀ ਬੋਲੀਆਂ, ਪਸ਼ੂਆਂ ਨੂੰ ਪਾਣੀ ਦੀਆਂ ਬਾਲਟੀਆਂ ਡੋਣੀਆਂ, ਗੋਲ ਗੋਲ ਮਾਸੀ ਹੁੰਦੀ ਪਾਥੀਆਂ ਪੱਥ ਦੀ ਸੁੱਕ ਜਾਣ ਜਦੋਂ ਫੇਰ ਸਰਾੜੀ ਵਿੱਚ ਰੱਖਦੀ, ਭਰ ਕੇ ਟਰਾਲੀ ਜਾਂਦਾ ਨਾਨਕਾ ਮੇਲ ਸੀ ਤੇ ਜਾਗੋ ਵਿੱਚ ਬੰਨ ਦਿੰਦੇ ਛੜਿਆਂ ਦੀ ਰੇਲ ਸੀ, ਪਿੱਤਲ ਦੇ ਥਾਲਾਂ ਵਿੱਚ ਬੂੰਦੀ ਸੇਵੀ ਮੱਠੀਆਂ ਖੁੱਲੇ ਵਿਹੜਿਆਂ ਚ ਹੁੰਦੀਆਂ ਮੰਜੀਆਂ ਸੀ ਡੱਠੀਆਂ, ਚੂੜੇ ਤੇ ਕਲੀਰੇ ਪੌਣੇ ਲੱਗਦਾ ਸੀ ਵਟਣਾ, ਧੀ ਵੱਲ ਦੇਖ ਮਾਪਿਆਂ ਦਾ ਦਿਲ ਘਟਣਾ, ਲਾਲ ਸੂਹੇ ਸੂਟ ਵਿੱਚ ਵੋਟੀ ਸੀ ਹੁੰਦੀ ਫੱਬ ਦੀ, ਸ਼ਰਮ ਹਯਾ ਦੀ ਬਸ ਮੂਰਤ ਸੀ ਲੱਗਦੀ, ਡੋਲੀ ਵੇਲੇ ਫੇਰ ਸੀ ਜਦੋਂ ਦਿਲ ਹੌਲਾ ਕਰਦੀ, ਮਾਪੇ ਕਹਿੰਦੇ ਧੀਏ ਤੂੰ ਹੈ ਦੌਲਤ ਹੋਰ ਕਰਦੀ, ਪਾਣੀ ਵਾਰ ਜੋੜੀ ਜਦੋਂ ਘਰ ਵਿੱਚ ਆਉਂਦੀ ਸੀ, ਖੋਲਦੇ ਸੀ ਗਾਨੇ ਭੈਣ ਘੋੜੀਆਂ ਗਾਉਂਦੀ ਸੀ, ਧੀ ਭੈਣ ਹੁੰਦੀ ਉਦੋਂ ਸਾਰਿਆਂ ਦੀ ਸਾਂਝੀ ਸੀ ਸੰਗ ਤੇ ਸ਼ਰਮ ਤੋਂ ਨਾ ਕੁੜੀ ਕੋਈ ਵਾਂਝੀ ਸੀ, ਟਿੱਕੇ ਸੱਗੀ ਫੁੱਲ ਹਾਰ ਲੋਟਣ ਪਰਾਂਦੀਆਂ ਪਾ ਕੇ ਮੁਟਿਆਰਾਂ ਜਦੋਂ ਮੇਲੇ ਚ ਸੀ ਜਾਂਦੀਆਂ, ਗੱਭਰੂ ਸ਼ੌਕੀਨ ਹੁੰਦੇ ਕਿਹੜਾ ਕਿਸੇ ਨਾਲੋਂ ਘੱਟ ਸੀ ਸੋਹਣੀ ਜਿਹੀ ਕੁੜੀ ਵੇਖ ਮਾਰ ਜਾਂਦੇ ਅੱਖ ਸੀ, ਝੂਟਣੇ ਚੰਡੋਲ ਚਾਟ ਪਾਪੜੀਆਂ ਖਾਣੀਆਂ ਬਾਪੂ ਤੇਰੇ ਸਿਰੇ ਅਸੀਂ ਮੌਜਾਂ ਬਹੁਤ ਮਾਣੀਆਂ, ਦਿਲ ਵਿੱਚ ਬੰਦ ਹੋਰ ਗੱਲਾਂ ਨੇ ਬਥੇਰੀਆਂ, ਦਿਲ ਵਿੱਚ ਬੰਦ ਹੋਰ ਗੱਲਾਂ ਨੇ ਬਥੇਰੀਆਂ, ਪੌਣੀਆਂ ਨਹੀਂ ਚਾਹੁੰਦੀ ਪਰ ਗੱਲਾਂ ਮੈਂ ਲਮੇਰੀਆਂ। ਉਹ ਮੇਰਾ ਕੱਲ ਸੀ ਤੇ ਇਹ ਮੇਰਾ ਅੱਜ ਹੈ, ਉਹ ਮੇਰਾ ਕੱਲ ਸੀ ਤੇ ਇਹ ਮੇਰਾ ਅੱਜ ਹੈ, ਕੱਲ ਮੇਰੇ ਅੱਜ ਨੇ ਵੀ ਬਣ ਜਾਣਾ ਕੱਲ ਹੈ, ਇਹ ਨੇ ਉਹ ਬੁਝਾਰਤਾਂ ਜਿਨ੍ਹਾਂ ਦਾ ਨਾ ਕੋਈ ਹੱਲ ਹੈ, ਹਲਕੇ ਸਵਾਲ ਤੇ ਜਵਾਬ ਬਹੁਤ ਭਾਰੇ ਨੇ, ਖੋਰੇ ਕੀ ਹੈ ਖੁੱਸਾ ਜਿਹਨੂੰ ਲੱਭਦੇ ਪਏ ਸਾਰੇ ਨੇ, ਉਹੀ ਅਸਮਾਨ ਉਹੀ ਚੰਦ ਉਹੀ ਤਾਰੇ ਨੇ, ਉਹੀ ਰੁੱਖ ਉਹੀ ਫੁੱਲ ਉਹੀ ਤੇ ਨਜ਼ਾਰੇ ਨੇ, ਫਿਰ ਵੀ ਇਹ ਕੁਝ ਜੋ ਗੁਆਚਾ ਜਿਹਾ ਲੱਗਦਾ, ਖੋਰੇ ਕੀ ਇਹ ਖੁੱਸਾ ਜਿਹਨੂੰ ਲੱਭਦੇ ਪਏ ਸਾਰੇ ਨੇ। ਸੋ ਇਹ ਸਵਾਲ ਤੇ ਜਵਾਬ ਕਦੀ ਤੁਹਾਡੇ ਨਾਲ ਕਰ ਲੈਣਾ ਤੇ ਕਦੀ ਇਕੱਲੀ ਬੈਠ ਕੇ ਆਪਣੇ ਨਾਲ ਕਰ ਲੈਂਦੀ ਹਾਂ। ਸੋ ਇਹ ਕੁਝ ਸਵਾਲ ਜਵਾਬ ਦਿਲ ਵਿੱਚ ਆਉਂਦੇ ਆ ਤੇ ਲਿਖ ਵੀ ਲੈਂਦੀ ਹਾਂ, ਪਤਾ ਨਹੀਂ ਕਿੱਥੇ ਲਿਖ ਛੱਡਦੀ ਹਾਂ। ਹੁਣ ਵੀ ਕੋਈ ਪੁਰਾਣੀ ਜਿਹੀ ਕੱਢੀ ਆਪਣੀ ਡਾਇਰੀ ਤੇ ਉਹਦੇ ਵਿੱਚੋਂ ਦੇਖਿਆ ਵੀ ਚਲੋ ਅੱਜ ਤੁਹਾਡੇ ਨਾਲ ਆਪਣੇ ਇਹ ਜਜ਼ਬਾਤ ਵੀ ਸਾਂਝੇ ਕਰਦੀ ਹਾਂ। ਸੋ ਬਿਲਕੁਲ ਜੀ, ਸਾਡੇ ਸਾਰਿਆਂ ਦੇ ਦਿਲ ਵਿੱਚ ਇਹੋ ਜਿਹੇ ਕੁਝ ਸਵਾਲ ਜਵਾਬ ਚੱਲਦੇ ਰਹਿੰਦੇ ਆ, ਔਰ ਤੁਹਾਨੂੰ ਉਹੀ ਕਿਹਾ ਵੀ ਜਦੋਂ ਤੱਕ ਜਿਉਂਦੇ ਆ ਇਹ ਸਵਾਲ ਜਵਾਬ ਇਹ ਜਜ਼ਬਾਤ ਜਿਹੜੇ ਆ ਇਹਨਾਂ ਦਾ ਨਾਮ ਹੀ ਜ਼ਿੰਦਗੀ ਹੈ, ਜਦੋਂ ਇਹ ਮੁੱਕ ਗਏ ਅਸੀਂ ਵੀ ਮੁੱਕ ਜਾਣਾ। ਸੋ ਚੱਲਦੇ ਰਹਿਣੇ ਚਾਹੀਦੇ ਆ। ਗੱਲ ਇਹ ਆ ਕਿ ਚੰਗੇ ਜਜ਼ਬਾਤਾਂ ਦੇ ਨਾਲ ਅੱਗੇ ਤੁਰੀਏ, ਜੋ ਜਿਹੜਾ ਵੀ ਵਿਚਾਰ ਜੋ ਵੀ ਖਿਆਲ ਜਿਹੜੀ ਵੀ ਫੀਲਿੰਗ ਸਾਨੂੰ ਕੰਫਰਟੇਬਲ ਨਾ ਲੱਗੇ, ਜਿਹਦੇ ਨਾਲ ਲੱਗੇ ਭਈ ਨਹੀਂ ਖੁਸ਼ ਜੇ ਨਹੀਂ ਅਸੀਂ ਸੌਖੇ ਨਹੀਂ ਜਿਸ ਚੀਜ਼ ਦੇ ਨਾਲ, ਉਸ ਚੀਜ਼ ਨੂੰ ਕੋਸ਼ਿਸ਼ ਕਰੀਏ ਭਈ ਆਪਣੇ ਅੰਦਰੋਂ ਕੱਢ ਦਈਏ ਤੇ ਵਧੀਆ ਆ। ਸੋ ਆਪਣੇ ਆਪ ਨੂੰ ਚੰਗੀਆਂ ਚੀਜ਼ਾਂ ਨਾਲ ਭਰੀਏ, ਚੰਗਾ ਸੁਣੀਏ, ਚੰਗਾ ਪੜ੍ਹੀਏ, ਔਰ ਫਿਰ ਹੀ ਚੰਗਾ ਬੋਲ ਸਕਦੇ ਹਾਂ। ਔਰ ਬਾਕੀ ਜੀ ਗੱਲ ਇਹ ਆ ਕਿ ਚੰਗੇ ਖਿਆਲ ਬਹੁਤ ਜ਼ਰੂਰੀ ਹੁੰਦੇ ਆ। ਸੋ ਮੈਨੂੰ ਜੀ ਇੱਕ ਮੈਸੇਜ ਹਰਜਿੰਦਰ ਘੁੰਮਣ ਅੰਕਲ ਨੇ ਭੇਜਿਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪਰ ਤੁਹਾਡੇ ਬੋਲ ਬਹੁਤ ਵਧੀਆ ਹੁੰਦੇ ਆ, ਦਿਲ ਨੂੰ ਛੂਹ ਲੈਂਦੇ ਆ, ਬਹੁਤ ਬਹੁਤ ਸ਼ੁਕਰੀਆ ਜੀ ਕਹਿੰਦੇ, ਪਰ ਹੁਣ ਸਭ ਕੁਝ ਬਦਲ ਗਿਆ। ਬਿਲਕੁਲ ਜੀ ਬਦਲ ਗਿਆ ਬੇਸ਼ੱਕ, ਔਰ ਹਜੇ ਬਹੁਤ ਕੁਝ ਬਦਲਣਾ ਬਾਕੀ ਹੈ। ਸੋ ਚੰਗੀ ਗੱਲ ਹੈ, ਅਸੀਂ ਇਸ ਬਦਲਾਅ ਦੇ ਨਾਲ ਸਾਰਾ ਕੁਝ ਦੇਖ ਰਹੇ ਹਾਂ। ਗੱਲ ਇਹ ਹੁੰਦਾ ਹੈ ਕਿ ਕੋਸ਼ਿਸ਼ ਕਰੋ ਜਿੱਥੇ ਆਪਣੇ ਆਪ ਨੂੰ ਬਦਲਣਾ ਹੈ ਉੱਥੇ ਬਦਲੋ, ਪਰ ਜਿੱਥੇ ਜ਼ਰੂਰਤ ਨਹੀਂ ਹੈ ਉੱਥੇ ਬਿਨਾਂ ਮਤਲਬ ਤੋਂ ਆਪਣੇ ਆਪ ਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਵੱਖਰੇ ਵੱਖਰੇ ਬਣਾਇਆ ਹੈ। ਅਸੀਂ ਜੋ ਵੀ ਹਾਂ ਉਹ ਆਪਣੀ ਜਗ੍ਹਾ ਤੇ ਬਹੁਤ ਵਧੀਆ, ਬਦਲਦੇ ਵਕਤ ਨਾਲ ਬਦਲਣਾ ਜ਼ਰੂਰੀ ਵੀ ਹੈ, ਪਰ ਕਿਤੇ ਮੈਨੂੰ ਲੱਗਦਾ ਹੁੰਦਾ ਬੈਠ ਕੇ ਨਜ਼ਾਰਾ ਦੇਖਣਾ ਵੀ ਵਧੀਆ ਲੱਗਦਾ, ਕਦੀ ਬੈਠ ਕੇ ਇਹ ਦੇਖਣਾ ਵੀ ਵਧੀਆ ਲੱਗਦਾ ਵੀ ਕਦੋਂ ਤੋਂ ਤੁਰੇ ਹੋਏ ਆ ਔਰ ਕੀ ਬਦਲਦਾ ਦੇਖਿਆ ਔਰ ਕੀ ਬਦਲ ਗਿਆ, ਔਰ ਫਿਰ ਆਪਣੇ ਅੰਦਰ ਨਜ਼ਰ ਮਾਰ ਕੇ ਦੇਖੋ ਵੀ ਮੈਂ ਤੇ ਉਹਦਾ ਉਹੀ ਹਾਂ, ਮੈਂ ਉਦੋਂ ਵੀ ਏਦਾਂ ਹੀ ਗਵਾਹ ਸੀ ਇਹਨਾਂ ਚੀਜ਼ਾਂ ਨੂੰ ਦੇਖਦਾ ਸੀ ਔਰ ਹੁਣ ਵੀ। ਸੋ ਗੁਰਵਿੰਦਰ ਧਾਰੀਵਾਲ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਮੈਂ ਸਾਰੇ ਲਿਸਨਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਰੱਬ ਦਾ ਪਤਾ ਕਿਸ ਨੂੰ ਹੈ? ਇਟਸ ਐਨ ਓਲਡ ਸਵੀਟ। ਬਿਲਕੁਲ ਜੀ, ਰੱਬ ਦਾ ਪਤਾ ਕਿਸ ਨੂੰ ਹੈ? ਇਹ ਤਾਂ ਬਿਲਕੁਲ ਜੀ, ਇਟਸ ਐਨ ਓਲਡ ਸਵੀਟ, ਔਰ ਕਹਿੰਦੇ ਹੁੰਦੇ ਆ ਵੀ ਗੁੰਗੇ ਦੀ ਮਠਿਆਈ ਹੈ, ਜਿਹਨੂੰ ਮਿਲ ਜਾਂਦਾ ਉਹ ਦੱਸ ਨਹੀਂ ਸਕਦਾ, ਔਰ ਜਿਹੜੇ ਸਿਰਫ ਗੱਲਾਂ 'ਚ ਹੀ ਜਾਣਦੇ ਆ ਉਹ ਮੇਰੇ ਵਾਂਗੂ ਬਸ ਗੱਲਾਂ ਹੀ ਕਰਦੇ ਰਹਿੰਦੇ ਆ। ਇਹ ਯਕੀਨ ਹੈ ਜੀ, ਇਹ ਫੇਥ ਹੈ ਮੈਨੂੰ ਲੱਗਦਾ ਹੁੰਦਾ, ਜਿਹਨੂੰ ਤੁਸੀਂ ਪ੍ਰੂਵ ਨਹੀਂ ਕਰ ਸਕਦੇ ਔਰ ਪ੍ਰੂਵ ਕਰਨਾ ਵੀ ਨਹੀਂ ਚਾਹੀਦਾ ਕਿਸੇ ਨੂੰ। ਜੇ ਕੋਈ ਮੰਨਦਾ ਹੈ ਤਾਂ ਉਹ ਹੈ, ਜੇ ਉਹ ਨਹੀਂ ਮੰਨਦਾ ਤੇ ਉਹ ਨਹੀਂ ਹੈ। ਇਹ ਸਾਰੇ ਸਾਡੇ ਆਪਣੇ ਵਿਚਾਰਾਂ ਤੇ, ਸਾਡੀ ਆਪਣੀ ਸੋਚ ਤੇ, ਔਰ ਸਾਡੀ ਆਪਣੀ ਫੇਥ ਤੇ, ਸਾਡੇ ਆਪਣੇ ਯਕੀਨ ਤੇ ਨਿਰਭਰ ਕਰਦਾ ਹੈ ਉਹ ਸਾਡੇ ਤੋਂ ਕਿੰਨਾ ਕੁ ਨੇੜੇ ਹੈ ਤੇ ਕਿੰਨਾ ਕੁ ਦੂਰ ਹੈ। ਤੇ ਜੇ ਬਾਕੀ ਤੁਸੀਂ ਲਿਸਨਰਸ ਤੋਂ ਵੀ ਪੁੱਛਿਆ ਜੀ, ਲਿਸਨਰਸ ਇਹਦਾ ਕੋਈ ਜਵਾਬ ਦੇਣਾ ਚਾਹੁੰਦੇ ਆ ਤਾਂ ਮੇਰੇ ਨਾਲ ਜ਼ਰੂਰ ਸਾਂਝਾ ਕਰ ਸਕਦੇ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਮੈਸੇਜ ਦੇ ਲਈ ਪ੍ਰੋਗਰਾਮ ਦੇ ਵਿੱਚ। ਤੇ ਹਰਜਿੰਦਰ ਘੁੰਮਣ ਅੰਕਲ ਕਹਿੰਦੇ ਪਿੰਡ ਦੀ ਸਭ ਕੁਝ ਯਾਦ ਕਰਾ ਦਿੱਤਾ, ਕਹਿੰਦੇ ਮੈਨੂੰ ਭੇਜਣਾ ਜ਼ਰੂਰ ਜੀ, ਕੋਈ ਗੱਲ ਨਹੀਂ ਮੈਂ ਜ਼ਰੂਰ ਭੇਜੂੰਗੀ। ਸੋ ਬਹੁਤ ਬਹੁਤ ਸ਼ੁਕਰੀਆ ਭਿੰਦਰ ਕਿਸ਼ਨ ਹੁਣਾਂ ਨੇ ਵੀ, ਭਿੰਦਰ ਕਿਸ਼ਨ ਪੁਰੀਆ ਹੁਣਾਂ ਨੇ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿ ਰਹੇ ਨੇ ਵੈਰੀ ਨਾਈਸ ਇੱਕ ਸੌਂਗ ਹੈ ਜੀ ਭਾਈ ਅਮਰਜੀਤ ਦਾ, ਬਾਬੇ ਦੀ ਜਵਾਨੀ ਮੈਚਿੰਗ ਵਿਦ ਟੂਡੇ ਸਟਾਕ। ਓਕੇ, ਬੇਬੇ ਦੀ ਜਵਾਨੀ, ਪਤਾ ਨਹੀਂ ਬੇਬੇ ਦੀ ਹੈ ਜਾਂ ਬਾਬੇ ਦੀ ਜਵਾਨੀ ਆ। ਸਰਬਜੀਤ ਭਾਜੀ ਦੇਖਿਓ ਜੇ ਕੋਈ ਹੈ ਇਹ ਗੀਤ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾ ਦਈਏ। ਸੋ ਬਿਲਕੁਲ ਜੀ, ਕਈ ਵਾਰੀ ਮੈਨੂੰ ਲੱਗਦਾ ਹੁੰਦਾ ਵੀ ਮੈਂ ਆਪਣੀਆਂ ਗੱਲਾਂ ਤੋਂ ਵੀ ਕਿਤੇ ਪਿੱਛੇ ਚਲੀ ਜਾਂਦੀ ਹਾਂ, ਕੁਝ ਗੱਲਾਂ ਮੈਂ ਦੇਖੀਆਂ ਸੁਣੀਆਂ ਵੀ ਨਹੀਂ ਹੈਗੀਆਂ ਜੋ ਮੇਰੀਆਂ ਯਾਦਾਂ ਦੇ ਵਿੱਚ ਕਹਿ ਲਓ ਜਾਂ ਮੇਰੀਆਂ ਗੱਲਾਂ ਦੇ ਵਿੱਚ ਜਾਂ ਮੇਰੀਆਂ ਆਪਣੀਆਂ ਕਵਿਤਾਵਾਂ ਦੇ ਵਿੱਚ ਮੈਨੂੰ ਦਿਸਦੀਆਂ ਹੁੰਦੀਆਂ ਆ। ਸੋ ਪਤਾ ਨਹੀਂ ਕਿਹੜੇ ਜਨਮਾਂ ਤੋਂ ਰਿਸ਼ਤਾ ਮੇਰਾ ਇਸ ਪੰਜਾਬ ਦੇ ਨਾਲ। ਸੋ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਵੀ ਬਹੁਤ ਪਿੱਛੇ ਚਲ ਜਾਂਦੀ ਹਾਂ, ਮੈਂ ਉਹ ਵੀ ਚੀਜ਼ਾਂ ਫੀਲ ਕਰ ਲੈਂਦੀ ਹਾਂ ਜਿਹੜੀਆਂ ਮੈਂ ਕਦੀ ਦੇਖੀਆਂ ਹੰਢਾਈਆਂ ਨਹੀਂ ਹੋਈਆਂ। ਸੋ ਮੈਂ ਤਾਂ ਜਨਮਾਂ 'ਚ ਵੀ ਯਕੀਨ ਰੱਖਦੀ ਹਾਂ ਜੀ, ਹੋ ਸਕਦਾ ਇਸ ਪੰਜਾਬ ਦੇ ਨਾਲ ਮੇਰੇ ਕੋਈ ਕਦੋਂ ਤੋਂ ਤੁਰੀ ਆਉਂਦੀ ਹਾਂ। ਸੋ ਚਲੋ ਜੀ, ਬਾਕੀ ਗੱਲਾਂ ਬਾਅਦ ਵਿੱਚ, ਗੀਤ ਸੁਣਦੇ ਹਾਂ ਇੱਕ, ਔਰ ਗੀਤ ਤੋਂ ਬਾਅਦ ਫਿਰ ਆਪਣੀਆਂ ਗੱਲਾਂ ਨੌਨ ਸਟੋਪ ਜੀ। Thank you.
ਹੁੰਦੀ ਸੀ ਬਾਬਾ ਜਮਲਾ ਜੱਟ ਜੀ ਕਦੇ ਕਦੇ ਖੁਸ਼ੀ ਦੇ ਮੂਡ ਦੇ ਵਿੱਚ ਆ ਕੇ ਆਪਣੇ ਪਿਆਰ ਦਾ ਇਜ਼ਹਾਰ ਕੁਛ ਇਸ ਤਰ੍ਹਾਂ ਕਰ ਜਾਂਦੇ ਸੀ
ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈ ਓਏ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ ਓਏ ਜਦ ਜੀ ਕਰਦਾ ਜੱਟ ਖੋਲ ਕੇ ਹਾਰਾ ਲਾ ਲੈਣਾ ਨਜ਼ਾਰਾ ਆਉਂਦਾ ਰੇ ਉਹ ਨੀ ਕੁਪਾਲਨਾ ਵਿਸਕੀ ਦੀ ਬੋਤਲ ਵਰਗੀ
ਉਹ ਸਾਲ ਸੋਲ ਮਾਂ ਜਵਾਨੀ ਵਾਲਾ ਜੋਰ ਸੀ ਆਪੋ ਨੂੰ ਜਮਾਨੇ ਵਾਲੀ ਚੜੀ ਲੋਰ ਸੀ ਚੋਰੀ ਚੋਰੀ ਸੋਹਣੀਆਂ ਨਾਰਾਂ ਨੂੰ ਤੱਕਣਾ ਨਾਲੇ ਬਾਪੂ ਕੋਲੋਂ ਪਰਦਾ ਵੀ ਰੱਖਣਾ ਮੇਲਿਆਂ ਦੇ ਵਿੱਚ ਫਿਰਦਾ ਸੀ ਬੁੱਕਦਾ ਉਹ ਬਾਬਾ ਉਦੋਂ ਮੋਢਿਆਂ ਤੋਂ ਸੀਗਾ ਠੁੱਕਦਾ ਉਦੋਂ ਐ ਲੱਗਾ ਨਾ ਯਾਰ ਮਾਨੀ ਹੁੰਦੀ ਸੀ ਗਲ ਵਿੱਚ ਪਾਈ ਕਾਲੀ ਕਾਨੀ ਹੁੰਦੀ ਸਾਡੀ ਵੀ ਤਾਂ ਅੱਖ ਮਸਤਾਨੀ ਹੁੰਦੀ
ਬਹੁਤ ਵਧੀਆ ਜੀ ਬਾਬੇ ਤੇ ਜਵਾਨੀ। ਸੋ ਭਿੰਦਰ ਕਿਸ਼ਨ ਪੁੜੀਆ ਹੁਣਾਂ ਦਾ ਵੀ ਤੇ ਸਰਬਜੀਤ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਇੰਨਾ ਵਧੀਆ ਗੀਤ ਸੁਣਾਉਣ ਦੇ ਲਈ। ਸੋ ਭਿੰਦਰ ਕਿਸ਼ਨ ਪੁੜੀਆ ਹੁਣਾਂ ਦੀ ਫਰਮਾਇਸ਼ ਤੇ ਗੀਤ ਲੱਗਾ ਸੀਗਾ। ਸੋ ਉਹਨਾਂ ਦਾ ਵੀ ਮੈਸੇਜ ਆਇਆ ਕਹਿੰਦੇ ਵਾਓ ਸਰਬਜੀਤ ਭਾਜੀ, ਕਹਿੰਦੇ ਇਟਸ ਵੈਰੀ ਕੁਇਕ। ਸੋ ਬਿਲਕੁਲ ਜੀ। ਤੇ ਅਰਸ਼ ਮੱਲੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਤੇ ਸਰਬਜੀਤ ਭਾਜੀ। ਸ਼ੈਰੀ ਮਾਨ ਦਾ ਸੌਂਗ ਪਿੰਡ ਸੁਣਾ ਦਿਓ ਜੀ। ਲਓ ਜੀ ਤੇ ਅਗਲਾ ਗੀਤ ਜਿਹੜਾ ਪਿੰਡ ਹੀ ਸੁਣਾ ਦੇਣਾ ਅਸੀਂ। ਅਰਸ਼ ਹੋਰ ਸੁਣਾਓ ਕੀ ਹਾਲ ਚਾਲ ਹੈ, ਉਮੀਦ ਕਰਦੀ ਹਾਂ ਚੜ੍ਹਦੀ ਕਲਾ ਚ ਹੋਵੋਗੇ ਤੁਸੀਂ, ਹੈਨਾ। ਸੋ ਬਿਲਕੁਲ ਜੀ, ਗੀਤ ਸੁਣ ਕੇ ਸੱਚੀ ਮਜ਼ਾ ਆ ਗਿਆ। ਕਿੰਨਾ ਪਿੱਛੇ ਤੱਕ ਚਲੇ ਜਾਂਦੇ ਹਾਂ, ਔਰ ਅਸੀਂ ਆਪਣੇ ਜਿੱਥੋਂ ਤੱਕ ਸਾਡੀ ਹੋਸ਼ ਸੰਭਾਲੀ ਹੁੰਦੀ ਉਸ ਤੋਂ ਵੀ ਕਈ ਵਾਰੀ ਅਸੀਂ ਪਿੱਛੇ ਚਲੇ ਜਾਂਦੇ ਹਾਂ, ਤੇ ਉਹ ਚੀਜ਼ਾਂ ਵੀ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਉਸੇ ਤਰ੍ਹਾਂ ਜਿੱਦਾਂ ਹੁਣ ਸਾਡੇ ਬੱਚਿਆਂ ਨੇ ਸਾਡਾ ਬਚਪਨ ਨਹੀਂ ਦੇਖਿਆ, ਪਰ ਫੇਰ ਵੀ ਉਹਨਾਂ ਦੀਆਂ ਯਾਦਾਂ ਚ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਚ ਜਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਉਹ ਵਾਲਾ ਪੰਜਾਬ ਵੀ ਵਸਦਾ ਹੈ ਜਿਹੜਾ ਅਸੀਂ ਉਹਨਾਂ ਨੂੰ ਦੱਸਿਆ ਹੋਇਆ ਆ। ਬਿਲਕੁਲ ਵਸਦਾ ਹੈ। ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ, ਪਰ ਉਹ ਗੱਲਾਂ ਸਾਡੇ ਤੋਂ ਸੁਣ ਕੇ ਹੀ ਉਹਨਾਂ ਨੇ ਆਪਣੇ ਜ਼ਿਹਨ ਦੇ ਵਿੱਚ ਇੱਕ ਪੰਜਾਬ ਵਸਾਇਆ ਹੋਇਆ। ਸੋ ਇਸ ਕਰਕੇ ਕਹਿੰਦੇ ਹਾਂ ਥੋੜਾ ਬਹੁਤੀਆਂ ਗੱਲਾਂ ਆਪਣੇ ਬਚਪਨ ਦੀਆਂ ਗੱਲਾਂ ਕੀ, ਜੇ ਅਸੀਂ ਆਪਣੇ ਬਚਪਨ ਦੀਆਂ ਗੱਲਾਂ ਕਰਾਂਗੇ ਤਾਂ ਓਬੀਅਸਲੀ ਉਹ ਪੰਜਾਬ ਦੀਆਂ ਗੱਲਾਂ ਹੀ ਹੋਣੀਆਂ ਆ, ਸਾਡੀ ਆਪਣੇ ਸੱਭਿਆਚਾਰ ਦੀਆਂ ਉਹ ਚੀਜ਼ਾਂ ਦੀਆਂ ਗੱਲਾਂ ਹੀ ਹੋਣੀਆਂ ਆ, ਕਿਉਂਕਿ ਉਹ ਸਾਡੇ ਬਚਪਨ ਨਾਲ ਜੁੜੀਆਂ ਹੋਈਆਂ ਆ। ਔਰ ਇਹਨੂੰ ਹੀ ਅੱਗੇ ਟ੍ਰੈਡੀਸ਼ਨ ਕਹਿੰਦੇ ਆ, ਇਹਨੂੰ ਹੀ ਪਰੰਪਰਾ ਕਹਿੰਦੇ ਆ, ਜੋ ਗੱਲਾਂ ਦੇ ਵਿੱਚ ਅੱਗੇ ਤੋਂ ਅੱਗੇ ਪਾਸ ਔਨ ਹੁੰਦੀ ਆ। ਸੋ ਉਹ ਗੱਲਾਂ ਜਿਹੜੀਆਂ ਅਸੀਂ ਕਦੇ ਦੇਖੀਆਂ ਨਹੀਂ, ਜਿੱਦਾਂ ਕਹਿੰਦੇ ਆ ਵੀ ਜੀ ਉਦੋਂ ਬਰਾਤਾਂ ਜਿਹੜੀਆਂ ਆ ਉਹ ਆ ਕੇ ਹਫਤਾ ਹਫਤਾ ਦੋ ਦੋ ਹਫਤੇ ਰਹਿੰਦੀਆਂ ਹੁੰਦੀਆਂ ਸੀਗੀਆਂ, ਹੈਨਾ। ਉਹ ਵਾਲੇ ਵਿਆਹ ਅਸੀਂ ਦੇਖੇ ਨਹੀਂ, ਪਰ ਫੇਰ ਵੀ ਜ਼ਿਹਨ ਦੇ ਵਿੱਚ ਉਹ ਵਿਆਹ ਕਿਤੇ ਹੈਗੇ ਆ, ਕਿਉਂਕਿ ਉਹ ਸੁਣੇ ਹੋਏ ਆ। ਉਹ ਕਿੱਦਾਂ ਜਾਂਦੇ ਹੁੰਦੇ ਸੀ ਉਹ ਗੱਡਿਆਂ ਦੇ ਉੱਤੇ, ਉਹ ਚੀਜ਼ਾਂ ਇਹਨਾਂ ਅੱਖਾਂ ਨੇ ਨਹੀਂ ਦੇਖੀਆਂ, ਪਰ ਸਾਡੇ ਜ਼ਿਹਨ ਨੇ ਉਹ ਚੀਜ਼ਾਂ ਮਹਿਸੂਸ ਕੀਤੀਆਂ, ਕਿਉਂਕਿ ਉਹ ਅਸੀਂ ਆਪਣੇ ਪੇਰੈਂਟਸ ਤੋਂ ਸੁਣੀਆਂ ਹੋਈਆਂ ਆ, ਜਾਂ ਸਾਡੇ ਪੇਰੈਂਟਸ ਦਾ ਜੋ ਬਚਪਨ ਉਹਨਾਂ ਨੇ ਆਪਣਾ ਸਾਨੂੰ ਦੱਸਿਆ ਆ, ਉਹਨਾਂ ਨੂੰ ਅਸੀਂ ਵਿਜੁਅਲਾਈਜ਼ ਕਰ ਲੈਂਦੇ ਹਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ। ਭਾਵੇਂ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ, ਪਰ ਉਹਨਾਂ ਦੀਆਂ ਅੱਖਾਂ ਦੇ ਨਾਲ, ਉਹਨਾਂ ਦੇ ਜਜ਼ਬਾਤਾਂ ਦੇ ਜ਼ਰੀਏ ਉਹ ਸਾਡੇ ਤੱਕ ਪਹੁੰਚਦਾ। ਸੋ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਬਚਪਨ ਆ ਉਹ ਸਾਡੀਆਂ ਗੱਲਾਂ ਦੇ ਨਾਲ ਸਾਡੇ ਬੱਚਿਆਂ ਤੱਕ ਪਾਸ ਆਉਣ ਜਿਹੜਾ ਹੋਣਾ ਆ, ਔਰ ਉਹ ਹੋਣਾ ਚਾਹੀਦਾ ਆ, ਖਾਸ ਕਰਕੇ ਉਦੋਂ ਜਦੋਂ ਪੰਜਾਬ ਦੇ ਵਿੱਚ ਨਹੀਂ ਰਹਿੰਦੇ। ਇਸ ਕਰਕੇ ਜਦੋਂ ਵੀ ਪੰਜਾਬ ਲੈ ਕੇ ਜਾਓ, ਉਹਨਾਂ ਨੂੰ ਆਪਣੇ ਪਿੰਡ ਘੁਮਾਓ, ਉਹ ਥਾਵਾਂ ਦਿਖਾਓ, ਉਹ ਸਕੂਲ ਦਿਖਾਓ ਜਿੱਥੇ ਤੁਸੀਂ ਪੜ੍ਹਦੇ ਹੁੰਦੇ ਸੀਗੇ, ਉਹ ਫੇਵਰੇਟ ਜਗ੍ਹਾ ਜਿਨ੍ਹਾਂ ਦੀ ਅੱਜ ਮੈਂ ਗੱਲ ਕੀਤੀ ਸੀਗੀ, ਉੱਥੇ ਲੈ ਕੇ ਜਾਓ ਤਾਂ ਕਿ ਬੱਚੇ ਮਹਿਸੂਸ ਕਰ ਸਕਣ ਉਹ ਚੀਜ਼ਾਂ ਨੂੰ ਵੀ। ਔਰ ਬਾਬੇ ਦੀ ਜਵਾਨੀ ਤਾਂ ਕਿਆ ਬੱਲੇ ਬੱਲੇ ਸਹੀ ਗੱਲ ਆ, ਉਹ ਸਾਰੀਆਂ ਚੀਜ਼ਾਂ ਸੁਣ ਕੇ ਨਾ ਏਦਾਂ ਲੱਗ ਜਾਂਦਾ ਵੀ ਕਿੰਨੀਆਂ ਸਾਧ ਮੁਰਾਦੀਆਂ ਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਸੁਣ ਕੇ ਅੱਜ ਐਂ ਲੱਗਦਾ ਵੀ ਜਦੋਂ ਉਹ ਸਾਡੇ ਕੋਲ ਸੀ ਅਸੀਂ ਕਿੰਨੇ ਅਮੀਰ ਸੀ, ਕਿੰਨੇ ਰਿਚ ਸੀਗੇ, ਕਿੰਨੀ ਸਾਦਗੀ ਸੀ ਜ਼ਿੰਦਗੀ ਚ, ਬਹੁਤ ਕੁਝ ਨਹੀਂ ਸੀ ਪਰ ਫਿਰ ਵੀ ਬਹੁਤ ਕੁਝ ਸੀ, ਹੈ ਨਾ। ਸੋ ਬਿਲਕੁਲ ਜੀ, ਤੇ ਗੀਤ ਅੱਗੇ ਫਰਮਾਇਸ਼ ਆਈ ਹੋਈ ਹੈ ਇੱਕ ਪਿੰਡ ਤੇ ਪਿੰਡ ਗੀਤ ਵੀ ਸ਼ੈਰੀ ਮਾਨ ਦਾ ਭਾਜੀ ਲਾ ਲਈਏ, ਤੇ ਉਸ ਤੋਂ ਬਾਅਦ ਕੁਝ ਪਿੰਡ ਦੀਆਂ ਗੱਲਾਂ ਕਰਦੇ ਆ, ਤੇ ਪ੍ਰੋਗਰਾਮ ਦੇ ਵਿੱਚ ਬਸ ਥੋੜਾ ਆਪਣਾ ਕੋਈ 20-25 ਮਿੰਟ ਦਾ ਸਾਥ ਹੈਗਾ ਅਜੇ ਤੱਕ, ਜਿੰਨਾ ਕੁ ਵੀ ਗੱਲਾਂ ਕਰ ਸਕਦੇ ਆ। ਚਲੋ ਕਰਦੇ ਆ ਤੇ ਨਾਲ ਹੀ ਸੁਣਦੇ ਆ ਸ਼ੈਰੀ ਮਾਨ ਦਾ ਗੀਤ ਪਿੰਡ, ਤੇ ਯਾਦਾਂ ਦੇ ਵਿੱਚ ਮੁੜਦੇ ਆ। ਚਲੋ ਜੀ ਆਪੋ ਆਪਣੇ
ਪਿੰਡ ਉੱਡ ਜਾਵਾ,
ਬਿਲਕੁਲ ਜੀ ਸੱਚਾਈ ਹੈ ਇਹ। ਜਦੋਂ ਵੀ ਪਿੰਡ ਦੀ ਯਾਦ ਆਉਂਦੀ ਹੈ ਤੇ ਖੰਭ ਸੋਚਦੇ ਲਾ ਕੇ ਪਿੰਡ ਉੱਡ ਜਾਵਾਂ ਮੈਂ। ਸੋ ਸੋਚਾਂ ਦੇ ਵਿੱਚ ਹੀ ਪਿੰਡ ਚੱਕਰ ਲਾਏ ਤਾਂ। ਸੋ ਅਰਸ਼ ਮੱਲੀ ਹੁਣਾਂ ਦੀ ਫਰਮਾਇਸ਼ ਤੇ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਪਿੰਡ। ਔਰ ਅਰਸ਼ ਮੱਲੀ ਹੁਣਾਂ ਨੂੰ ਵੀ ਜਿੱਥੋਂ ਤੱਕ ਜਾਣਦੀ ਹਾਂ ਮੈਂ ਬਹੁਤ ਹੀ ਬੁਰੀ ਤਰ੍ਹਾਂ ਜੁੜੇ ਹੋਏ ਆ ਇਹ ਵੀ ਆਪਣੇ ਪਿੰਡਾਂ ਨਾਲ, ਆਪਣੇ ਪੰਜਾਬ ਦੇ ਨਾਲ। ਸੋ ਜਜ਼ਬਾਤੀ ਹੁੰਦੇ ਆ ਜੀ ਅਸੀਂ ਕੁਝ ਇਸ ਤਰ੍ਹਾਂ ਦੇ ਲੋਕ। ਔਰ ਠੀਕ ਹੈ, ਵਧੀਆ ਹੈ, ਜ਼ਿੰਦਗੀ ਹੈ। ਔਰ ਜਜ਼ਬਾਤ ਹੋਣੇ ਵੀ ਜ਼ਰੂਰੀ ਹੈ। ਅੱਜ ਮੈਂ ਬਾਰ ਬਾਰ ਉਹੀ ਗੱਲ ਕਰ ਰਹੀ ਹਾਂ, ਗੱਲ ਮੁੜ ਕੇ ਜਜ਼ਬਾਤਾਂ ਤੇ ਆ ਜਾਂਦੀ ਹੈ। ਸੋ ਯਾਦਾਂ ਦੇ ਵਿੱਚ ਪਿੰਡ ਕਹਿ ਲਓ ਜਾਂ ਕੋਈ ਵੀ, ਮੈਨੂੰ ਲੱਗਦਾ ਹੁੰਦਾ ਯਾਦਾਂ ਹੁੰਦੀਆਂ ਇਸ ਕੰਮ ਲਈ ਆ। ਅੱਜ ਦੀ ਜ਼ਿੰਦਗੀ 'ਚ ਜਦੋਂ ਤੁਸੀਂ ਥੋੜ੍ਹੇ ਜਿਹੇ ਉੱਖੜ ਜਾਂਦੇ ਆ ਜਾਂ ਕਹਿ ਲਓ ਹੈ ਨਾ, ਤੁਹਾਨੂੰ ਕੁਛ ਨਹੀਂ ਚੰਗਾ ਲੱਗਦਾ ਆ, ਤੇ ਤੁਸੀਂ ਬੈਠ ਕੇ ਆਰਾਮ ਨਾਲ ਸੋਚ ਕੇ ਉਹਨਾਂ ਸਮਿਆਂ ਨੂੰ ਵੀ ਯਾਦ ਕਰ ਸਕਦੇ ਆ ਜਦੋਂ ਤੁਸੀਂ ਉਹ ਦਿਨ ਗੁਜ਼ਾਰੇ ਹੋਏਗਾ। ਕੁਝ ਕੁ ਇਹੋ ਜਿਹਾ ਟਾਈਮ ਹੁੰਦਾ ਜੇ ਤੁਸੀਂ ਸੋਚਦੇ ਹੀ ਤੁਹਾਡੇ ਚਿਹਰੇ ਤੇ ਸਮਾਈਲ ਆ ਜਾਂਦੀ ਹੈ ਤੁਹਾਡੇ। ਸ਼ਾਇਦ ਉਹਨਾਂ ਦੇ ਵਿੱਚ ਮਾਂ ਪਿਓ ਵੀ ਹੋ ਸਕਦੇ ਆ, ਭੈਣ ਭਰਾ ਹੋ ਸਕਦੇ ਆ, ਤੁਹਾਡੇ ਉਹ ਕਮੀਨੇ ਜਿਹੇ ਦੋਸਤ ਵੀ ਹੋ ਸਕਦੇ ਆ। ਸੋ ਜਦੋਂ ਤੁਸੀਂ ਉਹਨਾਂ ਨੂੰ ਯਾਦ ਕਰਦੇ ਆ ਨਾ, ਤਾਂ ਤੁਹਾਡੇ ਚਿਹਰੇ ਤੇ ਆਪਣੇ ਆਪ ਜਿਹੜੀ ਹੈ ਇੱਕ ਰੌਣਕ ਜਿਹੜੀ ਹੈ ਉਹ ਆ ਜਾਂਦੀ ਹੈ। ਸੋ ਇਸ ਕਰਕੇ ਯਾਦਾਂ ਦਾ ਹੋਣਾ ਜ਼ਿੰਦਗੀ ਦੇ ਵਿੱਚ ਜ਼ਰੂਰ ਬਹੁਤ ਜ਼ਰੂਰੀ ਹੈ ਜੀ। ਯਾਦਾਂ ਸਾਡੀ ਜ਼ਿੰਦਗੀ ਦਾ ਸਰਮਾਇਆ। ਸੋ ਯਾਦਾਂ ਚੰਗੀਆਂ ਨਹੀਂ ਹੁੰਦੀਆਂ, ਕਈ ਵਾਰੀ ਮਾੜੀਆਂ ਯਾਦਾਂ ਵੀ ਯਾਦ ਕਰ ਲੈਣੀਆਂ ਚਾਹੀਦੀਆਂ, ਉਹਦੇ ਨਾਲ ਵੀ ਬੜਾ ਹੌਸਲਾ ਮਿਲਦਾ ਹੈ। ਹੁਣ ਤੁਸੀਂ ਕਹਿਣਾ ਲੈ ਉਹ ਕਿਵੇਂ, ਸੁਣੋ। ਕਈ ਵਾਰੀ ਇਹ ਹੁੰਦਾ ਕਿ ਜਿਹੜਾ ਸਮਾਂ ਬੀਤਿਆ ਹੁੰਦਾ ਨਾ, ਉਹਦੇ ਵਿੱਚ ਜਦੋਂ ਉਹ ਟਾਈਮ ਹੁੰਦਾ ਆ, ਅਸੀਂ ਬੜੇ ਔਖੇ ਹੁੰਦੇ ਆ, ਉਹ ਬੜਾ ਮਾੜਾ ਟਾਈਮ ਹੁੰਦਾ ਸਾਡੀ ਜ਼ਿੰਦਗੀ ਦਾ, ਜਾਂ ਅਸੀਂ ਬੜੇ ਪਰੇਸ਼ਾਨ ਹੁੰਦੇ ਆ, ਬਹੁਤ ਔਖੇ ਹੁੰਦੇ ਆ ਉਸ ਟਾਈਮ ਦੇ ਵਿੱਚ। ਪਰ ਜਦੋਂ ਤੁਸੀਂ ਉਸ ਸਮੇਂ ਨੂੰ ਮੁੜ ਕੇ ਸਾਲ ਬਾਅਦ, ਚਾਰ ਸਾਲ, ਪੰਜ ਸਾਲ ਬਾਅਦ ਬੈਠ ਕੇ ਉਸ ਸਮੇਂ ਨੂੰ ਯਾਦ ਕਰਦੇ ਆ ਨਾ, ਤੇ ਕਈ ਵਾਰੀ ਤੁਸੀਂ ਮੁਸਕੁਰਾ ਹੀ ਪੈਂਦੇ ਆ ਵੀ ਅੱਛਾ ਫਿਰ ਮੈਂ ਉਦੋਂ ਐਵੇਂ ਇੰਨਾ ਡਿਸਟਰਬ ਸੀਗਾ, ਐਡੀ ਤਾਂ ਗੱਲ ਨਹੀਂ ਸੀਗੀ ਵੈਸੇ। ਤੇ ਫਿਰ ਜਦੋਂ ਤੁਸੀਂ ਹੁਣ ਵੀ ਕਦੀ ਔਖੇ ਹੁੰਦੇ ਆ ਜਾਂ ਤੁਹਾਡੇ ਤੇ ਕਹਿ ਲਓ ਭਈ ਚੰਗਾ ਮਾੜਾ ਟਾਈਮ ਚੱਲਦਾ ਰਹਿੰਦਾ ਹਨਾ, ਇਹ ਫਾਈਨੈਂਸ਼ੀਅਲ ਬੇਸਿਸ ਤੇ ਵੀ ਹੋ ਸਕਦਾ, ਤੁਹਾਡੇ ਇਮੋਸ਼ਨਲ ਬੇਸਿਸ ਤੇ ਵੀ ਹੋ ਸਕਦਾ ਆ। ਜੇ ਤੁਸੀਂ ਕਿਸੇ ਟਾਈਮ ਥੋੜੇ ਅਪਸੈਟ ਹੈਗੇ ਆ, ਤੇ ਉਸ ਟਾਈਮ ਤੇ ਇਹ ਸੋਚਿਆ ਕਰੋ ਇਹ ਜਿਹੜੀ ਚੀਜ਼ ਮੈਨੂੰ ਅੱਜ ਇੰਨੀ ਪਰੇਸ਼ਾਨ ਕਰ ਰਹੀ ਆ, ਬੁਰੀ ਲੱਗ ਰਹੀ ਹੈ ਨਾ, ਇਹਨੇ ਇੱਦਾਂ ਹੀ ਨਹੀਂ ਰਹਿਣਾ, ਇਹਨੇ ਵੀ ਪਾਸਟ ਬਣ ਜਾਣਾ, ਤੇ ਕੱਲ ਨੂੰ ਮੈਂ ਜਾ ਕੇ ਅੱਗੇ ਜਦੋਂ ਮੈਂ ਇਹਨੂੰ ਪਿੱਛੇ ਮੁੜ ਕੇ ਦੇਖਣਾ, ਤੇ ਇਹ ਚੀਜ਼ ਮੈਨੂੰ ਬਹੁਤ ਛੋਟੀ ਜਿਹੀ ਲੱਗਣੀ ਹੈ, ਹੈ ਨਾ। ਸੋ ਆਪਣੇ ਦਿਲ ਨੂੰ ਸਮਝਾ ਲੈਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਦੇ ਨਾਲ, ਬਸ ਇਹੀ ਚੀਜ਼ ਹੁੰਦੀ ਹੈ ਆਪਣੇ ਆਪ ਨੂੰ ਸਮਝਾਉਣਾ, ਮਨ ਨੂੰ ਜਿੱਤਣਾ, ਜੱਗ ਨੂੰ ਜਿੱਤਣਾ। ਬਿਲਕੁਲ ਜੀ, ਮਨ ਜਿੱਤੇ ਜਗ ਜੀਤ, ਇਹ ਜਿਹੜੀ ਲਾਈਨ ਹੈ ਇਹਦੇ ਉੱਤੇ ਛੋਟੇ ਹੁੰਦਿਆਂ ਨੇ ਅਸੀਂ ਬੜੇ ਐਸੇ ਵੀ ਲਿਖੇ ਆ, ਬੜੀਆਂ ਗੱਲਾਂ ਵੀ ਸੁਣੀਆਂ, ਪੜ੍ਹੀਆਂ ਵੀ ਹੈ, ਪਰ ਉਹ ਥਿਊਰੀ ਗੱਲ ਉਹਦੇ ਹੁੰਦੀ ਹੈ ਜਦੋਂ ਤੁਸੀਂ ਉਹਨੂੰ ਪ੍ਰੈਕਟੀਕਲੀ ਆਪਣੀ ਜ਼ਿੰਦਗੀ 'ਚ ਅਜ਼ਮਾ ਕੇ ਦੇਖੋ। ਕੋਈ ਵੀ ਚੀਜ਼ ਹੈ, ਚੰਗੀ ਚੀਜ਼ ਹੈ, ਚਾਹੇ ਕੋਈ ਚੰਗਾ ਵਿਚਾਰ ਹੈ, ਚਾਹੇ ਗੁਰਬਾਣੀ ਵੀ ਹੈ, ਜਿੰਨਾ ਮਰਜ਼ੀ ਪੜ੍ਹ ਲਓ ਤੁਸੀਂ, ਉਨੀ ਦੇਰ ਤੱਕ ਉਸ ਗੁਰਬਾਣੀ ਨੇ ਤੁਹਾਡੇ 'ਤੇ ਅਸਰ ਨਹੀਂ ਕਰਨਾ, ਜਿੰਨੀ ਦੇਰ ਤੱਕ ਤੁਸੀਂ ਪ੍ਰੈਕਟੀਕਲੀ ਉਹਨੂੰ ਆਪਣੇ ਅੰਦਰ ਨਹੀਂ ਲੈ ਕੇ ਜਾਓਗੇ, ਪ੍ਰੈਕਟੀਕਲ ਉਹਦੇ 'ਤੇ ਨਹੀਂ ਕਰਕੇ ਦੇਖੋਗੇ, ਆਪਣੇ ਆਪ 'ਤੇ ਉਹ ਚੀਜ਼ ਅਜ਼ਮਾ ਕੇ ਨਹੀਂ ਦੇਖੋਗੇ। ਸੋ ਪ੍ਰੈਕਟੀਕਲ ਇਜ਼ ਮੋਰ ਇੰਪੋਰਟੈਂਟ ਦੈਨ ਥਿਅਰੀ, ਮੁੱਕਦੀ ਗੱਲ ਏ। ਚਲੋ ਜੀ, ਪ੍ਰਵਚਨ ਬਹੁਤ ਹੋ ਗਿਆ। ਅੱਛਾ, ਇੱਕ ਹੋਰ ਗੱਲ ਧਾਰਨਾ ਕਰਦੀ ਆ ਵੀ ਗੁਰਵਿੰਦਰ ਧਾਰੀਵਾਲ ਹੁਣਾਂ ਨੇ ਦੱਸਿਆ, ਮੈਂ ਉਹਨਾਂ ਨੇ ਲਿਖਿਆ ਸੀ ਮੈਨੂੰ ਇੰਗਲਿਸ਼ ਚ ਨਾ ਰਾਬ ਕਰਕੇ ਲਿਖਿਆ ਸੀ, ਤੇ ਮੈਂ ਉਹਨੂੰ ਰੱਬ ਪੜ ਗਈ ਭਈ ਰੱਬ। ਉਹਨਾਂ ਨੇ ਲਿਖਿਆ ਸੀ ਵੀ ਲਿਸਨਰ ਚੋਂ ਕਿਸੇ ਨੂੰ ਪੁੱਛਣਾ ਚਾਹੁੰਦਾ ਵੀ ਕਿਸੇ ਨੂੰ ਪਤਾ ਭਈ ਰੱਬ ਦਾ ਪਤਾ ਕਿਸ ਨੂੰ ਆ, ਤੇ ਮੈਨੂੰ ਲੱਗਾ ਵੀ ਉਹਨਾਂ ਨੇ ਰੱਬ ਦਾ ਪੁੱਛਿਆ ਪਤਾ ਕਿਸ ਨੂੰ ਆ, ਹਨਾ ਮੈਂ ਵੀ ਕਿਸੇ ਵੇਲੇ ਜ਼ਿਆਦਾ ਹੀ ਲੱਗ ਜਾਂਦੀ ਹਾਂ ਕਰਨ, ਤੇ ਮੈਨੂੰ ਲੱਗਾ ਸ਼ਾਇਦ ਉਹਨਾਂ ਨੇ ਮੈਨੂੰ ਹੀ ਪੁੱਛ ਲਿਆ, ਤੇ ਉਹਨਾਂ ਨੇ ਪੁੱਛਿਆ ਸੀ ਵੀ ਰਾਬ ਕੀ ਹੁੰਦੀ ਹੈ। ਤੁਹਾਨੂੰ ਪਤਾ ਕਿਸੇ ਨੂੰ ਰਾਬ ਕੀ ਹੁੰਦੀ ਹੈ ਜੀ? ਇੱਕ ਪੁਰਾਣੀ ਮਠਿਆਈ ਦਾ ਨਾਮ ਹੈ ਜੋ ਮੈਨੂੰ ਵੀ ਨਹੀਂ ਪਤਾ ਸੀ ਵੀ ਕੀ ਹੁੰਦੀ ਆ, ਮੈਂ ਵੀ ਪਹਿਲੀ ਵਾਰੀ ਸੁਣੀ ਆ। ਜੇ ਤੁਹਾਡੇ ਚੋਂ ਕਿਸੇ ਨੂੰ ਪਤਾ ਤਾਂ ਮੈਨੂੰ ਜਲਦੀ ਜਲਦੀ ਮੈਸੇਜ ਕਰ ਦਿਓ, ਨਹੀਂ ਤਾਂ ਜਦੋਂ ਮੈਂ ਦੱਸ ਦਿੱਤਾ ਉਦੋਂ ਚੀਟਿੰਗ ਨਹੀਂ ਮਾਰਨੀ ਕਿਸੇ ਨੇ, ਸੁਣ ਕੇ ਨਹੀਂ ਦੱਸਣਾ ਹੈਗਾ, ਠੀਕ ਹੈ? ਚਲੋ ਫਿਰ ਮੈਂ ਹੀ ਦੱਸਦੀ ਹਾਂ। ਉਹਨਾਂ ਨੇ ਦੱਸਿਆ ਵੀ ਰਾਬ ਜਿਹੜੀ ਹੁੰਦੀ ਆ ਜੀ, ਉਹ ਇੱਕ ਪੁਰਾਣੀ ਮਠਿਆਈ ਆ। ਉਹ ਕਹਿੰਦੇ ਸਨ, ਮੈਨੂੰ ਬਜ਼ੁਰਗਾਂ ਨੂੰ ਦੱਸਿਆ ਸਾਨੂੰ ਕਿ ਉਹ ਜਦੋਂ ਗੁੜ ਦੀ ਪੱਤ ਕੱਢਦੇ ਹੁੰਦੇ ਸੀਗੇ ਨਾ, ਤੇ ਉਹ ਜਿਹੜੀ ਪੱਤ ਹੁੰਦੀ ਸੀਗੀ, ਨਿਕਲਦੀ ਹੁੰਦੀ ਸੀ, ਉਹਨੂੰ ਐਜ਼ ਇਟ ਇਜ਼ ਕਿਸੇ ਮੱਟੀ ਦੇ ਵਿੱਚ ਪਾ ਲੈਂਦੇ ਸੀ। ਮੱਟੀਆਂ ਜਿਹੀਆਂ ਹੁੰਦੀਆਂ ਸੀਗੀਆਂ ਨਾ, ਮਿੱਟੀ ਦੇ ਮੱਟ ਜਿਹੇ ਹੁੰਦੇ ਸੀ, ਉਹਦੇ ਵਿੱਚ ਪਾ ਕੇ ਰੱਖ ਦਿੰਦੇ ਹੁੰਦੇ ਸੀਗੇ, ਤੇ ਫਿਰ 15-20 ਦਿਨਾਂ ਦੇ ਬਾਅਦ ਉਹਦੇ ਉੱਤੇ ਨਾ ਇੱਕ ਸੀਰਾ ਜਿਹਾ ਆ ਜਾਂਦਾ ਹੁੰਦਾ ਸੀਗਾ, ਜਿੱਦਾਂ ਖੰਡ ਜਿਹੀ ਕਹਿ ਲਓ ਭਈ, ਮਿੱਠਾ ਮਿੱਠਾ ਜਿਹਾ ਸੀਰਾ ਉਹਦੇ ਉੱਤੇ ਆ ਜਾਂਦਾ ਹੁੰਦਾ ਸੀਗਾ, ਤੇ ਉਹਨੂੰ ਰਾਬ ਕਹਿੰਦੇ ਹੁੰਦੇ ਸੀ, ਤੇ ਉਹ ਬਜ਼ੁਰਗਾਂ ਦੀ ਮਠਿਆਈ ਹੁੰਦੀ ਸੀਗੀ ਕਹਿ ਲਓ, ਤੇ ਉਹ ਇੱਦਾਂ ਵੀ ਖਾਂਦੇ ਹੁੰਦੇ ਸੀ ਮਿੱਠਾ, ਤੇ ਜਾਂ ਫਿਰ ਰੋਟੀ ਵਗੈਰਾ ਤੇ ਰੱਖ ਕੇ ਵੀ ਉਹ ਖਾ ਲੈਂਦੇ ਹੁੰਦੇ ਸੀ ਰਾਬ। ਸੋ ਲਓ ਜੀ, ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਧਾਰੀਵਾਲ ਹੁਣਾਂ ਦਾ, ਜਿਨ੍ਹਾਂ ਨੇ ਇੱਕ ਨਵੀਂ ਚੀਜ਼ ਦੇ ਨਾਲ ਸਾਨੂੰ ਅੱਜ ਰੂਬਰੂ ਕਰਵਾਇਆ, ਵਾਕਿਫ ਕਰਵਾਇਆ। ਤੇ ਮੈਂ ਵੀ ਪੁੱਛੂਗੀ ਆਪਣੇ ਬਜ਼ੁਰਗਾਂ ਨੂੰ ਭਈ ਉਹਨਾਂ ਨੇ ਰਾਬ ਕਦੀ ਖਾਧੀ ਹੈ, ਜਾਂ ਹੋ ਸਕਦਾ ਕਿ ਹਰ ਖਿੱਤੇ ਦੇ ਵਿੱਚ ਹਰ ਇਲਾਕੇ ਦੇ ਵਿੱਚ ਉਹਦਾ ਨਾਮ ਕੁਛ ਵੱਖਰਾ ਵੱਖਰਾ ਹੋਵੇ, ਹਨਾ ਜਿੱਦਾਂ ਅੱਛਾ ਤੁਸੀਂ ਉਹ ਖਾਧੀ ਹੈ ਕਦੀ ਮਲਾਂਜੀ, ਜਿੱਦਾਂ ਹੁਣ ਸਾਡੇ ਵੱਲ ਉਹਨੂੰ ਮਲਾਂਜੀ ਕਹਿੰਦੇ ਆ, ਕਿਸੇ ਜਗ੍ਹਾ ਤੇ ਉਹਨੂੰ ਮਾਣੀ ਕਹਿੰਦੇ ਆ, ਕਿਸੇ ਜਗ੍ਹਾ ਤੇ ਉਹਨੂੰ ਕੁਛ ਕਹਿੰਦੇ ਆ, ਮਲਾਂਜੀ ਖਾਧੀ ਹੈ ਜੀ ਤੁਸੀਂ ਸਾਰਿਆਂ ਨੇ? ਕੱਚੇ ਅੰਬਾਂ ਦੀ ਬਣਦੀ ਆ ਉਹ, ਮੈਨੂੰ ਯਾਦ ਹੈ ਕਈ ਵਾਰੀ ਨਾ ਸਬਜ਼ੀ ਨਹੀਂ ਹੁੰਦੀ ਸੀ ਤੇ ਅਸੀਂ ਮਲਾਂਜੀ ਬਣਾ ਲਈਦਾ ਹੁੰਦੀ ਸੀ, ਉਹ ਛੋਟੇ ਛੋਟੇ ਕੱਚੀਆਂ ਅੰਬੀਆਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਉਬਾਲ ਲੈਣਾ ਪਹਿਲਾਂ ਤੇ ਉਬਾਲ ਕੇ ਤੇ ਫੇਰ ਉਹਨਾਂ ਦਾ ਉਹ ਛਿੱਲੜ ਜਿਹਾ ਲਾ ਦੇਣਾ ਤੇ ਉਹ ਗਿਟਕਾਂ ਦੇ ਨਾਲ ਹੀ ਉਹਦਾ ਗੁੱਦਾ ਜਿਹਾ ਵਿੱਚ ਕਰ ਲੈਣਾ ਤੇ ਗਿਟਕਾਂ ਵੀ ਵਿੱਚ ਹੀ ਰਹਿਣ ਦੇਣੀਆਂ ਅੰਬ ਦੀਆਂ, ਤੇ ਫਿਰ ਉਹਨੂੰ ਠੰਡਾ ਹੋ ਲੈਣ ਦੇਣਾ ਤੇ ਉਹਦੇ ਵਿੱਚ ਵੀ ਛੋਟੇ ਛੋਟੇ ਬਰੀਕ ਪਿਆਜ਼ ਕੱਟ ਕੇ ਪਾਉਣੇ, ਮਸਾਲੇ ਵਗੈਰਾ, ਚਾਟ ਮਸਾਲਾ ਜਾਂ ਲੂਣ ਵਗੈਰਾ ਪਾ ਲੈਣਾ ਤੇ ਨਾਲ ਪੁਦੀਨਾ ਪਾ ਲੈਣਾ ਥੋੜਾ ਜਿਹਾ ਉਹਦੇ ਵਿੱਚ ਕੱਟ ਕੇ, ਤੇ ਹਾਏ ਉਹ ਬੜੀ ਸਵਾਦ ਚੀਜ਼ ਬਣਦੀ ਹੁੰਦੀ ਸੀਗੀ। ਜਿਹਨਾਂ ਨੇ ਖਾਧੀ ਹੈ ਮੈਨੂੰ ਪਤਾ ਤੁਹਾਡੇ ਮੂੰਹ ਦੇ ਵਿੱਚ ਪਾਣੀ ਜ਼ਰੂਰ ਆਇਆ ਹੋਣਾ ਇਹ ਗੱਲ ਸੁਣ ਕੇ, ਬਹੁਤ ਸਵਾਦ ਹੁੰਦੀ ਹੈ ਤੇ ਉਹਦੇ ਨਾਲ ਹੀ ਰੋਟੀ ਖਾ ਲੈਣੀ ਕਈ ਵਾਰੀ ਫਿਰ। ਸੋ ਗੱਲ ਇਹ ਹੁੰਦੀ ਆ ਵੀ ਅੱਜ ਕੱਲ ਇੰਨਾ ਕੁਛ ਖਾਣ ਨੂੰ, ਇੰਨੇ ਕੁਛ ਆਲੇ ਦੁਆਲੇ, ਤੇ ਫਿਰ ਵੀ ਕਈ ਵਾਰੀ ਇਹ ਨੀ ਪਤਾ ਲੱਗਦਾ ਹੁੰਦਾ ਵੀ ਬੰਦਾ ਕੀ ਖਾਵੇ ਤੇ ਕੀ ਬਣਾਵੇ, ਹਨਾ। ਸੋ ਯਾਦ ਕਰੀਏ ਬਚਪਨ ਨੂੰ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜਦੋਂ ਕੁਛ ਹੋਰ ਨੀ ਲੱਭਦਾ ਸੀ, ਜਿੱਦਾਂ ਗੁਰਵਿੰਦਰ ਧਾਰੀਵਾਲ ਹੋਣਾ ਨੇ ਦੱਸਿਆ ਭਈ ਰਾਬ ਦੇ ਨਾਲ ਹੀ ਰੋਟੀ ਖਾ ਲੈਂਦੇ ਹੁੰਦੇ ਸੀਗੇ, ਜਾਂ ਕਹਿ ਲਓ ਭਈ ਕੋਈ ਸਵੇਰ ਜਦੋਂ ਸਕੂਲ ਤੋਂ ਆਉਣਾ ਤੇ ਜੇ ਸਵੇਰ ਦੀ ਕੋਈ ਰੋਟੀ ਪਈ ਹੋਣੀ ਮੱਕੀ ਦੀ ਜਾਂ ਕਣਕ ਦੀ ਤੇ ਉਹਦੇ ਉੱਤੇ ਥੋੜਾ ਪਾ ਲੈਣੀ ਮੱਖਣ, ਰੱਖ ਲੈਣਾ ਕੱਢ ਕੇ ਕਠਾਰੇ ਦੇ ਵਿੱਚੋਂ ਤੇ ਉਹਦੇ ਉੱਤੇ ਸ਼ੱਕਰ ਪਾ ਕੇ ਤੇ ਹਾ 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 ਉਹਦਾ ਉਹ ਘੁੰਗੂ ਜਿਹਾ ਬਣਾ ਕੇ ਖਾ ਲੈਣਾ, ਕਿਆ ਮਜ਼ਾ ਹੁੰਦਾ ਸੀ ਉਹਦਾ ਵੀ, ਹਨਾ। ਤੇ ਫਿਰ ਰਾਤ ਦੀਆਂ ਜਿਹੜੀਆਂ ਬਈਆਂ ਰੋਟੀਆਂ ਹੁੰਦੀਆਂ ਸੀਗੀਆਂ ਉਹ ਸਵੇਰੇ ਖਾਣ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ, ਉਹ ਤਲ ਕੇ ਰੋਟੀ ਖਾਈ ਦੀ ਹੁੰਦੀ ਸੀਗੀ, ਉਹ ਰੋਟੀ ਮੱਖਣ ਦੇ ਨਾਲ ਤੜ ਕੇ ਉਹਦੇ ਉੱਤੇ ਮਿਰਚ ਮਸਾਲਾ ਜਿਹਾ ਲੂਣ ਪਾ ਕੇ ਤੇ ਉਹ ਖਾਣ ਦਾ ਬੜਾ ਨਜ਼ਾਰਾ ਹੁੰਦਾ ਸੀਗਾ। ਫਿਰ ਕਦੀ ਕਦੀ ਜਿਹੜੇ ਅਚਾਰ ਪਾਏ ਹੁੰਦੇ ਸੀਗੇ ਉਹਨਾਂ ਦੇ ਨਾਲ ਹੀ ਮੱਖਣ ਰੱਖ ਕੇ, ਹੱਥ ਤੇ ਰੱਖਣੀ ਰੋਟੀ ਉਹਦੇ ਉੱਤੇ ਮੱਖਣ ਦੇ ਨਾਲ ਅਚਾਰ ਰੱਖ ਕੇ ਰੋਟੀ ਖਾ ਲੈਣੀ, ਆਹ ਹਾ ਮੈਨੂੰ ਬੜਾ ਮਜ਼ਾ ਆਉਂਦਾ, ਅਜੇ ਵੀ ਕਦੀ ਕਦੀ ਮੈਂ ਕਰਦੀ ਹੁੰਦੀ ਹਾਂ ਚਾਹ ਦੇ ਨਾਲ ਉਹ ਰੋਟੀ ਤੇ ਅਚਾਰ ਤੇ ਨਾਲ ਥੋੜਾ ਜਿਹਾ ਮੱਖਣ, ਉਹ ਚੀਜ਼ਾਂ ਹੀ ਹੋਰ ਹੁੰਦੀਆਂ ਸੀ, ਉਹਨਾਂ ਦੇ ਸਵਾਦ ਕੁਝ ਵੱਖਰੇ ਹੁੰਦੇ ਸੀਗੇ ਸਾਡੇ, ਬੇਸ਼ੱਕ ਜ਼ਹਿਨ 'ਚ ਸਵਾਦ ਅਜੇ ਉਹ ਹੀ ਆ, ਪਰ ਫਿਰ ਵੀ ਬਹੁਤ ਕੁਝ ਆ ਗਿਆ। ਪਰ ਕਦੀ ਕਦੀ ਉਹ ਚੀਜ਼ਾਂ ਕਰੂੰਗੇ ਨਾ ਤੇ ਤੁਹਾਨੂੰ ਇੱਕ ਵੱਖਰੀ ਜਿਹੀ ਖੁਸ਼ੀ ਮਿਲਣੀ ਆ, ਤੁਹਾਨੂੰ ਇਹ ਲੱਗਣਾ ਵੀ ਮੈਂ ਆਪਣੇ ਬਚਪਨ ਨਾਲ ਜੁੜਿਆ। ਸੋ ਕਦੀ ਕਦੀ ਉਹ ਚੀਜ਼ਾਂ ਕਰਿਆ ਕਰੋ ਜੋ ਬਚਪਨ 'ਚ ਕਰਦੇ ਹੁੰਦੇ ਸੀਗੇ। ਮੈਂ ਜਿੱਦਾਂ ਕਹਿੰਦੀ ਹੁੰਦੀ ਹਾਂ ਕਿ ਬਹੁਤਾ ਟਾਈਮ ਨਹੀਂ ਲੱਗਦਾ ਰਾਤ ਨੂੰ ਸਿਰਫ ਇੱਕ ਨਜ਼ਰ ਭਰ ਕੇ ਅਸਮਾਨ ਵੱਲ ਦੇਖਣ ਦੀ, ਜਾਂ ਦਿਨ ਵੇਲੇ ਉੱਡਦੇ ਪੰਛੀਆਂ ਨੂੰ ਦੇਖਣ ਦੀ, ਉਹ ਫੁੱਲਾਂ ਵੱਲ ਦੇਖਣ ਦੀ, ਆਪਣੇ ਬਗੀਚੇ 'ਚ ਅਸੀਂ ਬਹੁਤ ਕੁਛ ਲਾ ਲੈਂਦੇ ਹਾਂ, ਉਹਨਾਂ ਨੂੰ ਉੱਗਦਾ ਦੇਖਿਆ ਕਰੋ, ਉਹਨਾਂ ਦੇ ਉੱਤੇ ਉਹ ਡੋਡੀਆਂ ਤੋਂ ਫੁੱਲ ਬਣਦੇ ਦੇਖਿਆ ਕਰੋ, ਫੁੱਲ ਸੁੱਕਦੇ ਦੇਖਿਆ ਕਰੋ, ਫਿਰ ਉਹ ਟਾਹਣੀ ਨਾਲ ਝੜਦੇ ਜਦੋਂ ਆ, ਇਹ ਸਾਰਾ ਕੁਛ ਜ਼ਿੰਦਗੀ ਜਿਉਣ ਦਾ ਤਰੀਕਾ ਸਾਨੂੰ ਨੇਚਰ ਹੀ ਸਿਖਾ ਜਾਂਦੀ ਹੈ। ਸੋ ਜੋ ਅਸੀਂ ਨੇਚਰ ਤੋਂ ਸਿੱਖ ਲੈਣਾ ਨਾ, ਉਹ ਕਿਸੇ ਤੋਂ ਨਹੀਂ ਸਿੱਖਣਾ ਹੋਰ। ਬਾਕੀ ਮੇਰੀਆਂ ਕਮਲੀਆਂ ਗੱਲਾਂ ਜੀ, ਤੁਸੀਂ ਆਪਣੇ ਸਿਆਣੇ ਆ ਸਾਰੇ, ਮੈਂ ਤਾਂ ਬਸ ਗੱਲਾਂ ਕਰਦੀ ਹਾਂ, ਜੋ ਮਾੜੀ ਮੋਟੀ ਚੰਗੀ ਲੱਗਦੀ ਉਹ ਫੜਿਆ ਕਰੋ, ਬਾਕੀ ਮੇਰੀਆਂ ਕਮਲੀਆਂ ਗੱਲਾਂ ਨੂੰ ਸਾਈਡ ਤੇ ਰੱਖ ਦਿਆ ਕਰੋ। ਚਲੋ ਜੀ, ਗੱਲਾਂ ਗੱਲਾਂ 'ਚ ਮੈਂ ਕਿਤੇ ਬਹੁਤ ਦੂਰ ਨਿਕਲ ਜਾਂਦੀ ਤੁਹਾਡੇ ਸਾਰਿਆਂ ਦਾ ਹੱਥ ਫੜ ਕੇ, ਤੇ ਇੱਕ ਗੀਤ ਸੁਣਦੇ ਹਾਂ ਜੀ ਹੋਰ, 10 ਮਿੰਟ ਆਪਣੇ ਕੋਲ ਬਾਕੀ ਆ, ਤੇ ਫਿਰ ਉਸ ਤੋਂ ਬਾਅਦ ਥੋੜੀਆਂ ਗੱਲਾਂ ਬਾਤਾਂ ਹੋਰ। ਜੇ ਕੋਈ ਮੈਸੇਜ ਤੁਹਾਡੇ ਕੋਲ ਹੈ, ਕੋਈ ਵਿਚਾਰ ਹੈ ਤਾਂ ਮੈਨੂੰ ਜਲਦੀ ਲਿਖ ਭੇਜੋ, ਤੇ ਗੱਲ ਕਰਦੀ ਹਾਂ ਜੀ ਇਸ ਗੀਤ ਤੋਂ ਬਾਅਦ।
ਲਾਡੀ ਗੱਲ ਦੀ ਪੀੜ
ਤੇ ਤੁਸੀਂ ਤਾਂ ਨਹੀਂ ਕੀਤਾ ਕੋਈ ਵਾਕਿਆ ਸੁਣਿਆ, ਤੇ ਗੱਲ ਗੋਲੀਆਂ ਦਾ ਹੋਇਆ ਸੀ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੀ ਗੀਤ ਤੋਂ ਬਾਅਦ ਹਾਜ਼ਰ ਹਾਂ ਮੈਂ ਸੁਪਰੀ ਤੁਹਾਡੀ ਲੇਟ ਸਟੂਡੀਓ ਤੋਂ ਔਰ ਪ੍ਰੋਗਰਾਮ ਲਹਿਰਾਂ ਜੋ ਬਸ ਹੁਣ ਖਤਮ ਹੀ ਹੋਣ ਵਾਲਾ ਹੈ ਸੋ 2 ਘੰਟੇ ਹੋ ਗਏ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਨੂੰ ਔਰ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਸੱਚੀ ਦੱਸਾਂ ਸਮੇਂ ਤਾਂ ਪਤਾ ਹੀ ਨਹੀਂ ਲੱਗਦਾ ਮੈਨੂੰ ਲੱਗਦਾ ਹੁੰਦਾ ਪ੍ਰੋਗਰਾਮ ਸ਼ੁਰੂ ਹੋਣ ਹੋਇਆ ਤੇ ਖਤਮ ਵੀ ਹੋ ਗਿਆ ਨਾਲ ਲੱਗਦਾ ਔਰ ਤੁਹਾਡੇ ਨਾਲ ਬੈਠ ਕੇ ਤੁਹਾਡੇ ਨਾਲ ਗੱਲਾਂ ਕਰਕੇ ਕਈ ਕੁਝ ਮੈਂ ਆਪਣੇ ਆਪ ਨੂੰ ਵੀ ਚੇਤੇ ਕਰਵਾ ਲੈਂਦੀ ਹਾਂ ਆਪਣੇ ਆਪ ਨੂੰ ਵੀ ਰਿਮਾਇੰਡ ਹੋ ਜਾਂਦਾ ਗੱਲ ਕਰਨ ਦਾ ਮਤਲਬ ਸਿਰਫ ਦੂਸਰੇ ਨੂੰ ਸੁਣਾਉਣਾ ਹੀ ਨਹੀਂ ਹੁੰਦਾ ਮੈਨੂੰ ਲੱਗਦਾ ਹੁੰਦਾ ਗੱਲ ਕਰਨ ਦਾ ਫਾਇਦਾ ਉਦੋਂ ਜਦੋਂ ਦੂਸਰੇ ਦੇ ਕੰਨ ਵੀ ਸੁਣਦੇ ਹੋਣ ਤੇ ਤੁਹਾਡੇ ਕੰਨ ਵੀ ਸੁਣਦੇ ਹੋਣ ਤੇ ਤੂੰ ਕੀ ਬੋਲ ਰਿਹਾ ਆ ਔਰ ਜ਼ਰੂਰੀ ਹੈ ਜਦੋਂ ਦੂਸਰੇ ਦੇ ਕੰਨਾਂ ਨੂੰ ਸੁਣਾਓ ਤੇ ਉਹ ਗੱਲ ਆਪਣੇ ਕੰਨਾਂ 'ਚ ਪੈ ਕੇ ਤੁਹਾਡੇ ਜ਼ਿਹਨ 'ਚ ਵੀ ਜਾਣੀ ਚਾਹੀਦੀ ਹੈ ਦੁਬਾਰਾ ਤੇ ਹਰਜਿੰਦਰ ਘੁੰਮਣ ਅੰਕਲ ਦਾ ਮੈਸੇਜ ਆਇਆ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ ਕਮਲੀਆਂ ਗੱਲਾਂ ਵਿੱਚੋਂ ਵੀ ਸਿਆਣੇ ਬੰਦੇ ਬਹੁਤ ਕੁਝ ਲੱਭ ਲੈਂਦੇ ਆ ਬਿਲਕੁਲ ਤੁਸੀਂ ਠੀਕ ਕਿਹਾ ਜਿਹੜਾ ਬੰਦਾ ਸਿਆਣਾ ਉਹਨੇ ਕਮਲੀਆਂ ਗੱਲਾਂ ਚੋਂ ਵੀ ਲੱਭ ਲੈਣਾ ਤੇ ਮੈਨੂੰ ਪਤਾ ਤੁਸੀਂ ਸਾਰੇ ਸਿਆਣੇ ਹੋ ਇਸੇ ਕਰਕੇ ਤਾਂ ਮੈਂ ਕਮਲੀਆਂ ਮਾਰ ਜਾਂਦੀ ਹਾਂ ਕਿਉਂਕਿ ਮੈਨੂੰ ਪਤਾ ਤੁਸੀਂ ਸਾਰੇ ਸਿਆਣੇ ਆ ਮੇਰੀਆਂ ਕਮਲੀਆਂ ਗੱਲਾਂ ਵਿੱਚੋਂ ਵੀ ਕੁਝ ਨਾ ਕੁਝ ਲੱਭ ਹੀ ਲੈਣਾ ਆ ਸੋ ਐਨੀਵੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਜੀ ਅੱਜ ਤੁਹਾਡੇ ਸਾਰਿਆਂ ਦੇ ਨਾਲ ਵਧੀਆ ਲੱਗਾ ਗੱਲਬਾਤ ਕਰਕੇ ਔਰ ਅਗਲੇ ਬੁੱਧਵਾਰ ਫਿਰ ਕੋਸ਼ਿਸ਼ ਕਰਾਂਗੇ ਕੁਝ ਯਾਦਾਂ ਦੇ ਨਾਲ ਕੁਝ ਹੋਰ ਆਪਣੀਆਂ ਕਮਲੀਆਂ ਗੱਲਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮਿਲਾਂ ਔਰ ਖਿਆਲ ਰੱਖੋ ਜੀ ਆਪਣਾ ਜਿਵੇਂ ਕਿਹਾ ਪਹਿਲਾਂ ਵੀ ਕਿ ਚੰਗਾ ਖਾਓ ਵੀ ਤੇ ਪਰ ਉਹਦੇ ਨਾਲ ਨਾਲ ਚੰਗਾ ਸੋਚੋ, ਚੰਗਾ ਪੜ੍ਹੋ, ਚੰਗਾ ਵਿਚਾਰੋ ਔਰ ਵਿਚਾਰ ਕਰੀਏ ਆਪਣੀ ਜ਼ਿੰਦਗੀ ਦੀ ਕਿ ਜ਼ਿੰਦਗੀ 'ਚੋਂ ਅਸੀਂ ਕੀ ਚਾਹੁੰਦੇ ਹਾਂ, ਜ਼ਿੰਦਗੀ ਦਾ ਅਸਲੀ ਮਤਲਬ ਕੀ ਆ, ਜ਼ਿੰਦਗੀ ਦਾ ਅਸਲੀ ਮਤਲਬ ਕੀ, ਅਸੀਂ ਸਿਰਫ ਉਹਨੂੰ ਖੱਪਣਾ ਹੀ ਤਾਂ ਨਹੀਂ ਬਣਾ ਲਿਆ, ਸਿਰਫ ਉਹਨੂੰ ਭੱਜ ਦੌੜ ਹੀ ਤਾਂ ਨਹੀਂ ਬਣਾ ਲਈ, ਕੀ ਸਿਰਫ ਅਸੀਂ ਉਹਨਾਂ ਨੂੰ ਡਾਲਰਾਂ ਦੀ ਦੌੜ ਤੱਕ ਹੀ ਤਾਂ ਸੀਮਤ ਨਹੀਂ ਰੱਖਿਆ, ਕਿੰਨਾ ਕੁ ਸਮਾਂ ਅਸੀਂ ਆਪਣੇ ਆਪ ਨੂੰ ਪੂਰੇ 24 ਘੰਟੇ 'ਚੋਂ ਆਪਣੇ ਆਪ ਨੂੰ ਦਿੰਦੇ ਹਾਂ, ਜਿਹੜੀਆਂ ਚੀਜ਼ਾਂ ਅਸੀਂ ਪੈਂਡਿੰਗ ਪਾ ਕੇ ਰੱਖਦੇ ਹਾਂ ਉਹਦੇ ਲਈ, ਉਹਦੇ ਉਹਨਾਂ ਨੂੰ ਕਿੰਨਾ ਕੁ ਕੱਢ ਕੇ ਉਹਨਾਂ ਤੇ ਵਿਚਾਰ ਕਰਦੇ ਹਾਂ, ਆਪਣੇ ਆਪ ਨੂੰ ਕਿੰਨਾ ਸਮਾਂ ਦਿੰਦੇ ਹਾਂ, ਕੁਆਲਿਟੀ ਟਾਈਮ ਬੱਚਿਆਂ ਨੂੰ ਕਿੰਨਾ ਦਿੰਦੇ ਹਾਂ, ਆਪਣੇ ਪਰਿਵਾਰ ਨੂੰ ਕਿੰਨਾ ਦਿੰਦੇ ਹਾਂ ਔਰ ਉਸ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਕਿੰਨਾ ਕੁ ਸਮਾਂ ਅਸੀਂ ਕੱਢਦੇ ਹਾਂ, ਇਹਦੇ 'ਤੇ ਵਿਚਾਰ ਕਰੀਏ। ਸੋ ਜ਼ਿੰਦਗੀ ਦੇਖਣ ਨੂੰ ਵੱਡੀ ਲੱਗਦੀ ਹੈ ਪਰ ਬਹੁਤ ਛੋਟੀ ਹੁੰਦੀ ਹੈ ਜੀ। ਮੈਨੂੰ ਲੱਗਦਾ ਹੁੰਦਾ ਵੀ ਜਦੋਂ ਤੁਰਨ ਲੱਗਣਾ ਇਸ ਦੁਨੀਆਂ ਤੋਂ, ਜਿੱਦਾਂ ਠੀਕ ਹੈ ਪ੍ਰੋਗਰਾਮ ਖਤਮ ਕਰਕੇ ਜਦੋਂ ਸ਼ੁਰੂ ਹੁੰਦਾ ਪ੍ਰੋਗਰਾਮ 'ਤੇ ਲੱਗਦਾ ਹੁੰਦਾ ਵੀ 2 ਘੰਟੇ ਪੈ ਲਏ, ਅਜੇ ਤਾਂ ਮੈਂ ਕਈ ਗੱਲਾਂ ਕਰ ਲੈਣੀਆਂ, ਆਹ ਵੀ ਕਰ ਲੈਣੀ, ਉਹ ਵੀ ਕਰ ਲੈਣੀ ਆ, ਪਰ ਜਦੋਂ ਜਾਣ ਲੱਗਦੀ ਹਾਂ ਤੁਹਾਨੂੰ ਕਹਿ ਕੇ ਜਾਂਦੀ ਹਾਂ ਵੀ ਅੱਛਾ ਮੈਂ ਚੱਲੀ ਹਾਂ ਅਤੇ ਲੱਗਦਾ ਅੱਛਾ 2 ਘੰਟੇ ਹੋ ਵੀ ਗਏ, ਮੈਂ ਤਾਂ ਹਜੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ। ਸੋ ਜ਼ਿੰਦਗੀ ਵੀ ਕੁਛ ਇਸੇ ਤਰ੍ਹਾਂ ਆ, ਜਦੋਂ ਸਾਨੂੰ ਲੱਗਦਾ ਅੱਜ ਵੀ ਬਹੁਤ ਕੁਛ ਜ਼ਿੰਦਗੀ ਪਈ ਆ, ਫੇਰ ਕਰ ਲਾਂਗੇ ਆਹ ਕਰਨਾ, ਫੇਰ ਕਰ ਲਾਂਗੇ ਉਹ ਕਰ ਲਾਂਗੇ, ਪਰ ਜਦੋਂ ਜਾਣ ਲੱਗਣਾ ਤਾਂ ਫਿਰ ਲੱਗਣਾ ਅੱਛਾ ਬਸ ਇਹੀ ਜ਼ਿੰਦਗੀ ਸੀ, ਖਤਮ ਵੀ ਹੋ ਗਈ, ਚੱਲੇ ਆ ਮੈਂ ਤੇ ਹਜੇ ਆਹ ਕਰਨਾ ਸੀ ਉਹ ਕਰਨਾ ਸੀ। ਸੋ ਜੋ ਦਿਲ ਵਿੱਚ ਚੀਜ਼ ਆ ਉਹਨਾਂ ਨੂੰ ਕਰ ਲਓ, ਆਪਣੇ ਆਪ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ। ਅਸੀਂ ਦੁਨੀਆਂ ਨੂੰ ਸਮਝਣ ਸਮਝਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਾਂ, ਕਦੀ ਆਪਣੇ ਆਪ ਨੂੰ ਸਮਝੀਏ ਅਤੇ ਆਪਣੇ ਆਪ ਨੂੰ ਸਮਝਾਈਏ, ਉਹ ਜ਼ਿਆਦਾ ਵੱਡਾ ਹੁੰਦਾ। ਸੋ ਲਓ ਜੀ, ਇਹਨਾਂ ਗੱਲਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਕਿਉਂਕਿ ਟਾਈਮ ਹੋ ਗਿਆ, ਅਗਲੇ ਹਫ਼ਤੇ ਫੇਰ ਮਿਲਾਂਗੀ ਤੁਹਾਨੂੰ ਸਾਰਿਆਂ ਨੂੰ, ਔਰ ਖਿਆਲ ਰੱਖੋ ਆਪਣਾ, ਉਦੋਂ ਤੱਕ ਚੜ੍ਹਦੀ ਕਲਾ ਤੇਰਾ ਪਰਾਖਾ।